ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹਾਂ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਜੁੜਿਆ ਹੋਇਆ ਆ ਤੇ ਤੁਸੀਂ ਹਰਮ ਰੇਡੀਓ ਦੇ ਮਾਧਿਅਮ ਰਾਹੀਂ ਸਾਡੀਆਂ ਆਵਾਜ਼ਾਂ ਸੁਣ ਰਹੇ ਹੋ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਖਬਰਸਾਰ ਦੇ ਇਸ ਪ੍ਰੋਗਰਾਮ ਦਾ ਨਾਮ ਹੈਗਾ ਤੇ ਇਹਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਨਾਲ ਦੀ ਨਾਲ ਖਬਰਾਂ ਜਿਹੜੀਆਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਪੂਰੀ ਜਾਣਕਾਰੀ ਨਹੀਂ ਮਿਲਦੀ, ਆਪਾਂ ਉਹਦੇ ਉੱਤੇ ਤਬਸਰਾ ਵੀ ਥੋੜਾ ਬਹੁਤਾ ਕਰਦੇ ਹਾਂ। ਵੈਸੇ ਨੋਰਮਲੀ ਕੀ ਹੁੰਦਾ ਕਿ ਜਸਵਿੰਦਰ ਬਿੱਟਾ ਜੀ ਆਉਂਦੇ ਆ ਤੇ ਕਾਫੀ ਮਸ਼ਹੂਰ ਪੱਤਰਕਾਰ ਹੈਗੇ ਆ ਉਹ ਪੰਜਾਬ ਦੇ, ਤੇ ਉਹ ਆਪਾਂ ਨੂੰ ਦੱਸਦੇ ਆ ਖਬਰਾਂ ਦੇ ਬਾਰੇ। ਅੱਜ ਛੁੱਟੀ ਤੇ ਹੈਗੇ ਨੇ ਬਿੱਟਾ ਸਾਹਿਬ ਤੇ ਅੱਜ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਹ ਪ੍ਰੋਗਰਾਮ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਲੈ ਕੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਸੋਚੋ ਤੁਹਾਡਾ ਵੀ ਇੰਤਜ਼ਾਰ ਹੈਗਾ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਸਾਨੂੰ ਲਿਖ ਕੇ ਵਿਚਾਰ ਕੋਈ ਭੇਜ ਸਕਦੇ ਆ ਟੈਲੀਗ੍ਰਾਮ ਦੇ ਨੰਬਰ ਦੇ ਉੱਤੇ, ਜੇ ਤੁਸੀਂ ਚਾਹੋ ਤੇ ਤੁਸੀਂ ਫੋਨ ਕਾਲ ਵੀ ਕਰ ਸਕਦੇ ਆ। ਤੇ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਅਜੇ ਪਾਲ ਜੀ ਹੁਣਾਂ ਦੇ ਨਾਲ ਉਹ ਵੀ ਆਪਣੇ ਨਾਲ ਜੁੜਨਗੇ ਤੇ ਆਪਾਂ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਤੇ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਹੈ ਜ਼ਰੂਰ ਦਿਓ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜਾਣਕਾਰੀਆਂ ਦੇ ਵਿੱਚ ਵਾਧਾ ਹੁੰਦਾ, ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਕਿ ਦੇਸ਼ ਵਿਦੇਸ਼ ਦੇ ਵਿੱਚ ਕੀ ਹੋ ਰਿਹਾ ਆ। ਤੁਹਾਡੇ ਵੀ ਮਨ ਦੇ ਵਿੱਚ ਕੋਈ ਖਬਰ ਹੈਗੀ ਆ ਜਾਂ ਤੁਸੀਂ ਜਾਣਦੇ ਹੋ ਜੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, ਸ਼ਾਮਿਲ ਹੋ ਸਕਦੇ ਆ। ਤੇ ਆਪਾਂ ਪਹਿਲਾਂ ਅਮਨਦੀਪ ਹਾਂਸ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਖਬਰਾਂ ਸੁਣਦੇ ਹਾਂ ਤੇ ਉਹਨਾਂ ਖਬਰਾਂ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਅਜੇ ਪਾਲ ਜੀ ਉਹਨਾਂ ਦੇ ਨਾਲ। ਮਿਲਦੇ ਆ ਦੋਸਤੋ ਖਬਰਾਂ ਦੇ ਸੈਸ਼ਨ ਤੋਂ ਬਾਅਦ।
ਹਰਮਨ ਰੇਡੀਓ ਦੇ ਖਬਰਸਾਰ ਸੈਗਮੈਂਟ ਨਾਲ ਜੁੜ ਬੈਠੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਸੁਹਿਰਦ ਦੇ ਸਰੋਤਿਆਂ ਨਾਲ ਕੁਝ ਚੋਣਵੀਆਂ ਖਬਰਾਂ ਸਾਂਝੀਆਂ ਕਰ ਰਹੀ ਹਾਂ। ਦਿੱਲੀ ਸਿਆਸਤ ਦੀ ਗੱਲ ਕਰੀਏ ਤਾਂ ਇੱਥੇ ਨਗਰ ਨਿਗਮ ਚੋਣਾਂ ਲਈ ਮੈਦਾਨ ਭਖਿਆ ਹੋਇਆ ਹੈ, ਪਰ ਟਿਕਟਾਂ ਦੀ ਵੰਡ ਨੂੰ ਲੈ ਕੇ ਤਕਰੀਬਨ ਹਰੇਕ ਪਾਰਟੀ ਚ ਨਾਰਾਜ਼ਗੀਆਂ ਦਾ ਮਾਹੌਲ ਹੈ। ਕਈਆਂ ਦੇ ਮੂੰਹ ਵਿੰਗੇ ਹੋਏ ਪਏ ਨੇ, ਪਾਰਟੀਆਂ ਨਾਲ ਤੁੜ ਵਿਛੋੜਾ ਵੀ ਚੱਲ ਰਿਹਾ ਹੈ। ਪੰਜਾਬ ਚ ਸ਼ਾਨਦਾਰ ਜਿੱਤ ਤੋਂ ਬਾਅਦ ਹੌਸਲੇ ਨਾਲ ਕਾਂਗਰਸ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਵਿਚ ਜੁਟੀ ਹੋਈ ਹੈ, ਪਰ ਪਾਰਟੀ ਦੇ ਕਈ ਨੇਤਾ ਟਿਕਟਾਂ ਦੀ ਵੰਡ ਤੋਂ ਖਫਾ ਹੋਏ ਪਏ ਨੇ। ਟਿਕਟ ਵੰਡ ਤੋਂ ਨਾਰਾਜ਼ ਦਿੱਲੀ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਏ ਕੇ ਵਾਲੀਆ ਨੇ ਅਸਤੀਫ਼ਾ ਵੀ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਲਈ ਟਿਕਟ ਵੰਡਣ ਸਮੇਂ ਪਾਰਟੀ ਦੇ ਕਈ ਜੂਨੀਅਰ ਆਗੂਆਂ ਨੇ ਮਨਮਰਜ਼ੀ ਕੀਤੀ, ਸੀਨੀਅਰਾਂ ਦੀ ਬਾਤ ਤੱਕ ਨਹੀਂ ਪੁੱਛੀ। ਉਧਰ ਭਾਜਪਾ ਵਿਚ ਵੀ ਕਈ ਨੇਤਾ ਨਾਰਾਜ਼ ਤਾਂ ਹਨ, ਪਰ ਖੁੱਲ੍ਹ ਕੇ ਕੋਈ ਕੁਝ ਨਹੀਂ ਬੋਲ ਰਿਹਾ। ਭਾਜਪਾ ਹਾਈਕਮਾਂਡ ਦਾ ਕਹਿਣਾ ਸੀ ਕਿ ਟਿਕਟਾਂ ਦੀ ਵੰਡ ਮੌਕੇ ਭਾਈ ਭਤੀਜਾਵਾਦ ਤੋਂ ਬਚਿਆ ਜਾਵੇਗਾ, ਪਰ ਪਾਰਟੀ ਦੀ ਦੂਜੀ ਸੂਚੀ ਵਿਚ ਤਕਰੀਬਨ ਸਾਰੀਆਂ ਹੀ ਟਿਕਟਾਂ ਵੱਡੇ ਲੀਡਰਾਂ ਦੇ ਕਰੀਬੀਆਂ ਜਾਂ ਰਿਸ਼ਤੇਦਾਰਾਂ ਨੂੰ ਦਿੱਤੇ ਜਾਣ ਦੀ ਖ਼ਬਰ ਆਈ ਹੈ, ਜੋ ਕਈਆਂ ਦੇ ਮੱਥੇ ਵੱਟ ਪਾ ਗਈ ਹੈ। ਆਮ ਆਦਮੀ ਪਾਰਟੀ ਹੋਰ ਹੀ ਝਮੇਲਿਆਂ ਵਿਚ ਘਿਰੀ ਹੋਈ ਦੱਸੀ ਜਾ ਰਹੀ ਹੈ। ਪਾਰਟੀ ਲੀਡਰਾਂ ਤੇ ਜਨਤਾ ਦੇ ਪੈਸੇ ਦੇ ਸਿਰ ਉਤੇ ਐਸ਼ ਕਰਨ ਦੇ ਦੋਸ਼ ਲੱਗੇ ਨੇ, ਕਪੜਿਆਂ ਦੇ ਚਰਚੇ ਵੀ ਹੋਣ ਲੱਗੇ ਨੇ। ਮੀਡੀਆ ਹਲਕਿਆਂ ਦਾ ਕਹਿਣਾ ਹੈ ਕਿ ਦਿੱਲੀ ਦੀ ਜਨਤਾ ਕੇਜਰੀਵਾਲ ਸਰਕਾਰ ਤੋਂ ਨਾ ਖੁਸ਼ ਰਹੀ ਹੈ, ਜਿਸ ਦਾ ਅਸਰ ਨਿਗਮ ਚੋਣਾਂ ਉਤੇ ਪੈ ਸਕਦਾ ਹੈ। ਚੋਣ ਪ੍ਰਚਾਰ ਲਈ ਜੁੜੇ ਅਰਵਿੰਦ ਕੇਜਰੀਵਾਲ ਲਈ ਬੀਤੇ ਦਿਨ ਉੱਤਰ ਦੱਖਣੀ ਦਿੱਲੀ ਚ ਇਕ ਰੈਲੀ ਦੌਰਾਨ ਅਜੀਬ ਜਿਹੀ ਸਥਿਤੀ ਬਣ ਗਈ, ਜਦੋਂ ਉਨ੍ਹਾਂ ਦੇ ਭਾਸ਼ਣ ਦੌਰਾਨ ਕੁਝ ਲੋਕਾਂ ਨੇ ਮੋਦੀ ਮੋਦੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਕੇਜਰੀਵਾਲ ਨੇ ਕਿਹਾ ਕਿ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਬਿਜਲੀ ਸਸਤੀ ਨਹੀਂ ਹੋ ਜਾਣੀ, ਭੁੱਖ ਨਹੀਂ ਮਿਟ ਜਾਣੀ, ਹੋਮ ਟੈਕਸ ਨਹੀਂ ਖਤਮ ਹੋਣਾ, ਜੇ ਸਾਰਾ ਕੁਝ ਹੋਣਾ ਹੁੰਦਾ ਤਾਂ ਫਿਰ ਅਸੀਂ ਵੀ ਮੋਦੀ ਦੇ ਨਾਅਰੇ ਲਾ ਦਿਆ ਕਰਦੇ। ਕੇਜਰੀਵਾਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਕਿ 2 ਸਾਲਾਂ ਚ 5 ਫਲਾਈਓਵਰਾਂ ਦੀ ਉਸਾਰੀ ਚ 350 ਕਰੋੜ ਰੁਪਏ ਬਚਾਏ ਗਏ, ਭ੍ਰਿਸ਼ਟਾਚਾਰ ਉਤੇ ਰੋਕ ਲਾਈ ਗਈ। ਉਨ੍ਹਾਂ ਨੇ ਦਿੱਲੀ ਵਾਲਿਆਂ ਨਾਲ 1 ਸਾਲ ਵਿਚ ਦਿੱਲੀ ਨੂੰ ਸਾਫ਼ ਕਰਨ ਦਾ ਵਾਅਦਾ ਵੀ ਕੀਤਾ ਹੈ, ਹੋਮ ਟੈਕਸ ਖਤਮ ਕਰਨ ਦਾ ਵਾਅਦਾ ਉਹ ਪਹਿਲਾਂ ਹੀ ਕਰ ਚੁੱਕੇ ਨੇ। ਅਰਵਿੰਦ ਕੇਜਰੀਵਾਲ ਚੋਣ ਕਮਿਸ਼ਨ ਨੂੰ ਵਾਰ ਵਾਰ ਕਹਿ ਰਹੇ ਨੇ ਕਿ ਚੋਣਾਂ ਬੈਲਟ ਪੇਪਰ ਜ਼ਰੀਏ ਕਰਾਈਆਂ ਜਾਣ, ਈਵੀਐਮ ਉਤੇ ਉਹ ਇਤਬਾਰ ਨਹੀਂ ਕਰਦੇ। ਚੋਣ ਕਮਿਸ਼ਨ ਵੱਲੋਂ ਬੇਸ਼ੱਕ ਆਪ ਕਨਵੀਨਰ ਕੇਜਰੀਵਾਲ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਗਿਆ ਹੈ ਕਿ ਜੇ ਈਵੀਐਮ ਵਿਚ ਗੜਬੜੀ ਦਾ ਸ਼ੱਕ ਹੈ ਤਾਂ ਕੋਰਟ ਜਾ ਕੇ ਜਾਂਚ ਕਰਵਾ ਸਕਦੇ ਨੇ, ਰਾਹ ਪੱਧਰਾ ਹੈ। ਪਰ ਕੇਜਰੀਵਾਲ ਨੇ ਚਿੱਠੀ ਲਿਖ ਕੇ ਚੋਣ ਕਮਿਸ਼ਨ ਨੂੰ ਚੈਲੰਜ ਕੀਤਾ ਹੈ ਕਿ ਸਾਨੂੰ 72 ਘੰਟਿਆਂ ਲਈ ਆਪਣੀ ਈਵੀਐਮ ਦਿਓ, ਅਸੀਂ ਤੁਹਾਨੂੰ ਦਸਾਂਗੇ ਕਿ ਇਸ ਨੂੰ ਰੀਡ ਤੇ ਰੀਰਾਈਟ ਕਿਵੇਂ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਰਜੌਰੀ ਗਾਰਡਨ ਜ਼ਿਮਨੀ ਚੋਣ ਲਈ ਈਵੀਐਮ ਯੂਪੀ ਤੋਂ ਮੰਗਾਉਣ ਤੇ ਵੀ ਇਤਰਾਜ਼ ਜਤਾਇਆ ਤੇ ਚੋਣਾਂ ਬੈਲਟ ਪੇਪਰ ਜ਼ਰੀਏ ਕਰਾਉਣ ਦੀ ਮੰਗ ਰੱਖੀ। ਕਾਨੂੰਨ ਕੋਈ ਵੀ ਈਵੀਐਮ 45 ਦਿਨਾਂ ਤੱਕ ਦੁਬਾਰਾ ਵਰਤੀ ਨਹੀਂ ਜਾ ਸਕਦੀ, ਪਰ ਭਾਰਤੀ ਚੋਣ ਕਮਿਸ਼ਨ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਮੱਧ ਪ੍ਰਦੇਸ਼ ਦੀ ਚੋਣ ਲਈ ਯੂਪੀ ਤੋਂ ਈਵੀਐਮ ਘੱਲੀਆਂ। ਪੰਜਾਬ ਚੋਣਾਂ ਦੀ ਹਾਰ ਤੇ ਕਟਾਕਸ਼ ਕੀਤੇ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਤਮ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਇਸ ਉਤੇ ਅਰਵਿੰਦ ਕੇਜਰੀਵਾਲ ਨੇ ਸਲਾਹ ਦੇਣ ਲਈ ਧੰਨਵਾਦ ਕੀਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਅਸੀਂ ਸੋਚਦੇ ਹਾਂ ਕਿ ਉਨ੍ਹਾਂ ਭਾਰਤੀ ਚੋਣ ਕਮਿਸ਼ਨਰ ਨੂੰ ਆਪਣੀ ਪੀਏਸੀ ਵਿਚ ਸ਼ਾਮਲ ਕਰ ਲਈਏ ਤਾਂ ਜੋ ਅੱਗੋਂ ਤੋਂ ਵੀ ਅਜਿਹੀਆਂ ਸਲਾਹਾਂ ਸਾਨੂੰ ਦਿੰਦੇ ਰਹਿਣ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਦੇ ਪਿੰਡ ਵਿਚ ਫੜੀਆਂ ਗਈਆਂ EVMs ਦਾ ਮੁੱਦਾ ਚੋਣ ਕਮਿਸ਼ਨ ਕੋਲ ਚੁੱਕਿਆ ਸੀ। ਇਨ੍ਹਾਂ ਮਸ਼ੀਨਾਂ ਵਿਚ ਗੜਬੜੀ ਸੀ ਕਿ ਜਿਹੜਾ ਮਰਜ਼ੀ ਬਟਨ ਦਬਾਓ ਵੋਟ ਭਾਜਪਾ ਨੂੰ ਪੈ ਰਹੀ ਸੀ, ਪਰ ਪਰਚੀ ਬਟਨ ਦਬਾਉਣ ਵਾਲੀ ਪਾਰਟੀ ਦੀ ਨਿਕਲ ਰਹੀ ਸੀ। ਦੋਵਾਂ ਪਾਰਟੀਆਂ ਦਾ ਕਹਿਣਾ ਹੈ ਕਿ ਯੂਪੀ ਚ EVMs ਵਿਚ ਇਸੇ ਤਰ੍ਹਾਂ ਗੜਬੜੀ ਕਰਵਾ ਕੇ ਭਾਜਪਾ ਚੋਣਾਂ ਜਿੱਤੀ ਹੈ। ਇਸੇ ਦੌਰਾਨ ਹਰੀ ਪ੍ਰਸਾਦ ਨਾਮ ਦੇ ਸ਼ਖਸ ਨੇ ਵੀ ਚੋਣ ਮਸ਼ੀਨਾਂ ਵਿਚ ਗੜਬੜੀ ਦਾ ਤਰੀਕਾ ਨਸ਼ਰ ਕਰਕੇ ਤਰਥੱਲੀ ਮਚਾ ਦਿੱਤੀ ਸੀ, ਜਿਸ ਨੂੰ ਬਾਅਦ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੰਬ ਬਲਾਸਟ ਦੇ ਇਕ ਮਾਮਲੇ ਚ ਸਵਾਮੀ ਅਸੀਮਾਨੰਦ ਦੀ ਰਿਹਾਈ ਤੋਂ ਬਾਅਦ ਸਾਧਵੀ ਪ੍ਰਗਿਆ ਠਾਕੁਰ ਦੀ ਰਿਹਾਈ ਲਈ ਰਾਹ ਪੱਧਰਾ ਹੋ ਗਿਆ ਹੈ। 11 ਅਕਤੂਬਰ 2007 ਨੂੰ ਅਜਮੇਰ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਉਤੇ ਪ੍ਰੈਸ਼ਰ ਕੁੱਕਰ ਨਾਲ ਇਕ ਬਲਾਸਟ ਹੋਇਆ ਸੀ, ਜਿਸ ਵਿਚ 3 ਜਾਇਰੀਨ ਫੌਤ ਹੋ ਗਏ ਸਨ ਤੇ 15 ਜ਼ਖਮੀ ਹੋਏ ਸਨ। ਇਸ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ NIA ਨੂੰ ਸੌਂਪੀ ਗਈ ਸੀ, ਜਿਸ ਨੇ ਕੱਟੜ ਹਿੰਦੂ ਤਵੀ ਸੰਗਠਨਾਂ ਨਾਲ ਸਬੰਧਤ 13 ਵਿਅਕਤੀਆਂ ਨੂੰ ਦੋਸ਼ੀ ਮੰਨਿਆ ਸੀ, ਜਿਨ੍ਹਾਂ ਵਿਚ ਸਾਧਵੀ ਪ੍ਰਗਿਆ ਠਾਕੁਰ ਦਾ ਨਾਂ ਵੀ ਸੀ। ਪਰ ਹੁਣ NIA ਨੇ ਆਪਣੀ ਕਲੋਜ਼ਰ ਰਿਪੋਰਟ ਸੌਂਪਦਿਆਂ ਕਿਹਾ ਹੈ ਕਿ ਸਾਧਵੀ ਪ੍ਰਗਿਆ ਦੇ ਖਿਲਾਫ਼ ਤਾਂ ਕੋਈ ਸਬੂਤ ਮਿਲਿਆ ਹੀ ਨਹੀਂ, ਇਸ ਕਰਕੇ ਉਸ ਖਿਲਾਫ਼ ਜਾਂਚ ਅੱਗੇ ਨਹੀਂ ਚਲਾਈ ਜਾ ਸਕਦੀ। ਸਾਧਵੀ ਦੇ ਨਾਲ ਹੀ RSS ਦੇ ਕਾਰਕੁਨ ਇੰਦਰੇਸ਼ ਕੁਮਾਰ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਲਦੀ ਹੀ ਸਾਧਵੀ ਤੇ ਇਸ ਬੰਬ ਬਲਾਸਟ ਵਿਚ ਸ਼ਾਮਲ ਉਸ ਦੇ ਸਾਥੀਆਂ ਦੀ ਰਿਹਾਈ ਦੀ ਖੁਸ਼ ਖ਼ਬਰ ਆ ਸਕਦੀ ਹੈ। ਮੋਦੀ ਸਰਕਾਰ ਦੇ ਕਿਸਾਨੀ ਕਰਜ਼ੇ ਤੇ ਲੀਕ ਮਾਰਨ ਦੇ ਯੂਪੀ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰਾਉਣ ਲਈ ਕਰਜ਼ੇ ਮਾਰੇ ਕਿਸਾਨ ਤੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰ ਸੜਕਾਂ ਉਤੇ ਨਿਤਰੇ ਪਏ ਨੇ। ਤਾਮਿਲਨਾਡੂ ਦੇ ਕਿਸਾਨ 21 ਦਿਨਾਂ ਤੋਂ ਜੰਤਰ ਮੰਤਰ ਧਰਨੇ ਤੇ ਬੈਠੇ ਨੇ। ਇਨ੍ਹਾਂ ਵਿਚੋਂ 106 ਕਿਸਾਨ ਨੰਗੇ ਧੜ ਤੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਨਰਮੁੰਡ ਭਾਵ ਖੋਪੜੀਆਂ ਨਾਲ ਲੈ ਕੇ ਧਰਨੇ ਤੇ ਬੈਠੇ ਨੇ। ਇਹ ਸਭ ਮੋਦੀ ਸਰਕਾਰ ਤੋਂ ਕਰਜ਼ਾ ਮਾਫ਼ ਕਰਨ ਅਤੇ ਸੋਕਾ ਰਾਹਤ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਹੇ ਨੇ। ਇਨ੍ਹਾਂ ਨੂੰ ਪੰਜਾਬ ਤੋਂ ਦਿੱਲੀ ਵਿਚ ਮੰਗਾਂ ਲਈ ਸੰਘਰਸ਼ ਕਰਨ ਲਈ ਪੰਜਾਬ ਕਿਸਾਨ ਯੂਨੀਅਨ ਰਾਜੇਵਾਲ ਨੇ ਵੀ ਸਮਰਥਨ ਦਿੱਤਾ ਹੈ। ਸਾਰੇ ਸੰਘਰਸ਼ਸ਼ੀਲ ਕਿਸਾਨਾਂ ਨੇ ਹਰੇ ਰੰਗ ਦੀਆਂ ਲੁੰਗੀਆਂ ਪਹਿਨੀਆਂ ਹੋਈਆਂ ਨੇ। ਇਸ ਵੱਖਰੇ ਸੰਘਰਸ਼ ਦੇ ਤੌਰ ਤਰੀਕੇ ਨੇ ਜੰਤਰ ਮੰਤਰ ਨੂੰ ਇਕ ਵਾਰ ਫਿਰ ਸੁਰਖੀਆਂ ਚ ਲਿਆ ਦਿੱਤਾ ਹੈ ਤੇ ਦਿੱਲੀ ਵਿਚ ਰਹਿ ਰਹੇ ਤਮਿਲ ਲੋਕਾਂ ਨੇ ਵੀ ਇਨ੍ਹਾਂ ਕਿਸਾਨਾਂ ਦਾ ਸਮਰਥਨ ਕਰ ਦਿੱਤਾ ਹੈ। ਆਓ ਹੁਣ ਪੰਜਾਬ ਚੱਲੀਏ, ਜਿੱਥੇ ਸੱਤਾ ਬਦਲਦਿਆਂ ਹੀ ਸੁਪਰੀਮ ਕੋਰਟ ਵਿਚ ਸਰਕਾਰ ਦੀ ਪੈਰਵਾਈ ਕਰਨ ਵਾਲੇ ਵਕੀਲ ਵੀ ਬਦਲ ਦਿੱਤੇ ਗਏ ਨੇ। ਹੁਣ ਪੰਜਾਬ ਦੇ ਕੇਸ ਸੀਨੀਅਰ ਕਾਂਗਰਸੀ ਵਕੀਲ ਨੇਤਾ ਲੜਨਗੇ। ਪੀ ਚਿਦੰਬਰਮ, ਸਲਮਾਨ ਖੁਰਸ਼ੀਦ, ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘ ਵੀ ਆਦਿ ਦਾ ਨਾਮ ਸ਼ਾਮਲ ਹੈ। ਫਜ਼ੂਲ ਖਰਚੇ ਰੋਕਣ ਦੇ ਦਾਅਵੇ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਨੇ ਇਨ੍ਹਾਂ ਵਕੀਲਾਂ ਦੀ ਫੀਸ ਵੀ ਵਧਾ ਦਿੱਤੀ ਹੈ। ਪਹਿਲਾਂ ਹਰੇਕ ਪੇਸ਼ੀ ਲਈ ਇਨ੍ਹਾਂ ਨੂੰ 80,000 ਤੋਂ 2.5 ਲੱਖ ਰੁਪਏ ਦਿੱਤੇ ਜਾਂਦੇ ਸਨ। ਹੁਣ ਸਰਕਾਰੀ ਖਜ਼ਾਨੇ ਵਿਚੋਂ ਹਰ ਪੇਸ਼ੀ ਲਈ ਇਨ੍ਹਾਂ ਨੂੰ 3,30,000 ਰੁਪਏ ਦਿੱਤੇ ਜਾਇਆ ਕਰਨਗੇ। ਪੰਜਾਬ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਨੇ ਘਰ ਘਰ ਜਾ ਕੇ ਫਾਰਮ ਭਰੇ ਸਨ ਕਿ ਸਰਕਾਰ ਬਣਨ ਉਤੇ ਹਰ ਘਰ ਇਕ ਇਕ ਸਰਕਾਰੀ ਨੌਕਰੀ ਦਿੱਤੀ ਜਾਏਗੀ, ਪਰ ਕੀ ਅਜਿਹਾ ਕਰਨ ਵੱਲ ਕੈਪਟਨ ਸਰਕਾਰ ਪੈਰ ਪੁੱਟ ਰਹੀ ਹੈ ਕਿ ਪਹਿਲੇ ਮਿਲੇ ਰੁਜ਼ਗਾਰ ਵੀ ਖੋ ਰਹੀ ਹੈ? ਇਹ ਵੱਡੇ ਸਵਾਲ ਕਪਤਾਨ ਸਾਹਿਬ ਦੀ ਅਗਵਾਈ ਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਹੀ ਖੜੇ ਕਰ ਰਹੀ ਹੈ। ਕੈਪਟਨ ਸਰਕਾਰ ਬਣਦਿਆਂ ਹੀ ਪਾਵਰਕਾਮ ਦੇ ਮੈਨੇਜਿੰਗ ਡਾਇਰੈਕਟਰ ਨੂੰ ਬਦਲਿਆ ਗਿਆ ਤੇ ਨਾਲ ਹੀ ਪੰਜਾਬ ਭਰ ਵਿਚ ਲੱਗੀਆਂ ਫੋਬਸ ਟੋਕਨੋਸਿਸ ਬਿੱਲ ਸੇਵਕ ਦੀਆਂ 58 ਮਸ਼ੀਨਾਂ ਦਾ ਟੈਂਡਰ ਮੁੱਕਦਿਆਂ ਟੈਂਡਰ ਦੁਬਾਰਾ ਭਰਾਉਣ ਦੀ ਥਾਂ ਮਸ਼ੀਨਾਂ ਹੀ ਬੰਦ ਕਰ ਦਿੱਤੀਆਂ ਗਈਆਂ। ਇਨ੍ਹਾਂ ਮਸ਼ੀਨਾਂ ਨੂੰ ਚਲਾਉਂਦੇ 62 ਮੁਲਾਜ਼ਮਾਂ ਨੂੰ ਨੌਕਰੀਆਂ ਕੱਢ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ 20 ਦਿਨਾਂ ਦੇ ਵਿਚ ਨਵੀਆਂ ਮਸ਼ੀਨਾਂ ਲਿਆ ਕੇ ਚਲਾਵਾਂਗੇ, ਪਰ ਸਵਾਲ ਹੈ ਕਿ ਜੇ 20 ਦਿਨਾਂ ਦੀ ਗੱਲ ਸੀ ਤਾਂ ਮੁਲਾਜ਼ਮਾਂ ਨੂੰ ਨੌਕਰੀਆਂ ਕੱਢਣ ਦੀ ਲੋੜ ਹੀ ਕੀ ਸੀ? ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕ ਕੰਟਰੈਕਟ ਉਤੇ ਨੌਕਰੀਆਂ ਕਰਦੇ ਨੇ, ਜਿਨ੍ਹਾਂ ਦੀ ਤਨਖਾਹ ਕੇਂਦਰ ਸਰਕਾਰ ਵੱਲੋਂ ਆਉਂਦੀ ਹੈ। ਹਰ ਸਾਲ ਮਾਰਚ ਵਿਚ ਬਜਟ ਆ ਜਾਂਦਾ ਹੈ, ਅਪ੍ਰੈਲ ਵਿਚ ਕੰਟਰੈਕਟ ਰੀਨਿਊ ਹੁੰਦਾ ਹੈ, ਪਰ ਐਤਕੀ ਨਾ ਬਜਟ ਆਇਆ ਨਾ ਕੰਟਰੈਕਟ ਰੀਨਿਊ ਹੋਇਆ। ਅਧਿਆਪਕ ਹਫ਼ਤੇ ਤੋਂ ਚੰਡੀਗੜ੍ਹ ਵਿਚ ਤਨਖਾਹਾਂ ਵਧਾਉਣ ਲਈ ਸੰਘਰਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਹੁਣ ਨੌਕਰੀਆਂ ਕੱਢਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ। ਉਧਰ ਪੰਜਾਬ ਸਿਹਤ ਵਿਭਾਗ ਨੇ ਕੈਪਟਨ ਸਰਕਾਰ ਦੇ ਲੰਘੇ ਸ਼ੁੱਕਰਵਾਰ ਦੇਰ ਰਾਤ ਜਾਰੀ ਹੋਏ ਹੁਕਮਾਂ ਤੇ ਅਮਲ ਕਰਦਿਆਂ ਠੇਕੇ ਤੇ ਭਰਤੀ ਕੀਤੇ ਟੈਕਨੀਕਲ ਸਟਾਫ, ਡਾਟਾ ਪ੍ਰੋਸੈਸਿੰਗ ਅਸਿਸਟੈਂਟ ਨੌਕਰੀਆਂ ਕੱਢ ਦਿੱਤੇ ਨੇ। ਇਨ੍ਹਾਂ ਨੂੰ ਵੀ ਕੇਂਦਰੀ ਯੋਜਨਾ ਤਹਿਤ ਨੌਕਰੀ ਉਤੇ ਰੱਖਿਆ ਗਿਆ ਸੀ। ਕੇਂਦਰ ਵੀ ਸਰਕਾਰ ਤਨਖਾਹ ਦਿੰਦੀ ਸੀ, ਪਰ ਹੁਣ ਕੇਂਦਰ ਨੇ ਕਹਿ ਦਿੱਤਾ ਹੈ ਕਿ ਇਸ ਯੋਜਨਾ ਤਹਿਤ ਹੋਰ ਫੰਡ ਨਹੀਂ ਦਿੱਤਾ ਜਾਏਗਾ, ਪੰਜਾਬ ਸਰਕਾਰ ਖੁਦ ਸਾਰਾ ਖਰਚਾ ਝੱਲੇ। ਪਰ ਸਰਕਾਰ ਨੇ ਤਾਂ ਬਾਂਸ ਹੀ ਤੋੜ ਦਿੱਤਾ ਹੈ, ਨਾ ਰਹੇਗਾ ਬਾਂਸ ਨਾ ਵਜਾਉਣੀ ਪਏਗੀ ਬਾਂਸਰੀ। ਹਰ ਜ਼ਿਲ੍ਹੇ ਚ ਰੱਖੇ ਡਾਟਾ ਪ੍ਰੋਸੈਸਿੰਗ ਅਸਿਸਟੈਂਟ 31 ਮਾਰਚ ਨੂੰ ਕੈਪਟਨ ਸਰਕਾਰ ਨੇ ਸੇਵਾ ਮੁਕਤ ਕਰ ਦਿੱਤੇ ਨੇ। ਸਸਤੀ ਬਿਜਲੀ ਦੇ ਵਾਅਦੇ ਨਾਲ ਆਈ ਕੈਪਟਨ ਸਰਕਾਰ ਇਸ ਵਾਅਦੇ ਤੋਂ ਵੀ ਪਲਟੀ ਮਾਰ ਗਈ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਪਾਵਰ ਮਿਨਿਸਟਰ ਰਾਣਾ ਗੁਰਜੀਤ ਹੋਰਾਂ ਨੇ ਕਿਹਾ ਸੀ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿਚ ਪਾਵਰਕਾਮ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਵਾਸੀਆਂ ਨੂੰ ਮਹਿੰਗੀ ਬਿਜਲੀ ਦਿੱਤੀ ਗਈ, ਪਰ ਸਾਡੀ ਸਰਕਾਰ ਲੋਕਾਂ ਉਤੇ ਬੋਝ ਨਹੀਂ ਪਾਏਗੀ ਤੇ ਸਸਤੀ ਬਿਜਲੀ ਹੀ ਦੇਵੇਗੀ। ਪਰ ਜਲੰਧਰ ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਹੁਣ ਕਿਹਾ ਹੈ ਕਿ ਪਾਵਰ ਰੈਗੂਲੇਟਰੀ ਕਮਿਸ਼ਨ ਦੇ ਦਬਾਅ ਕਰਕੇ ਐਤਕੀ ਬਿਜਲੀ ਦੀਆਂ ਦਰਾਂ ਵਧਾਉਣੀਆਂ ਪੈਣਗੀਆਂ, ਭਾਵ ਬਿਜਲੀ ਹੋਰ ਮਹਿੰਗੀ ਕਰਨੀ ਪਏਗੀ। ਰਾਣਾ ਜੀ ਹੌਸਲਾ ਦਿੰਦੇ ਹੋਏ ਆਖਦੇ ਨੇ ਕਿ ਐਤਕੀ ਬਿਜਲੀ ਮਹਿੰਗੀ ਕਰਾਂਗੇ, ਅਗਲੇ ਸਾਲਾਂ ਵਿਚ ਸਸਤੀ ਕਰ ਦਿਆਂਗੇ। ਪ੍ਰਾਈਵੇਟ ਸਕੂਲਾਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਵੱਲ ਵੀ ਪੰਜਾਬ ਦੀ ਮੌਜੂਦਾ ਸਰਕਾਰ ਨੇ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ। ਅੱਜ ਕੱਲ੍ਹ ਵਿਦਿਅਕ ਸੈਸ਼ਨ ਵਿਚ ਨਵੇਂ ਦਾਖਲੇ ਚੱਲ ਰਹੇ ਨੇ। ਹਾਲ ਇਹ ਹੈ ਕਿ ਮੋਟੀਆਂ ਫੀਸਾਂ ਦੇ ਨਾਲ ਨਾਲ ਮਨਮਰਜ਼ੀ ਦੀਆਂ ਦੁਕਾਨਾਂ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ। ਜਿਹੜੀ ਕਿਤਾਬ ਦੀ ਕੀਮਤ ਆਮ ਮਾਰਕੀਟ ਵਿਚ 50 ਰੁਪਏ ਹੈ, ਵੱਡੇ ਨਿੱਜੀ ਸਕੂਲਾਂ ਦੇ ਪਸੰਦੀਦਾ ਦੁਕਾਨਦਾਰ ਉਹੀ ਕਿਤਾਬ 400 ਰੁਪਏ ਤੱਕ ਦੀ ਵੇਚਦੇ ਨੇ। ਮਾਪੇ ਲਗਾਤਾਰ ਇਸ ਲੁੱਟ ਦੇ ਖਿਲਾਫ਼ ਸਮੇਂ ਸਮੇਂ ਦੀਆਂ ਸਰਕਾਰਾਂ ਕੋਲ ਸ਼ਿਕਾਇਤਾਂ ਕਰਦੇ ਰਹੇ ਪਰ ਕਦੇ ਵੀ ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਵਾਲੀ ਕਪਤਾਨ ਸਰਕਾਰ ਵੀ ਨਿੱਜੀ ਸਕੂਲਾਂ ਦੀ ਲੁੱਟ ਤੇ ਕੇਸਰ ਵੱਟ ਕੇ ਬੈਠੀ ਹੈ। ਬਾਦਲ ਕੇ ਆਪਣੀ ਹਾਰ ਨੂੰ ਲੈ ਕੇ ਕਾਂਗਰਸ ਨੂੰ ਦੋਸ਼ੀ ਗਰਦਾਨ ਰਹੇ ਨੇ। ਪੰਜਾਬ ਦੇ ਸਾਬਕਾ ਹੋ ਚੁੱਕੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਨੇ। ਕੱਲ੍ਹ ਕਪੂਰਥਲਾ ਵਿਚ ਆਏ ਸਨ। ਇੱਥੇ ਗੁਰਦੁਆਰਾ ਸਾਹਿਬ ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਕਾਂਗਰਸ ਵੱਲੋਂ ਕੀਤਾ ਗਿਆ ਝੂਠਾ ਪ੍ਰਚਾਰ ਹੈ। ਆਪਣੀ ਹਾਰ ਕਬੂਲਦਿਆਂ ਸੁਖਬੀਰ ਨੇ ਕਿਹਾ ਕਿ ਨਸ਼ੇ ਤੇ ਮਾਫੀਆ ਉਤੇ ਕੀਤੇ ਝੂਠੇ ਪ੍ਰਚਾਰ ਕਰਕੇ ਜਨਤਾ ਭਰਮਾਂ ਚ ਪੈ ਗਈ ਤੇ ਅਸੀਂ ਹਾਰ ਗਏ। ਉਨ੍ਹਾਂ ਕਪਤਾਨ ਸਾਹਿਬ ਉਤੇ ਹੱਲਾ ਬੋਲਦਿਆਂ ਕਿਹਾ ਕਿ ਕੈਪਟਨ ਸਾਹਿਬ ਕਿਹਾ ਕਰਦੇ ਸੀ ਪੰਜਾਬ ਚ 70% ਨੌਜਵਾਨ ਨਸ਼ੇ ਦੀ ਲਪੇਟ ਵਿਚ ਨੇ ਪਰ ਹੁਣ ਉਨ੍ਹਾਂ ਦੀ ਸਰਕਾਰ ਨੇ 15 ਦਿਨਾਂ ਚ ਸਿਰਫ 2 ਕਿਲੋ ਨਸ਼ਾ ਫੜਿਆ ਹੈ। ਜੇ 70% ਨੌਜਵਾਨ ਨਸ਼ੇੜੀ ਹੁੰਦੇ ਤਾਂ ਕੀ ਪੰਜਾਬ ਭਰ ਵਿਚੋਂ ਇੰਨਾ ਕੁ ਨਸ਼ਾ ਫੜਿਆ ਜਾਂਦਾ? ਇਹ ਸਵਾਲ ਸੁਖਬੀਰ ਬਾਦਲ ਨੇ ਕੈਪਟਨ ਹੋਰਾਂ ਨੂੰ ਕੀਤਾ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਕੀਤੀ ਜਾ ਰਹੀ ਗੱਲ ਨੂੰ ਝੂਠ ਦਾ ਪਲੰਦਾ ਕਰਾਰ ਦਿੰਦਿਆਂ ਕਿਹਾ ਕਿ ਵਾਅਦੇ ਪੂਰੇ ਕਰਨ ਤੋਂ ਭੱਜਦੀ ਸਰਕਾਰ ਹੁਣ ਖਜ਼ਾਨਾ ਖਾਲੀ ਹੋਣ ਦੇ ਬਹਾਨੇ ਬਣਾ ਰਹੀ ਹੈ ਜਦਕਿ ਇਹਦੀ ਆਪਣੀ ਨੀਅਤ ਸਾਫ਼ ਨਹੀਂ ਹੈ। ਵੱਡੇ ਬਾਦਲ ਸਾਹਿਬ ਨੇ ਵੀ ਕਾਂਗਰਸ ਸਰਕਾਰ ਉਤੇ ਕੁਝ ਇਹੋ ਜਿਹੇ ਦੋਸ਼ੀ ਲਾਏ ਨੇ। ਇਹ ਸਨ ਕੁਝ ਚੋਣਵੀਆਂ ਖ਼ਬਰਾਂ ਸਾਂਝੀਆਂ ਕਰਦਿਆਂ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਦੀ ਜਾਚ ਖਾਂ ਫੇਰ ਹਾਜ਼ਰ ਹੋਵਾਂਗੇ। ਸੁਣਦੇ ਰਹਿਣਾ ਹਰਮਨ ਰੇਡੀਓ ਤੇ ਮੈਨੂੰ ਅਮਨਦੀਪ ਹਾਂਸ ਨੂੰ ਹੁਣ ਦਿਓ ਇਜਾਜ਼ਤ। ਤੁਸੀਂ ਸੁਣਦੇ ਰਹੋ ਖ਼ਬਰਸਾਰ ਸੈਗਮੈਂਟ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਪ੍ਰੋਗਰਾਮ ਖਬਰਸਾਰ ਲੈ ਕੇ ਤੇ ਨਾਲ ਨੇ ਮੇਰੇ ਅਜੇਪਾਲ ਜੀ ਇਹ ਵੀ ਬ੍ਰਿਸਬੇਨ ਤੋਂ ਹੀ ਨੇ ਆਪਣੇ ਸਹਿਯੋਗੀ ਹੋਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਅਜੇਪਾਲ ਜੀ।
ਸਤਿ ਸ੍ਰੀ ਅਕਾਲ ਦਲਜੀਤ ਭਾਈ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਤੇ ਅਜੇਪਾਲ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸ ਦਈਏ ਵੀ ਠੰਡ ਨੇ ਦਸਤਕ ਥੋੜੀ ਜਿਹੀ ਦੇਣੀ ਸ਼ੁਰੂ ਕਰ ਦਿੱਤੀ ਆ। ਰਾਤੀ ਤਾਂ ਪੱਖੇ ਬੰਦ ਕਰਵਾ ਦਿੱਤੇ ਆ ਬ੍ਰਿਸਬੇਨ ਦੇ ਵਿੱਚ ਠੰਡ ਨੇ।
ਹਾਂਜੀ ਹਾਂਜੀ ਬਿਲਕੁਲ ਰਾਤੀ ਆਈ ਥਿੰਕ ਕੱਲ ਮਤਲਬ ਜਿਹੜੀ ਸ਼ਾਮ ਸੀਗੀ ਉਹ ਪਹਿਲੀ ਸ਼ਾਮ ਸੀਗੀ ਮਤਲਬ ਹਾਂ ਠੰਡ ਨੇ ਹਲਕੀ ਹਲਕੀ ਦਸਤਕ ਦੇਤੀ ਤੇ ਹੁਣ ਵੀ ਜਿੱਥੇ ਮੈਂ ਆ ਤੇ ਹਲਕੀ ਹਲਕੀ ਮਿੱਠੀ ਮਿੱਠੀ ਠੰਡੀ ਠੰਡੀ ਹਵਾ ਚੱਲ ਰਹੀ ਆ।
ਠੰਡ ਜੀ ਤੇ ਸ਼ਾਇਦ ਇਸ ਮੌਸਮ ਦਾ ਪਹਿਲਾ ਪ੍ਰੋਗਰਾਮ ਆਪਾਂ ਕਰ ਰਹੇ ਆ ਜਿਹਦੇ ਵਿਚ ਪੱਖੇ ਨੀ ਚੱਲ ਰਹੇ ਅੱਜ।
ਜੀ ਜੀ ਕਹਿ ਸਕਦੇ ਬਿਲਕੁਲ
ਜੀ। ਤੇ ਅੱਜ ਮੈਂ ਇੱਕ ਹੋਰ ਵੀ ਰੇਡੀਓ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਵੀ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤੇ ਮੈਨੂੰ ਹਾਸਾ ਵੀ ਬੜਾ ਆਇਆ। ਮੈਂ ਕਿਹਾ ਦੇਖੋ ਸੁਣੀਆਂ ਸੁਣਾਈਆਂ ਗੱਲਾਂ ਓਦਾਂ ਹੋ ਜਾਂਦੀਆਂ ਵੀ ਹੁਣ ਤਾਂ ਇਹ ਠੰਡ ਨੇ ਦਸਤਕ ਜਿਹੜੀ ਦੇ ਦਿੱਤੀ ਆ ਪਰ ਤੇ ਨੋ ਡਾਊਟ ਇਹ ਆਪਾਂ ਜਿਹੜੀ ਜੇ ਗੱਲ ਕਰੀਏ ਗਰਮੀ ਦੀ ਪੰਜਾਬ ਦੇ ਵਿੱਚ ਦਸਤਕ ਦੇਣੀ ਜ਼ਰੂਰ ਸ਼ੁਰੂ ਕਰ ਦਿੱਤੀ ਆ ਤੇ ਐਨ ਟਿੱਕੀ ਵਰਗਾ ਸੂਰਜ ਮੈਂ ਦੇਖ ਰਿਹਾ ਸੀਗਾ ਮੌਸਮ ਦਾ ਵੀ ਮੌਸਮ ਦੇ ਵਿੱਚ ਵੀ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਹੈ। ਜੇ ਇੱਦਾਂ ਕਹਿ ਲਈਏ ਕਿ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਆ ਗਰਮੀ ਨੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਤੇ ਦਿੱਲੀ ਦੇ ਵਿੱਚ ਤਾਂ 39 ਡਿਗਰੀ ਤੱਕ 39 ਡਿਗਰੀ ਤੱਕ ਟੈਂਪਰੇਚਰ ਅਪ੍ਰੈਲ ਦੀ ਅਜੇ ਸਟਾਰਟਿੰਗ ਆ ਤੇ ਉਹਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਤੇ ਤੁਸੀਂ ਆਪ ਅੰਦਾਜ਼ਾ ਇਹ ਤੋਂ ਲਾਓ ਵੀ ਕਿੰਨਾ ਔਖਾ ਹੋ ਜਾਣਾ ਆ। ਤੇ ਅੱਜ ਦਾ ਵੀ ਹੁਣ ਜਿਹੜਾ ਟੈਂਪਰੇਚਰ ਆ ਇਸ ਵੇਲੇ ਦਿੱਲੀ ਦੇ ਵਿੱਚ 36 ਡਿਗਰੀ ਸੈਲਸੀਅਸ ਜਿਹੜਾ ਚੱਲ ਰਿਹਾ ਆ ਜਿਹੜਾ ਕਿ ਵੀਰਵਾਰ ਤੱਕ 39 ਡਿਗਰੀ ਤੱਕ ਪਹੁੰਚ ਜਾਣਾ 39 ਤੱਕ ਤੇ ਅਗਲੇ ਹਫ਼ਤੇ ਇਹ 41 ਡਿਗਰੀ ਤੱਕ 41 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈਗੀ ਦਿੱਲੀ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ? ਬੜਾ ਕੰਮ ਖਰਾਬ ਜਿਹਾ ਲੱਗਦਾ
ਭਾਜੀ ਇਹ ਬਹੁਤ ਜ਼ਿਆਦਾ ਜਿੱਦਾਂ ਮਤਲਬ ਆਲਰੇਡੀ 39 ਹੋ ਗਿਆ ਹਜੇ ਜਸਟ ਅਪ੍ਰੈਲ ਦੀ ਸਟਾਰਟਿੰਗ ਆ ਮਈ ਜੂਨ ਜੁਲਾਈ ਚ ਕੀ ਬਣੇਗਾ ਹਨਾ ਸੋਚਣ ਵਾਲੀ ਗੱਲ ਹੈ। ਔਰ ਮੈਨੂੰ ਯਾਦ ਹੈ ਹੁਣੇ ਆਪਣੇ ਜਸਟ ਰੀਸੈਂਟਲੀ ਗਰਮੀ ਲੰਘ ਕੇ ਗਈ ਆ ਤੇ ਮੈਨੂੰ ਪੱਕਾ ਯਾਦ ਹੈ ਜਿੱਦਣ 41 ਦਿਨ ਹੋਇਆ ਸੀ 42 ਡਿਗਰੀ ਆਪਣੇ ਇੱਥੇ ਤੇ ਜਿੱਦਣ ਮਤਲਬ ਮੌਸਮ ਵਿਭਾਗ ਨੇ ਕਿਹਾ ਸੀ ਵੀ ਕੱਲ ਨੂੰ 42 ਹੋਣਾ ਤੇ 39 ਤੇ ਜਿੱਦਾਂ ਮਤਲਬ ਬਸ ਹੋਈ ਪਈ ਸੀ ਤੇ ਪਹਿਲਾਂ ਹੀ ਹੱਥਾਂ ਪੈਰਾਂ ਦੀਆਂ ਪਈਆਂ ਸੀ ਵੀ ਯਾਰ ਕੱਲ ਨੂੰ 42 ਹੋਣਾ ਤੇ ਕੀ ਬਣਨਾ। ਔਰ ਵਾਕਿਆ ਜਿੱਦਾਂ ਮੈਂ ਹੁਣ ਡਰਾਈਵਿੰਗ ਦਾ ਕੰਮ ਹੈ ਤੇ ਕਈ ਵਾਰੀ ਡਰਾਈਵਿੰਗ ਦੇ ਦੌਰਾਨ ਜਦੋਂ ਦੁਪਹਿਰੇ ਭਾਜੀ ਗੱਡੀ ਚੋਂ ਬਾਹਰ ਉਤਰਨਾ ਪੈਂਦਾ ਸੀ ਫਿਰ 5-7 ਮਿੰਟ ਬਾਹਰ ਰਹਿ ਕੇ ਵਾਪਸ ਅੰਦਰ ਜਾਣਾ ਓਏ ਹੋਏ ਹੋਏ ਪਤਾ ਲੱਗਦਾ ਸੀ ਵੀ ਕੀ ਭਾਅ ਬੀਤਦੀ ਆ ਸੋ ਇਸ ਤਰੀਕੇ ਆਪਾਂ ਸੋਚ ਸਕਦੇ ਵੀ ਬਹੁਤ ਹੀ ਜਿਆਦਾ ਗਰਮੀ ਹੋਣ ਵਾਲੀ ਆ ਮਤਲਬ ਇੱਕ ਮੈਨੂੰ ਇੱਥੇ ਇੱਕ ਗੱਲ ਹੋਰ ਵੀ ਯਾਦ ਆ ਜਾਂਦੀ ਭਾਜੀ ਥੋੜੀ ਹਾਸੇ ਵਾਲੀ ਆ ਮੈਂ ਪਹਿਲਾਂ ਵੀ ਸ਼ਾਇਦ ਸ਼ੇਅਰ ਕੀਤੀ ਪਰ ਜਦੋਂ ਵੀ ਮੌਸਮ ਦੀ ਗੱਲ ਚੱਲਦੀ ਮੈਨੂੰ ਗੱਲ ਯਾਦ ਆ ਜਾਂਦੀ ਇੱਕ ਵਾਰੀ ਆਪਣੇ ਮਾਨਨੀਯ ਪ੍ਰਧਾਨ ਮੰਤਰੀ ਜੀ ਮੋਦੀ ਜੀ ਨਰਿੰਦਰ ਮੋਦੀ ਜੀ ਇੰਡੀਆ ਦੇ ਉਹਨਾਂ ਨੂੰ ਕਿਸੇ ਬੱਚੇ ਨੇ ਕੁਐਸਚਨ ਕੀਤਾ ਸੀਗਾ ਉਹਨਾਂ ਨੇ ਐਨਵਾਇਰਨਮੈਂਟਲ ਦਾ ਕੋਈ ਪ੍ਰੋਗਰਾਮ ਸੀਗਾ ਤਾਂ ਉਹਦੇ ਰਿਗਾਰਡਿੰਗ ਕੋਈ ਕੁਐਸਚਨ ਕੀਤਾ ਸੀ ਤਾਂ ਮੋਦੀ ਸਾਹਿਬ ਨੇ ਇੰਨੇ ਕਹਿ ਕੇ ਟਾਲਤਾ ਸੀ ਨਹੀਂ ਨਹੀਂ ਕਹਿੰਦੇ ਕੋਈ ਗੱਲ ਨੀ ਉਹ ਜਿਹੜੇ ਸੀਜ਼ਨ ਵੀ ਜਦੋਂ ਵੀ ਗਰਮੀ ਆਉਂਦੀ ਜਾਂ ਠੰਡ ਆਉਂਦੀ ਨਾ ਆਪਾਂ ਨੂੰ ਹਰ ਸੀਜ਼ਨ ਹੀ ਲੱਗਦਾ ਐਤਕੀ ਬੜੀ ਗਰਮੀ ਪਈ ਆ ਐਤਕੀ ਬੜੀ ਠੰਡ ਪਈ ਆ ਪਰ ਕਹਿੰਦੇ ਕੋਈ ਐਡੀ ਗੱਲ ਨੀ ਹੈਗੀ ਆਪਾਂ ਕਮਜ਼ੋਰ ਹੁੰਦੇ ਜਾਂਦੇ ਹਾਂ ਬਟ ਮੌਸਮ ਠੀਕ ਹੈ ਮੌਸਮ ਉਦਾਂ ਹੀ ਆ ਮੋਦੀ ਸਾਹਿਬ ਨੇ ਇੱਥੇ ਗੱਲ
ਵੈਸੇ ਤਾਂ ਜੀ ਇਹ ਗੱਲ ਤਾਂ ਵੈਸੇ ਥੋੜੀ ਜਿਹੀ ਮੈਂ ਗੱਲ ਨਾਲ ਸਹਿਮਤ ਹੋ ਵੀ ਜਾਣਾ ਵੀ ਆਪਣੇ ਸਰੀਰ ਵੀ ਪਹਿਲਾਂ ਵਰਗੇ ਰਹੇ ਨੀ ਤੇ ਇਹਦੇ ਕਾਰਨ ਇੱਕ ਇਹ ਵੀ ਹੈਗੇ ਕਿ ਆਪਾਂ ਗਰਮੀ ਮੰਨਣ ਤੋਂ ਵੀ ਇਨਕਾਰੀ ਹੋ ਜਾਂਦੇ ਆ ਗਰਮੀ ਹੁਣ ਆਪਾਂ ਸਹਿੰਦੇ ਵੀ ਕਿੱਥੇ ਆ ਜੇ ਦੇਖੀਏ ਵੀ ਕਾਰਾਂ ਦੇ ਵਿੱਚ ਆਪਾਂ ਸਫ਼ਰ ਕਰਦੇ ਆ ਕਾਰਾਂ ਦੇ ਵਿੱਚ ਏਸੀ ਆ ਦਫ਼ਤਰਾਂ ਦੇ ਵਿੱਚ ਏਸੀ ਆ ਬਾਕੀ ਜ਼ਿਆਦਾਤਰ ਜਿਹੜੇ ਵਪਾਰ ਆ ਉਹਨਾਂ ਵਿੱਚ ਵੀ ਪੱਖੇ ਏਸੀ ਵਗੈਰਾ ਦੁਕਾਨਾਂ ਦੇ ਵਿੱਚ ਵੀ ਏਸੀ ਲੱਗ ਗਏ ਆ ਸਿਰਫ ਇੱਕ ਮਜ਼ਦੂਰਾਂ ਦਾ ਜਾਂ ਜਿਹੜੇ ਖੇਤੀਬਾੜੀ ਕਰਦੇ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਬਾਕੀ ਤਾਂ ਚਲੋ ਇੱਧਰ ਉੱਧਰ ਕਰਕੇ ਜਾਣੀ ਵਧੀਆ ਤਰੀਕੇ ਦੇ ਨਾਲ ਟਾਈਮ ਪਾਸ ਜਿਹੜਾ ਕਰ ਲੈਂਦੇ ਹੁੰਦੇ ਆ ਤੇ ਨਾਲ ਦੀ ਨਾਲ ਹੁਣ ਆਪਾਂ ਗਰਮੀ ਥੋੜੀ ਜਿਹੀ ਦੱਸੀਏ ਵੀ ਈਡੀ ਨੇ ਵੀ ਗਰਮੀ ਜਿਹੜੀ ਆ ਕੱਢੀ ਆ ਇਨਫੋਰਸਮੈਂਟ ਡਾਇਰੈਕਟਰ ਨੇ ਤੇ ਪੰਜਾਬ ਦੇ ਵਿੱਚ ਕੱਲ ਬੜਾ ਰਿਹਾ ਇਹ ਛਾਈ ਰਹੀ ਆ ਖਬਰ 22 ਕਰੋੜ ਦੇ ਕਰੀਬ ਜਾਇਦਾਦਾਂ ਜਿਹੜੀਆਂ ਆ ਉਹ ਜ਼ਬਤ ਕਰ ਲਈਆਂ ਗਈਆਂ ਜਿਹਨਾਂ ਦੇ ਵਿੱਚ ਸਰਵਣ ਸਿੰਘ ਫਲੌਰ ਸਾਬਕਾ ਕੈਬਨਿਟ ਮਿਨਿਸਟਰ ਉਹਨਾਂ ਦਾ ਬੇਟਾ ਦਮਨਵੀਰ ਸਿੰਘ ਤੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਇਹਨਾਂ ਦੀ ਜਿਹੜੀ ਜਾਇਦਾਦ ਉਹਦੇ ਵਿੱਚ ਸ਼ਾਮਲ ਹੈਗੀ ਆ ਕੋਈ 182 ਕਰੋੜ ਰੁਪਏ ਦੀਆਂ ਹੁਣ ਤੱਕ ਜਾਇਦਾਦਾਂ ਜਿਹੜੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਆ ਜਿਹਦੇ ਵਿੱਚ ਸਾਬਕਾ ਵਿਧਾਇਕ ਸਰਵਣ ਸਿੰਘ ਫਲੌਰ ਦੀ ਅਰਬਨ ਸਟੇਟ ਦੇ ਵਿੱਚ ਹੈਗੀ ਆ 14,37,000 ਰੁਪਏ ਦੀ ਇੱਕ ਘਰ ਹੈਗੀ ਆ ਤੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਦੀ ਛੋਟੀ ਬਾਰਾਂਦਰੀ ਦੇ ਵਿੱਚ 55,45,000 ਰੁਪਏ ਦੀ ਜਾਇਦਾਦ ਹੈਗੀ ਆ ਤੇ ਇਹ ਤੋਂ ਇਲਾਵਾ ਦਮਨਵੀਰ ਜਿਹੜੇ ਕਿ ਸਰਵਣ ਸਿੰਘ ਫਲੌਰ ਉਹਨਾਂ ਦੇ ਬੇਟੇ ਹੈਗੇ ਆ ਉਹਨਾਂ ਦੇ ਵੀ ਜਾਇਦਾਦਾਂ ਜਿਹੜੀਆਂ ਆ ਉਹਨਾਂ ਨੇ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਆ ਇਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਆ ਤੇ ਇਹ ਈਡੀ ਨੂੰ ਵੱਡੀ ਸਫਲਤਾ ਦੇ ਤੌਰ ਤੇ ਲਿਆ ਜਾ ਰਿਹਾ ਜਿਹਦੇ ਵਿੱਚ ਤਾਜ਼ਾ ਜਿਹੜੇ ਮਾਮਲੇ ਆ ਉਹਦੇ ਵਿੱਚ 62 ਕਰੋੜ ਦੀਆਂ ਜਾਇਦਾਦਾਂ ਜਿਹੜੀਆਂ ਜ਼ਬਤ ਕੀਤੀਆਂ ਗਈਆਂ ਆ ਜਿਨ੍ਹਾਂ ਦੇ ਵਿੱਚ ਦਿੱਲੀ ਤੇ ਪੰਜਾਬ ਦੇ ਕਾਫੀ ਮਹਿੰਗੇ ਇਲਾਕੇ ਵੀ ਜਿਹੜੇ ਹੈਗੇ ਆ ਸ਼ਾਮਲ ਹੈਗੇ ਆ ਇਸ ਤੋਂ ਇਲਾਵਾ ਮਹਿੰਗੀਆਂ ਕਾਰਾਂ ਵੀ ਜ਼ਬਤ ਹੋਈਆਂ ਜਿਹਦੇ ਵਿੱਚ ਜਲੰਧਰ ਈਡੀ ਨੇ ਇਹਨਾਂ ਜਾਇਦਾਦਾਂ ਤੋਂ ਇਲਾਵਾ ਫਰਮਾ ਐਫਡੀਆਂ 7 ਮਹਿੰਗੀਆਂ ਕਾਰਾਂ ਜਿਨ੍ਹਾਂ ਦੇ ਵਿੱਚ ਰੇਂਜ ਰੋਵਰ ਲੈਂਡ ਰੋਵਰ ਮਰਸੀਡੀਜ਼ BMW ਹੋਂਡਾ ਐਕੋਰਡ ਤੇ ਹੁੰਡਈ ਟੈਰਾਕੋਨ ਵਰਗੀਆਂ ਜਿਹੜੀਆਂ ਗੱਡੀਆਂ ਆ ਸ਼ਾਮਲ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ
ਬਹੁਤ ਵਧੀਆ ਸਟੈਪ ਹੈ ਜੀ ਈਡੀ ਦਾ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਡਾਇਰੈਕਟਰ ਉਹਨਾਂ ਦਾ ਔਰ ਇਹ ਉਹੀ ਡਾਇਰੈਕਟਰ ਨੇ ਨਾ ਜਿਹੜਾ ਤੁਸੀਂ ਨਾਂ ਲਿਆ ਜਿਨ੍ਹਾਂ ਨੂੰ ਪਿੱਛੇ ਬਦਲਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਸੀ
ਕੋਸ਼ਿਸ਼ਾਂ ਵੀ ਕੀਤੀਆਂ ਤੇ ਜੀ ਜੀ ਤੇ ਅਦਾਲਤ ਦੇ ਵਿੱਚੋਂ ਆਪਣੀ ਬਦਲੀ ਰੁਕਵਾਈ ਇਹਨਾਂ ਨੇ ਨਰਿੰਦਰ ਸਿੰਘ ਹੋਣਾ ਨੇ
ਹਾਂਜੀ ਹਾਂਜੀ ਤੇ ਵੈਸੇ ਜਿਵੇਂ ਤੁਸੀਂ ਹੁਣ ਜਿਹੜਾ ਜ਼ਿਕਰ ਕੀਤਾ ਖਬਰ ਦਾ ਜਿਵੇਂ ਵਿਧਾਇਕਾਂ ਦੇ ਨਾਲ ਸਾਬਕਾ ਸ਼ਬਦ ਯੂਜ਼ ਕੀਤਾ ਚਲੋ ਬਹੁਤ ਵਧੀਆ ਹੁਣ ਉਹ ਸਾਬਕਾ ਹੋ ਗਏ ਨੇ ਤੇ ਪਰ ਵਧੀਆ ਜੇ ਈਡੀ ਦੀ ਗਾਜ ਹਰ ਕਿਸੇ ਦੇ ਬਰਾਬਰ ਗਿਰੇ ਮਤਲਬ ਸਾਬਕਾ ਵਿਧਾਇਕਾਂ ਦੇ ਤੇ ਮੌਜੂਦਾ ਵਿਧਾਇਕਾਂ ਨੂੰ ਵੀ ਮੱਦੇ ਨਜ਼ਰ ਰੱਖ ਕੇ ਹਨਾ ਜੇ ਈਡੀ ਆਪਣਾ ਕੰਮ ਕਰੇ ਤੇ ਜਾਂ ਜਿੱਦਾਂ ਕਹਿ ਲੋ ਜੇ ਸਵਤੰਤਰ ਮੇਰੇ ਖਿਆਲ ਚ ਇਹਨੂੰ ਕੰਮ ਕਰਨ ਦਿੱਤਾ ਜਾਵੇ ਤੇ ਮੇਰੇ ਖਿਆਲ ਇਹ 2-4 ਵਿਧਾਇਕ ਨੀ ਮੇਰੇ ਖਿਆਲ ਜਿੱਦਾਂ ਸਾਬਕਾ ਸਾਰੇ ਵਿੱਚ ਇਹਦੇ ਕਾਬੂ ਆ ਜਾਣੇ ਆ ਜੀ ਜੇ ਉਹ ਪੂਰੀ ਜਾਂਚ ਪੜਤਾਲ ਉਹਨਾਂ ਦੀ ਹੋ ਜਾਏ ਜਿੱਥੇ ਜਿੱਥੇ ਉਹਨਾਂ ਨੇ ਮਤਲਬ ਆਪਣੀਆਂ ਜ਼ਮੀਨ ਜਾਇਦਾਦਾਂ ਬਣਾਈਆਂ ਹਾਂਜੀ ਜਿਹੜੀ ਸੋਚ ਤੇ ਸਮਝ ਤੋਂ ਪਰੇ ਆਪਣੇ ਆਮ ਬੰਦਿਆਂ ਦੇ ਤਾਂ
ਬਿਲਕੁਲ
ਜੀ
ਬਿਲਕੁਲ ਵੈਸੇ ਵੀ ਜਦੋਂ ਇਹਨਾਂ ਦੀ ਪਹਿਲਾਂ ਕਿਉਂਕਿ ਕੈਬਨਿਟ ਮਿਨਿਸਟਰ ਸੀਗੇ ਸਰਵਣ ਸਿੰਘ ਫਲੌਰ ਜਦੋਂ ਇਹਨਾਂ ਤੋਂ ਅਸਤੀਫਾ ਧੱਕੇ ਨਾਲ ਅਸਤੀਫਾ ਉਦਾਂ ਲਿਆ ਗਿਆ ਵੈਸੇ ਤਾਂ ਹੁਣ ਤੱਕ ਬੇਗੁਸਤੇ ਆਪਣੇ ਆਪ ਨੂੰ ਦੱਸਦੇ ਆ ਤੇ ਇਹਨਾਂ ਨੇ ਕਿਹਾ ਬਈ ਮਜੀਠੀਆ ਸਾਹਿਬ ਹੈਗੇ ਆ ਇਸ ਮਾਮਲੇ ਦੇ ਵਿੱਚ ਮੇਨ ਧਿਰ ਤੇ ਉਦੋਂ ਵੀ ਇਹ ਕਿਹਾ ਜਾਂਦਾ ਸੀਗਾ ਵੀ ਚੀਚੀ ਨੂੰ ਖੂਨ ਲਾ ਕੇ ਇੱਕ ਤਰ੍ਹਾਂ ਦਾ ਕਿਹਾ ਜਾਂਦਾ ਵੀ ਬਲੀ ਦੇ ਦਿੱਤੀ ਹੈ ਇਹਨਾਂ ਦੀ ਤੇ ਇਸ ਤੋਂ ਇਲਾਵਾ ਈਡੀ ਨੇ ਵੀਰ ਭਦਰ ਸਿੰਘ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਹੈਗੇ ਆ ਤੇ ਉਹਨਾਂ ਦੇ ਖਿਲਾਫ ਵੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਦੇ ਵਿੱਚ ਦੱਖਣੀ ਦਿੱਲੀ ਚ ਸਥਿਤ ਇੱਕ ਫਾਰਮ ਹਾਊਸ ਜਿਹੜਾ ਜ਼ਬਤ ਕਰ ਲਿਆ ਫਾਰਮ ਹਾਊਸ ਕੋਈ 27 ਕਰੋੜ ਰੁਪਏ ਦਾ ਹੈਗਾ ਤੇ ਇਹ ਜਿਹੜਾ ਸੀ ਬੀ ਆਈ ਵੱਲੋਂ ਦਾਇਰ ਕੀਤੀ ਗਈ ਸੀ ਚਾਰਜਸ਼ੀਟ ਉਹਨਾਂ ਦੀ ਪਤਨੀ ਤੇ ਹੋਰ ਮੁਲਾਜ਼ਮਾਂ ਦੇ ਖਿਲਾਫ਼ ਤੇ ਵੈਸੇ ਇਸ ਫਾਰਮ ਹਾਊਸ ਦਾ ਕਿਤਾਬਾਂ ਚ ਦਰਜ ਜਿਹੜਾ ਮੁੱਲ ਆ 6.61 ਕਰੋੜ ਰੁਪਿਆ ਦੱਸਿਆ ਗਿਆ ਜਦ ਕਿ ਕਹਿੰਦੇ ਵੀ ਮਾਰਕੀਟ ਵਿਚ ਇਸ ਦੀ ਕੀਮਤ 27 ਕਰੋੜ ਰੁਪਏ ਦੇ ਕਰੀਬ ਹੈਗੀ ਆ ਤੇ ਸੀ ਬੀ ਆਈ ਵੱਲੋਂ ਦੋਸ਼ ਵੀ ਇਹ ਲਾਏ ਗਏ ਆ ਵੀ ਵੀਰਭੱਦਰ ਸਮੇਤ ਹੋਰਨਾਂ ਮੁਲਾਜ਼ਮਾਂ ਦੇ ਕੋਲ ਯਾਨੀ ਆਪਣੀ ਆਮਦਨ ਤੋਂ ਤਕਰੀਬਨ 200% ਵਧੇਰੇ ਸੰਪਤੀ ਹੈਗੀ ਆ ਤੇ ਵੀਰਭੱਦਰ ਸਿੰਘ 2009 ਤੋਂ 2012 ਤੱਕ ਕੇਂਦਰ ਸਰਕਾਰ ਵਿਚ ਵੀ ਮੰਤਰੀ ਰਹੇ ਆ ਤੇ ਉਹਨਾਂ ਤੇ ਆਮਦਨ ਤੋਂ ਵੱਧ 6.01 ਕਰੋੜ ਰੁਪਏ ਦੀ ਸੰਪਤੀ ਰੱਖਣ ਦਾ ਵੀ ਦੋਸ਼ ਹੈਗਾ ਬੜਾ ਜੇ ਕਹਿ ਲਈਏ ਕਿ ਕੰਮ ਇੱਧਰ ਨੂੰ ਦੇਖੋ ਪੈਸੇ ਦੇ ਮਗਰ ਇੰਨਾ ਬੰਦਾ ਅੰਨਾ ਹੋ ਜਾਂਦਾ ਆ ਵੀ ਜਿਹੜੀ ਬਣੀ ਬੜਾਈ ਇੱਜ਼ਤ ਆ ਅਜੇ ਫਾਲਜੀ ਉਹ ਵੀ ਜਾਂਦੀ ਲੱਗਦੀ ਆ
ਬਿਲਕੁਲ ਇਹ ਪਤਾ ਨੀ ਭਾਜੀ ਇਹਨਾਂ ਨੇ ਪੈਸਾ ਲੈ ਕੇ ਕਿੱਥੇ ਜਾਣਾ ਖੈਰ ਉਹ ਤਾਂ ਚਲੋ ਸਾਰਿਆਂ ਦੇ ਮਾਮਲੇ ਜੀ ਗੱਲ ਆਪਾਂ ਕਰ ਸਕਦੇ ਵੀ ਪਤਾ ਨੀ ਇਨਸਾਨ ਜੋੜੀ ਜਾਂਦਾ ਪਤਾ ਜਦੋਂ ਨਾਲ ਕੁਛ ਨੀ ਜਾਣਾ ਚਲੋ ਠੀਕ ਹੈ ਪੈਸਾ ਸਾਰਾ ਕੁਛ ਨਹੀਂ ਆ ਜਰੂਰਤ ਵਾਸਤੇ ਜਰੂਰ ਚਾਹੀਦਾ ਹੁੰਦਾ ਇਹ ਤੋਂ ਬਗੈਰ ਆਪਣੀਆਂ ਲੋੜਾਂ ਵੀ ਨਹੀਂ ਪੂਰੀਆਂ ਹੋ ਸਕਦੀਆਂ ਪਰ ਜਿਵੇਂ ਇਹਨਾਂ ਮੰਤਰੀਆਂ ਦੀ ਜਾਂ ਵੱਡੇ ਲੋਕਾਂ ਦੀ ਗੱਲ ਕਰੀਏ ਪਤਾ ਹੀ ਨੀ ਇਹਨਾਂ ਕੋਲ ਕਿੰਨਾ ਕੁ ਪੈਸਾ ਫਿਰ ਵੀ ਜਿੱਦਾਂ ਕਹਿ ਲੋ ਕਿ ਰੱਜਦੇ ਨੀ ਔਰ ਨਾ ਹੀ ਬੰਦਾ ਆਪਦੇ ਅਹੁਦੇ ਦਾ ਖਿਆਲ ਕਰਦਾ ਨਾ ਹੀ ਜਿਹੜੀ ਤੁਹਾਡੀ ਗੱਲ ਕੋਲੋਂ ਬਣੀ ਬਣਾਈ ਜਿੱਦਾਂ ਕਹਿੰਦੇ ਬਣਨ ਨੂੰ ਤਾਂ ਸਦੀਆਂ ਲੱਗ ਜਾਂਦੀਆਂ ਵਿਗੜਨ ਤੇ 1 ਮਿੰਟ ਲੱਗਦੀ ਹਨਾ ਸੋ ਮੈਂ ਕਹਿੰਦਾ ਵੀ ਸਖ਼ਤ ਕਾਨੂੰਨ ਬਣਨਾ ਚਾਹੀਦਾ ਜਿੱਦਾਂ ਜਿਹੜੀ ਲੋਕਪਾਲ ਬਿੱਲ ਦੀ ਗੱਲ ਹੁੰਦੀ ਇੱਦਾਂ ਦਾ ਸੈਂਟਰ ਵੱਲੋਂ ਹੀ ਮਤਲਬ ਹਰ ਸੂਬੇ ਵਾਸਤੇ ਕਾਨੂੰਨ ਬਣਨਾ ਚਾਹੀਦਾ ਭਾਈ ਸਭ ਦੀ ਜ਼ਮੀਨ ਜਾਇਦਾਦ ਖੱਲੀ ਜਿਹੜਾ ਉਹ ਹੁੰਦਾ ਤਾਂ ਹੈ ਜਦੋਂ ਮੰਨ ਲਓ ਮੇਰੇ ਖਿਆਲ ਜਦੋਂ ਇਲੈਕਸ਼ਨ ਵਾਸਤੇ ਇਲੈਕਸ਼ਨ ਲੜਦੇ ਆ ਉਦੋਂ ਸਾਰੀ ਆਪਦੀ ਡਿਟੇਲਸ ਦਿੰਦੇ ਆ ਪਰ ਗੱਲ ਹੈ ਵੀ ਇਹ ਵੈਰੀਫਾਈ ਕੀਤਾ ਜਾਵੇ ਕਿੰਨੀ ਸਹੀ ਡਿਟੇਲ ਹੈ ਤੇ ਕਿੰਨੀ ਗਲਤ ਡਿਟੇਲ ਹੈ ਜਿਹਦਾ ਵੀ ਫਰਕ ਨਿਕਲਦਾ ਤੇ ਉਹ ਜਿੱਦਾਂ ਹੁਣ ਆਮ ਮੁਲਾਜ਼ਮਾਂ ਨੂੰ ਆਪਾਂ ਜਿਵੇਂ ਕਹਿ ਦਿੰਦੇ ਕਿ ਸਸਪੈਂਡ ਕਰ ਦਿੱਤਾ ਜਾਂਦਾ ਜੋਬ ਤੋਂ ਜਾਂ ਕਿੱਦਾਂ ਇਹਨਾਂ ਨੂੰ ਵੀ ਸਿੱਧਾ ਟਰਮੀਨੇਟ ਹੀ ਕਰ ਦਿੱਤਾ ਜਾਣਾ ਚਾਹੀਦਾ ਤੁਹਾਡੀ ਜਿਹੜੀ ਐਮ ਐਲ ਏ ਤੁਸੀਂ ਹੈਗੇ ਹੋ ਮੌਜੂਦਾ ਮੈਂਬਰਸ਼ਿਪ ਉਹਨੂੰ ਡਿਸਮਿਸ ਤੇ ਚਲੋ ਘਰੇ ਬੈਠੋ ਤੇ ਕੁਛ ਏਦਾਂ ਦਾ ਹੋਣਾ ਚਾਹੀਦਾ
ਜੀ ਜੀ ਬਿਲਕੁਲ ਤੇ ਗੱਲ ਤਾਂ ਤੁਹਾਡੀ ਬਿਲਕੁਲ ਹੀ ਸਹੀ ਆ ਤੇ ਇੱਕ ਆਪਾਂ ਇਹਦੇ ਨਾਲ ਹੀ ਖਬਰ ਬੜੀ ਇੰਟਰਸਟਿੰਗ ਵੈਸੇ ਇਹ ਖਬਰ ਹੈਗੀ ਆ ਬਈ 47 ਲੱਖ ਰੁਪਿਆ 3 ਕਾਰਾਂ ਤੇ 6 ਲੱਖ ਦੀ ਘੋੜੀ ਸਭ ਕੁਝ ਚਿੱਟੇ ਦੇ ਲੇਖੇ ਲਗਾ ਚੁੱਕਾ ਇਹ ਨੌਜਵਾਨ ਇੰਗਲੈਂਡ ਤੋਂ ਪਰਤ ਆਇਆ ਆ ਇਹ ਨੌਜਵਾਨ ਸੰਗਰੂਰ ਦੇ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਦੇ ਵਿਚ ਹੁਣ ਨਸ਼ਾ ਜਿਹੜਾ ਮੁਕਤ ਹੋ ਰਿਹਾ ਤੇ 2 ਹਫ਼ਤਿਆਂ ਤੋਂ ਕਰਵਾ ਰਹੇ ਆ 36 ਸਾਲਾ ਜਿਹੜੇ ਨੌਜਵਾਨ ਹੈਗੇ ਆ ਹੁਣ ਆਪਣੇ ਆਪ ਨੂੰ ਕਾਫੀ ਠੀਕ ਮਹਿਸੂਸ ਕਰ ਰਹੇ ਆ ਖਾਲੀ ਖੀਸਾ ਹੋ ਗਿਆ ਜੀ ਇਸ ਨੌਜਵਾਨ ਨੇ ਦੱਸਿਆ ਵੀ 2013 ਵਿਚ ਉਹਦੀ ਬੈਂਕ ਦੇ ਖਾਤੇ ਦੇ ਵਿਚ 47 ਲੱਖ ਰੁਪਏ ਸਨ ਤੇ ਉਸ ਦੇ ਕੋਲ 3 ਕਾਰਾਂ ਤੇ ਇੱਕ ਕੀਮਤੀ ਘੋੜੀ ਸੀ ਪਰ ਇਹ ਸਭ ਕੁਝ ਚਿੱਟੇ ਦੇ ਸਮਗਲਰਾਂ ਦੀ ਜੇਬਾਂ ਵਿਚ ਚਲੇ ਗਿਆ ਉਹਨੇ ਇਹ ਵੀ ਮੰਨਿਆ ਕਿ ਬੇਸ਼ੱਕ ਇਹ ਉਹਦਾ ਆਪਣਾ ਕਸੂਰ ਹੈਗਾ ਪਰ ਸਰਕਾਰਾਂ ਦਾ ਵੀ ਕਸੂਰ ਹੈ ਜਿਹਦੀ ਛਤਰਛਾਇਆ ਦੇ ਵਿਚ ਨਸ਼ੇ ਜਿਹੜੇ ਇੰਨੇ ਸੁਖਾਲੇ ਉਪਲਬਧ ਹੋ ਗਏ ਆ ਤੇ ਨਸ਼ਾ ਮੁਕਤੀ ਕੇਂਦਰ ਦੇ ਇੰਚਾਰਜ ਸ੍ਰੀ ਮੋਹਨ ਸ਼ਰਮਾ ਵੀ ਹੈਗੇ ਉਹਨਾਂ ਨੇ ਦੱਸਿਆ ਵੀ 3 ਮੰਜ਼ਿਲੀ ਹਵੇਲੀ ਦੇ ਵਿਚ ਰਹਿੰਦਾ ਸੀ ਪਰਿਵਾਰ ਇਹ ਨੌਜਵਾਨ 1997 ਵਿਚ ਦੇਖੋ ਵਿਦੇਸ਼ ਵਿਚ ਗਿਆ ਤੇ ਕਈ ਦੇਸ਼ਾਂ ਦੇ ਵਿਚ ਕੰਮ ਕਾਰ ਕਰਨ ਤੋਂ ਬਾਅਦ 2000 ਦੇ ਵਿਚ ਇੰਗਲੈਂਡ ਪੁੱਜਿਆ 2012 ਦੇ ਵਿਚ ਦੇਖੋ ਜੀ ਮੁੜਿਆ ਇੰਗਲੈਂਡ ਤੋਂ ਯਾਨੀ 12 ਸਾਲ ਉੱਥੇ ਲਾ ਕੇ ਕਿਉਂਕਿ ਘਰ ਮਾਤਾ ਕੱਲੀ ਸੀ ਉਹਨਾਂ ਦੀ ਦੇਖਭਾਲ ਦੇ ਲਈ ਵਤਨ ਜਿਹੜਾ ਪਰਤਿਆ ਸੀਗਾ ਤੇ ਫੇਰ 2013 ਚ ਕਹਿੰਦੇ ਇੱਕ ਹਾਦਸਾ ਹੋਇਆ ਦਰਦ ਤੋਂ ਰਾਹਤ ਦਵਾਉਣ ਲਈ ਕੁਝ ਦੋਸਤਾਂ ਨੇ ਉਹਨੂੰ ਚਿੱਟੇ ਦੀ ਖੁਰਾਕ ਦੇਣੀ ਸ਼ੁਰੂ ਕਰਤੀ ਯਾਨੀ ਇਹ ਖੁਰਾਕ ਕਾਹਦੀ ਦਿੱਤੀ ਵੀ ਉਹ ਤਾਂ ਚਿੱਟੇ ਦਾ ਗੁਲਾਮ ਹੋ ਗਿਆ ਤੇ ਪਹਿਲਾਂ 2012 ਵਿਚ ਉਹਦੀ ਮਾਂ ਵੀ ਵਿਚਾਰੀ ਚਲੇ ਗਈ ਇਸ ਦੁਨੀਆ ਤੋਂ ਤੇ ਹੁਣ ਤੁਸੀਂ ਇਹ ਦੇਖੋ ਵੀ ਉਹਦੇ ਕੋਲ ਕੁਛ ਵੀ ਹੈ ਨੀ ਗਾ ਹਾਂਜੀ ਤੁਸੀਂ ਦੇਖ ਲੋ ਵੀ 47 ਲੱਖ ਰੁਪਿਆ ਬੰਦਾ ਕਿੰਨੀ ਮਿਹਨਤ ਦੇ ਨਾਲ ਕਮਾਉਂਦਾ ਆ ਤੇ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਕਿ ਨਸ਼ੇ ਨੂੰ ਇੰਨਾ ਜ਼ਿਆਦਾ ਅੱਗੇ ਪਹੁੰਚਾਉਂਦੇ ਆ ਤਾਂ ਮੈਨੂੰ ਲੱਗਦਾ ਵੀ ਕਾਫੀ ਇਹਦੇ ਵਿਚ ਕਾਫੀ ਉਦਾਸ ਕਰਨ ਵਾਲੀਆਂ ਗੱਲਾਂ ਹੈਗੀਆਂ
ਬਹੁਤ ਬਹੁਤ ਵਧੀਆ ਤੇ ਬਹੁਤ ਉਦਾਸ ਕਰਨ ਵਾਲੀ ਜਿੱਦਾਂ ਤੁਸੀਂ ਦੱਸਿਆ 47 ਲੱਖ ਰੁਪਿਆ ਤੇ ਕਾਰਾਂ ਕੀਮਤੀ ਕਾਰ ਕੀਮਤੀ ਘੋੜੀ ਹਨਾ ਕਿਸੇ ਟਾਈਮ ਉਹਨਾਂ ਨੇ ਸ਼ੌਂਕ ਨਾਲ ਘੋੜੀ ਰੱਖੀ ਹੋਣੀ ਹੈ ਪਰ ਉਹ ਨਸ਼ੇ ਦੇ ਵਿਚ ਹੀ ਉਹਨੇ ਸਾਰਾ ਕੁਛ ਜਿੱਦਾਂ ਟਪਾਤਾ ਤੇ ਹੁਣ ਚਲੋ ਫਿਰ ਵੀ ਚਲੋ ਠੀਕ ਹੈ ਆਪਾਂ ਇੱਕੋ ਇਸ ਨੌਜਵਾਨ ਦੀ ਗੱਲ ਕਰੀਏ ਵੀ ਚਲੋ ਜੇ ਪਰਤ ਆਵੇ ਵਾਪਸ ਮੁੜ ਆਵੇ ਠੀਕ ਠਾਕ ਤੰਦਰੁਸਤ ਹੋ ਜੇ ਚਲੋ ਕੋਈ ਨੀ ਇਹ ਕਹਿ ਸਕਦੀ ਪੈਸਾ ਤੇ ਚਲੋ ਫਿਰ ਕਮਾਇਆ ਜਾਊਗਾ ਪਰ ਜਿਹੜੇ ਤਰੀਕੇ ਉਹਨੇ ਗਵਾਇਆ ਨਸ਼ੇ ਦੇ ਵਿਚ ਗਵਾਇਆ ਸੋ ਸੁਣ ਕੇ ਇੱਕ ਵਾਰ ਝਟਕਾ ਤਾਂ ਲੱਗਦਾ ਇਹਦੇ ਚ ਭਾਜੀ ਸੋਸਾਇਟੀ ਦਾ ਬਹੁਤ ਹੁੰਦਾ ਅਸਰ ਮੈਂ ਵੀ ਦੇਖਿਆ ਮਤਲਬ ਆਪਣੀ ਲਾਈਫ ਦੇ ਵਿਚ ਜਿੰਨਾ ਕ ਮਤਲਬ ਹੁਣ ਤੱਕ ਦਾ ਜਿੰਨਾ ਕ ਐਕਸਪੀਰੀਅੰਸ ਹੈ ਉਹ ਯਾਰਾਂ ਦੋਸਤਾਂ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਨਾ ਉਹਨੂੰ ਦਰਦ ਤੋਂ ਰਾਹਤ ਦਵਾਉਣ ਵਾਸਤੇ, ਉਹ ਵਾਕਈ ਗੱਲ ਸਹੀ ਹੈ ਵੀ ਜਿੱਦਾਂ ਮੈਂ ਦੇਖਿਆ ਹੁਣ ਮੁੰਡੇ ਯਾਰ ਦੋਸਤ ਉਹ ਲਾ ਲੋ ਯਾਰ ਕੋਈ ਗੱਲ ਨੀ ਫੜ ਲਾ ਇੱਕ ਪੈਗ ਕੁਛ ਨੀ ਹੁੰਦਾ, ਜਾਂ ਜਿਹੜਾ ਵੀ ਜਿਹੜਾ ਬੰਦਾ ਜਿਹੜਾ ਵੀ ਨਸ਼ਾ ਕਰਦਾ ਉਹਨੇ ਦੂਜੇ ਨੂੰ ਹਮੇਸ਼ਾ ਹੀ ਉਹਦੇ ਵਾਸਤੇ ਮਤਲਬ ਉਹਨੂੰ ਉਕਸਾਉਣਾ ਆ ਵੀ ਤੂੰ ਕਿਸੇ ਨਾ ਕਿਸੇ ਤਰੀਕੇ ਇਹਨੂੰ ਟੱਚ ਕਰ ਖਾ ਹਨਾ ਇਹਦਾ ਇਹਦਾ ਸਵਾਦ ਦੇਖ। ਔਰ ਤੁਸੀਂ ਅਕਸਰ ਹੀ ਦੇਖਿਓ ਸੋਸਾਇਟੀ ਦੇ ਵਿੱਚ ਨਾ ਆਪਾਂ ਜਿੱਦਾਂ ਵੀ ਯਾਰੀ ਦੋਸਤੀ ਚ ਵਿਚਰਦੇ ਆ ਜਾਂ ਆਪਾਂ ਹੋਰ ਆਪਣੀ ਸੋਸਾਇਟੀ ਚ ਵਿਚਰਦੇ ਆ ਤਾਂ ਉਹਨੂੰ ਬਹੁਤ ਘੱਟ ਬਹੁਤ ਚੰਦ ਬੰਦੇ ਮਿਲਣਗੇ ਬਹੁਤ ਘੱਟ ਜਿਹੜੇ ਕਿਸੇ ਵੀ ਛੋਟੇ ਬੱਚੇ ਨੂੰ ਜਾਂ ਆਪਦੇ ਹਾਣ ਪਰਿਵਾਰ ਨੂੰ ਚੰਗੀ ਸੇਧ ਦੇਣਗੇ ਚੰਗੇ ਰਾਹ ਤੇ ਪਾਉਣਗੇ, ਰੋਕਣ ਟੋਕਣ ਵਾਲੇ ਬਹੁਤ ਘੱਟ ਮਿਲਣਗੇ। ਮੋਸਟਲੀ ਜਿਹੜੀ ਮੈਜੋਰਿਟੀ ਆ ਨਾ ਉਹ ਇਹੀ ਕਹਿਣਗੇ ਉਹ ਕੁਛ ਨੀ ਹੁੰਦਾ ਫੜ ਫੜ, ਉਹ ਕੁਛ ਨੀ ਹੁੰਦਾ ਫੜ ਫੜ, ਉੱਥੋਂ ਹੀ ਬਸ ਫਿਰ ਗੱਲ ਚੱਲਦੀ ਚੱਲਦੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਆ।
ਜੀ ਬਿਲਕੁਲ, ਤੇ ਇਸ ਤੋਂ ਇਲਾਵਾ ਜਿਹੜੀ ਆਪਾਂ ਗੱਲ ਕਰਦੇ ਆ ਕਿ ਨਸ਼ਾ ਜਿਹੜਾ ਆ ਕਾਫੀ ਵਧੀਆ, ਪਰ ਜਿੱਦਾਂ ਤੁਸੀਂ ਹੁਣ ਸੋਸਾਇਟੀ ਦੀ ਵੀ ਗੱਲ ਕੀਤੀ। ਹਾਂਜੀ
ਸੋਰੀ, ਮੈਂ ਇੱਕ ਗੱਲ ਇਹਦੇ ਨਾਲ ਹੋਰ ਜੋੜਨੀ ਚਾਹੂੰਗਾ, ਚਲੋ ਜਿਹੜੇ ਵੀ ਸਾਡੇ ਸਰੋਤੇ ਹੁਣ ਸੁਣ ਰਹੇ ਹੋਣਗੇ ਹਨਾ, ਵੀ ਮੇਰੀ ਪਿਆਰ ਨਾਲ ਰਿਕੁਐਸਟ ਹੈ ਸਾਰਿਆਂ ਨੂੰ ਵੀ ਜਿੱਦਾਂ ਵੀ ਆਪਾਂ ਨੂੰ ਲੱਗਦਾ ਸੋਸਾਇਟੀ ਛੋਟੇ ਬੱਚੇ ਹੁੰਦੇ ਆ ਜਦੋਂ ਯੰਗ ਆਪਣੇ ਟੀਨੇਜਰ ਏਜ ਚੋਂ ਅੱਗੇ ਆਉਂਦੇ ਆ ਉੱਠਣਾ ਬੈਠਣਾ ਆਪਣੇ ਨਾਲ ਸਟਾਰਟ ਕਰਦੇ ਆ, ਵੀ ਉਹਨਾਂ ਨੂੰ ਹਮੇਸ਼ਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਨੂੰ ਚੰਗੇ ਬੰਨੇ ਲਾਓ, ਜਿਹੜਾ ਬੰਦਾ ਭਾਵੇਂ ਜ਼ਿਆਦਾ ਏਜ ਦਾ ਵੀ ਆ ਕਿਸੇ ਨਸ਼ੇ ਪੱਤੇ ਤੋਂ ਬਚਿਆ, ਕਦੀ ਵੀ ਸਾਨੂੰ ਉਹਨੂੰ ਫੋਰਸ ਕਰਕੇ ਮਜਬੂਰ ਕਰਕੇ ਨਹੀਂ ਖਵਾਉਣਾ ਪਿਆਉਣਾ ਚਾਹੀਦਾ, ਹਮੇਸ਼ਾ ਉਹਨੂੰ ਇਹ ਕਹਿਣਾ ਚਾਹੀਦਾ ਵੀ ਭਾਈ ਵੀਰੇ ਤੂੰ ਚੰਗੀ ਗੱਲ ਹੈ ਯਾਰ ਜੇ ਨਹੀਂ ਖਾਂਦਾ ਨਹੀਂ ਪੀਂਦਾ ਇਹ ਤੇ ਚੰਗੀ ਗੱਲ ਹੈ, ਮਤਲਬ ਸਾਨੂੰ ਕਦੀ ਕਿਸੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ,
ਮਜਬੂਰ ਨਹੀਂ ਕਰਨਾ ਚਾਹੀਦਾ। ਵੈਸੇ ਜਿੱਦਾਂ ਹੁਣ ਤੁਸੀਂ ਗੱਲ ਸੋਸਾਇਟੀ ਦੀ ਵੀ ਕੀਤੀ ਆ, ਮੈਂ ਇਹ ਸਮਝਦਾ ਪਹਿਲਾਂ ਵੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਮੈਂ ਇਹ ਗੱਲ ਕੀਤੀ ਸੀ ਲਹਿਰਾਂ ਦੇ ਵਿੱਚ ਕਿ ਅਸਲ ਦੇ ਵਿੱਚ ਲੋਕਾਂ ਨੇ ਕਿਹਾ ਵੀ ਨਸ਼ੇ ਦੇ ਕਰਕੇ ਅਕਾਲੀ ਹਾਰ ਗਏ, ਮੈਂ ਕਿਹਾ ਸੀ ਵੀ ਸ਼ਾਇਦ ਇੱਕ ਕਾਰਨ ਹੋ ਸਕਦਾ ਪਰ ਇੰਨਾ ਇੰਨਾ ਢੁਕਵਾਂ ਕਾਰਨ ਨੀ ਮੈਨੂੰ ਲੱਗਦਾ ਇਹ ਵੀ ਅਕਾਲੀ ਜਿਹੜੇ ਹਾਰ ਗਏ ਸਿਰਫ ਨਸ਼ੇ ਦੇ ਕਰਕੇ, ਕਿਉਂਕਿ ਨਸ਼ੇ ਦੇ ਵਿੱਚ ਸਭ ਤੋਂ ਵੱਡਾ ਨਾਂ ਜਿਹੜਾ ਆਉਂਦਾ ਸੀਗਾ ਉਹ ਮਜੀਠੀਆ ਸਾਹਿਬ ਦਾ ਆਉਂਦਾ ਸੀ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ ਆ, ਤੇ ਮਜੀਠੀਆ ਸਾਹਿਬ ਜਿੱਤੇ ਆ, ਫੇਰ ਹਾਂਜੀ ਫੇਰ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਨਾਂ ਆਉਂਦਾ ਰਿਹਾ, ਉਹ ਵੀ ਦੇਖ ਲਓ ਵੀ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਆ, ਕੁਹਾੜ ਸਾਹਿਬ ਦਾ ਨਾਂ ਬਹੁਤ ਵਧੀਆ ਲੀਡ ਨੇ ਨਾਲ ਜਿੱਤੇ ਆ, ਇੱਕ ਓ ਪੀ ਸੋਨੀ ਆਪਣੇ ਕਾਂਗਰਸ ਦੇ ਉਹ ਵੀ ਜਿੱਤੇ ਆ, ਜਾਣੀ ਜਿੰਨੇ ਕੁ ਦਾ ਨਾਂ ਆਉਂਦਾ ਸੀ ਉਹ ਤਾਂ ਲਗਭਗ ਸਾਰੇ ਜਿੱਤ ਗਏ।
ਹਾਂਜੀ ਹਾਂਜੀ, ਪਰ ਹੁਣ ਇੱਥੇ ਪਤਾ ਨੀ ਨਾ ਕਿ ਲੋਕੀ ਡਰ ਜਾਂਦੇ ਨੇ ਉਹਨਾਂ ਨੂੰ ਵੋਟ ਪਾਤੀ ਵੀ।
ਜੀ ਬਿਲਕੁਲ, ਤੇ ਖੈਰ ਇੱਕ ਖਬਰ ਨਸ਼ਿਆਂ ਦੇ ਨਾਲ ਰਿਲੇਟਡ ਹੈਗੀ ਆ ਵੀ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਕੋਈ 25 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਆ ਬਰਾਮਦ ਹੋਈ ਆ, ਬੀ ਐਸ ਐਫ ਦੀ 138ਵੀਂ ਬਟਾਲੀਅਨ ਦੇ ਜਵਾਨ ਸੀਗੇ, ਉਹਨਾਂ ਨੇ ਪਾਕਿਸਤਾਨ ਦੇ ਨਾਲ ਜਿਹੜਾ ਪਿੰਡ ਹੈਗਾ ਆ ਦੌਕੇ ਤੇ ਉੱਥੇ ਜਿਹੜੇ ਪਾਕਿਸਤਾਨੀ ਤਸਕਰ ਆ ਉਹ ਭਾਰਤੀ ਤਸਕਰਾਂ ਨੂੰ ਜਿਹੜੇ ਹੈਰੋਇਨ ਦੀਆਂ 4 ਬੋਤਲਾਂ ਭੇਜਣੀਆਂ ਸੀ ਉਹਨਾਂ ਨੇ, ਇਹਦੇ ਵਿੱਚ ਕੋਈ 25 ਕਰੋੜ ਰੁਪਏ ਦੀ ਮੁੱਲ ਦੀ 5 ਕਿਲੋ ਹੈਰੋਇਨ ਜਿਹੜੀ ਆ ਇਹ ਉਹਦੇ ਵਿੱਚ ਸੀਗੀ, ਤੇ ਬਰਾਮਦੀ ਵਾਲੀ ਥਾਂ ਦਾ ਜਿਹੜਾ ਦੌਰਾ ਆ ਉਹ ਡੀ ਆਈ ਜੀ ਅੰਮ੍ਰਿਤਸਰ ਜਤਿੰਦਰ ਸਿੰਘ ਉਬਰਾਏ ਹੋਣਾ ਨੇ ਵੀ ਕੀਤਾ, ਤੇ ਉਹਨਾਂ ਨੇ ਕਿਹਾ ਵੀ ਕਾਫੀ ਜਿਹੜੀ ਵਿਸ਼ੇਸ਼ ਮੁਹਿੰਮ ਆ ਉਹ ਚਲਾਈ ਜਾ ਰਹੀ ਆ ਤਾਂ ਕਿ ਜਿਹੜੇ ਪਾਕਿਸਤਾਨੀ ਤਸਕਰ ਆ ਉਹਨਾਂ ਦੇ ਮਨਸੂਬਿਆਂ ਨੂੰ ਅਸਫਲ ਬਣਾਇਆ ਜਾ ਸਕੇ। ਹੁਣ ਇੱਕ ਤਾਂ ਗੱਲ ਹੈਗੀ ਆ ਵੀ ਜਿੱਦਾਂ ਇਹਨਾਂ ਤੇ ਦੋਸ਼ ਲੱਗਦੇ ਰਹੇ ਆਪਣੇ ਚੁੰਨੀ ਲਾਲ ਗਾਭਾ ਹੋਣਾ ਦੇ ਉੱਤੇ ਵੀ ਭੋਲਾ ਦੇ ਉੱਤੇ ਵੀ, ਵੀ ਇਹ ਜਿਹੜੇ ਆਈਸ ਬਣਾਉਂਦੇ ਹੁੰਦੇ ਸੀ ਡਰੱਗ ਜਿਹੜੀ ਆਪ ਇੱਥੇ ਘਰੇਲੂ ਬਣਾਉਂਦੇ ਸੀ, ਪਰ ਜਿੱਦਾਂ ਬਾਹਰਲੇ ਮੁਲਕਾਂ ਤੋਂ ਜਿਹੜਾ ਇੰਟਰਨੈਸ਼ਨਲ ਵਪਾਰ ਹੁੰਦਾ ਚਾਹੇ ਉਹ ਅਫਗਾਨਿਸਤਾਨ ਤੋਂ ਹੁੰਦਾ ਹੋਵੇ ਚਾਹੇ ਉਹ ਪਾਕਿਸਤਾਨ ਤੋਂ ਹੁੰਦਾ ਹੋਵੇ, ਇਹ ਵੀ ਇੱਕ ਬੜੀ ਚਿੰਤਾਜਨਕ ਸਥਿਤੀ ਹੈਗੀ ਆ, ਤੇ ਕੈਪਟਨ ਸਾਹਿਬ ਲਈ ਵੀ ਇਹ ਵੀ ਬਹੁਤ, ਵੈਸੇ ਤਾਂ ਕੋਸ਼ਿਸ਼ਾਂ ਹੁਣ ਜਿਹੜੀਆਂ ਨਵੀਂ ਸਰਕਾਰ ਕਾਫੀ ਆਰੰਭ ਵੀ ਕਰ ਰਹੀਆਂ ਪਰ ਦੇਖਦੇ ਆ ਕਿ ਕਿੰਨਾ ਕੁ ਜ਼ਿਆਦਾ ਜਿਹੜਾ ਫਾਇਦਾ ਆ ਆਪਾਂ ਨੂੰ ਇਸ ਗੱਲਾਂ ਦਾ ਹੁੰਦਾ ਆ ਜਿਹੜੇ ਸਟੈਪ ਜਿਹੜੇ ਆ ਇਹਨਾਂ ਨੇ ਚੱਕਣੇ ਆ। ਤੇ ਇਸ ਤੋਂ ਇਲਾਵਾ ਅਜੇਪਾਲ ਜੀ ਆਪਾਂ ਇੱਕ ਆਪਾਂ ਆਰਟੀਕਲ ਸੁਣਨਾ ਆ ਆਪਾਂ ਅਮਨਦੀਪ ਮਿਨਹਾਸ ਉਹਨਾਂ ਦੀ ਆਵਾਜ਼ ਦੇ ਵਿੱਚ, ਇਹ ਹਜ਼ਾਰਾ ਸਿੰਘ ਚੀਮਾ ਉਹਨਾਂ ਦਾ ਲਿਖਿਆ ਹੋਇਆ ਆ, ਇਹ ਜਿਹੜਾ ਆਰਟੀਕਲ ਹੈ ਉਹ ਕੈਪਟਨ ਸਰਕਾਰ ਦੇ ਬਾਰੇ ਹੈਗਾ, ਉਹਨਾਂ ਦੇ ਕੀ ਉਹ ਕਹਿ ਰਹੇ ਆ ਆਪਾਂ ਸਰੋਤਿਆਂ ਦੇ ਰੂਬਰੂ ਕਰਦੇ ਆ ਤੇ ਫਿਰ ਜੋੜਦੇ ਆ ਇਸ ਆਰਟੀਕਲ ਤੋਂ ਬਾਅਦ, ਤੇ ਸਰੋਤੇ ਤੁਸੀਂ ਵੀ ਜਾਣਾ ਕਿਤੇ ਨਹੀਂ ਖਬਰਸਾਰ ਪ੍ਰੋਗਰਾਮ ਦੇ ਵਿੱਚ, ਇੱਦਾਂ ਸਾਂਝ ਬਣਾ ਕੇ ਰੱਖੋ, ਮਿਲਦੇ ਆ ਜੀ ਇਸ ਆਰਟੀਕਲ ਤੋਂ ਬਾਅਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ। ਹਰਮਨ ਰੇਡੀਓ ਦੇ ਖਬਰਸਾਰ ਸੈਗਮੈਂਟ ਨਾਲ ਜੁੜ ਬੈਠੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਵਿਸ਼ੇਸ਼ ਪੇਸ਼ਕਸ਼ ਲੈ ਕੇ ਹਾਜ਼ਰ ਹਾਂ। ਆਵਾਜ਼ ਦੀ ਦੁਨੀਆ ਦੇ ਦੋਸਤਾਂ ਨਾਲ ਪੰਜਾਬ ਦੀ ਸਿਆਸਤ, ਖਾਸ ਕਰਕੇ ਕੈਪਟਨ ਸਰਕਾਰ ਨਾਲ ਜੁੜੇ ਮਸਲਿਆਂ ਬਾਰੇ ਗੱਲ ਕਰਾਂਗੇ। ਪੰਜਾਬ ਦੀ ਕੈਪਟਨ ਸਰਕਾਰ ਦੇ ਕਾਰਜਕਾਲ ਦੇ ਮੁੱਢਲੇ ਦਿਨਾਂ ਵਿਚ ਹੀ ਕੀਤੇ ਜਾ ਰਹੇ ਕੁਝ ਐਲਾਨ ਚਰਚਾ ਵਿਚ ਨੇ। ਵੱਡੀ ਗਿਣਤੀ ਲੋਕ ਆਸ ਦਾ ਦੀਵਾ ਫੜ ਕੇ ਬੈਠੇ ਨੇ ਕਿ ਹੁਣ ਕੁਝ ਤਾਂ ਹੋ। ਵੱਖ ਵੱਖ ਬੁੱਧੀਜੀਵੀ ਆਪਣੀਆਂ ਰਾਵਾਂ ਸਲਾਹਾਂ ਕੈਪਟਨ ਸਰਕਾਰ ਨੂੰ ਦੇ ਰਹੇ ਨੇ। ਆਪਾਂ ਵੀ ਸਾਂਝੀਆਂ ਕਰ ਲੈਂਦੇ ਹਾਂ ਕਿ ਕੌਣ ਕੀ ਕਹਿ ਰਿਹਾ। ਡਾਕਟਰ ਹਜ਼ਾਰਾ ਸਿੰਘ ਚੀਮਾ ਦਾ ਕਹਿਣਾ ਹੈ ਕਿ ਸ਼ੁਰੂਆਤ ਤਾਂ ਚੰਗੀ ਹੈ ਪਰ ਸਵਾਲ ਛੱਡਦੇ ਨੇ ਅੱਗੇ। ਡਾਕਟਰ ਚੀਮਾ ਹੋਰੀ ਕਹਿੰਦੇ ਨੇ ਕਿ 10 ਸਾਲਾਂ ਦੇ ਬਨਵਾਸ ਉਪਰੰਤ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲ ਤਾਂ ਲਈ ਹੈ ਪਰ ਪਿਛਲੀਆਂ ਗਲਤੀਆਂ ਨੂੰ ਸੁਧਾਰਦਿਆਂ ਤੇ ਖਜ਼ਾਨੇ ਦੀ ਪਤਲੀ ਹਾਲਤ ਨੂੰ ਦੇਖਦਿਆਂ ਕਦਮ ਫੂਕ ਫੂਕ ਕੇ ਰੱਖਣ ਦੀ ਲੋੜ ਹੈ। ਇਸੇ ਤਹਿਤ ਸਹੁੰ ਚੁੱਕ ਸਮਾਗਮ ਨੂੰ ਕ੍ਰਿਕਟ ਸਟੇਡੀਅਮ ਮੋਹਾਲੀ ਚੱਪੜ ਚੜੀ ਤੇ ਅੰਮ੍ਰਿਤਸਰ ਤੋਂ ਫਿਰ ਰਾਜ ਭਵਨ ਵਾਪਸ ਲਿਆਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਬੰਦੇ ਨੂੰ ਆਪਣੀ ਚਾਦਰ ਅਨੁਸਾਰ ਹੀ ਪੈਰ ਪਸਾਰਨੇ ਚਾਹੀਦੇ ਨੇ। ਇਸ ਪੱਖੋਂ ਕੈਪਟਨ ਨੇ ਸਹੁੰ ਚੁੱਕ ਸਮਾਗਮ ਨੂੰ ਸਾਦਾ ਰੱਖ ਕੇ ਚੰਗੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਸਰਕਾਰੀ ਗੱਡੀ ਲੈਣ ਤੋਂ ਨਾਂਹ ਕਰਕੇ ਤੇ ਲਾਲ ਬੱਤੀ ਨਾ ਲਾਉਣ ਦਾ ਫੈਸਲਾ ਕਰਕੇ VIP ਕਲਚਰ ਖਤਮ ਕਰਨ ਦਾ ਦਮ ਭਰਿਆ ਹੈ। ਨਹੀਂ ਤਾਂ ਪਿਛਲੀ ਬਾਦਲ ਸਰਕਾਰ ਸਮੇਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਹੈਲੀਕਾਪਟਰ ਚ ਬੈਠਣ ਦਾ ਦਾਅ ਲੱਗਦਾ ਰਿਹਾ ਹੈ। ਇਸ ਸਭ ਦਾ ਬੋਝ ਸਰਕਾਰ ਦੇ ਪਹਿਲਾਂ ਹੀ ਖਾਲੀ ਹੋਏ ਖਜ਼ਾਨੇ ਤੇ ਵੀ ਪੈਂਦਾ ਰਿਹਾ। ਕੈਪਟਨ ਨੇ ਸੰਜਮ ਦੇ ਨਾਮ ਤੇ ਸਹੁੰ ਚੁੱਕ ਸਮਾਗਮ ਤਾਂ ਸਾਦਾ ਕਰ ਲਿਆ ਪਰ ਡਰ ਹੈ ਕਿ ਬਾਅਦ ਵਿਚ ਕਿਤੇ ਉਹ ਦੁਪਹਿਰ ਦੇ ਖਾਣੇ ਵਾਸਤੇ ਵੀ ਚੰਡੀਗੜ੍ਹ ਤੋਂ ਪਟਿਆਲੇ ਜਾਣਾ ਸ਼ੁਰੂ ਨਾ ਕਰ ਦੇਣ ਜਿਵੇਂ ਕਿ ਪਿਛਲੇ ਕਾਰਜਕਾਲ ਵਿਚ ਹੁੰਦਾ ਰਿਹਾ ਹੈ। ਡਾਕਟਰ ਹਜ਼ਾਰਾ ਸਿੰਘ ਚੀਮਾ ਹੋਰੀ ਆਖਦੇ ਨੇ ਕਿ ਸੂਬੇ ਦੀ ਸਰਕਾਰ ਦੀ ਵਾਗਡੋਰ ਸਾਂਭਣ ਸਮੇਂ ਕੈਪਟਨ ਨੂੰ ਇਹ ਚੇਤੇ ਕਰਾਉਣਾ ਬਣਦਾ ਕਿ ਉਨ੍ਹਾਂ ਨੇ ਚੋਣ ਸਮੇਂ ਸੂਬੇ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸੀ। ਉਨ੍ਹਾਂ ਪੰਜਾਬ ਵਿਚੋਂ 4 ਹਫ਼ਤਿਆਂ ਚ ਨਸ਼ੇ ਦਾ ਕਾਰੋਬਾਰ ਖਤਮ ਕਰਨ ਦੀ ਸਹੁੰ ਖਾਧੀ ਸੀ। ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਬੇਰੁਜ਼ਗਾਰ ਨੂੰ 2500 ਰੁਪਏ ਮਾਸਿਕ ਬੇਰੁਜ਼ਗਾਰੀ ਭੱਤਾ ਦੇਣ ਦਾ ਪ੍ਰਣ ਕੀਤਾ ਸੀ। ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਇਕਰਾਰ ਵੀ ਕੀਤਾ ਸੀ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹਾਂ ਸਮੇਂ ਦਿੱਤੇ ਜਾਂਦੇ ਸ਼ਗਨ ਦੀ ਰਕਮ 51,000 ਰੁਪਏ ਕਰਨ ਤੇ ਇਹਦੀ ਅਦਾਇਗੀ ਵਿਆਹ ਤੋਂ ਪਹਿਲਾਂ ਕਰਨੀ ਯਕੀਨੀ ਬਣਾਉਣ ਦਾ ਵੀ ਵਾਅਦਾ ਕੀਤਾ ਸੀ। ਕਿਸਾਨਾਂ ਲਈ ਟਿਊਬਵੈੱਲਾਂ ਵਾਸਤੇ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਤੇ ਗਰੀਬਾਂ ਦੇ ਘਰਾਂ ਵਾਸਤੇ 200 ਯੂਨਿਟ ਤੱਕ ਮੁਫ਼ਤ ਬਿਜਲੀ ਤੇ ਗਰੀਬਾਂ ਲਈ ਆਟਾ ਦਾਲ ਸਕੀਮ ਨੂੰ ਜਾਰੀ ਰੱਖਣ ਤੇ ਇਸ ਨਾਲ ਮਹੀਨੇ ਦਾ 2 ਕਿਲੋ ਦੇਸੀ ਘਿਓ ਦੇਣ ਦਾ ਵੀ ਵਾਅਦਾ ਕੀਤਾ ਸੀ। ਇਸ ਲਈ ਇਹ ਵੀ ਚੇਤੇ ਕਰਾਉਣਾ ਬਣਦਾ ਹੈ ਕਿ 4 ਫਰਵਰੀ 2017 ਤੱਕ ਵੋਟਰਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਨ ਦਾ ਸਮਾਂ ਸੀ। ਲੋਕਾਂ ਨੇ ਉਨ੍ਹਾਂ ਵਾਅਦਿਆਂ ਤੇ ਭਰੋਸਾ ਕਰਕੇ ਕੈਪਟਨ ਨੂੰ ਰਾਜ ਭਾਗ ਸੌਂਪਿਆ ਹੈ। ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਅਮਲ ਵਿਚ ਲਿਆਉਣ। ਇਸ ਸਭ ਲਈ ਪੈਸਾ ਕਿੱਥੋਂ ਲਿਆਉਣਾ ਹੈ? ਇਸ ਸਬੰਧੀ ਵਾਅਦੇ ਕਰਨ ਸਮੇਂ ਜ਼ਰੂਰ ਕੋਈ ਬਲੂ ਪ੍ਰਿੰਟ ਬਣਾਇਆ ਹੋਵੇਗਾ ਪਰ ਹੁਣ ਖਜ਼ਾਨਾ ਖਾਲੀ ਹੋਣ ਦੇ ਬਹਾਨੇ ਲੋਕਾਂ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਵੀ ਨਾ ਖੋਹ ਲਈਆਂ ਜਾਣ। ਡਾਕਟਰ ਹਜ਼ਾਰਾ ਹੋਰੀ ਆਖਦੇ ਨੇ ਕਿ ਜਿੱਥੋਂ ਤੱਕ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਸੰਬੰਧ ਹੈ ਇਨ੍ਹਾਂ ਮੁਲਾਜ਼ਮਾਂ ਤੋਂ ਕੰਮ ਉਨ੍ਹਾਂ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਸੰਤੁਸ਼ਟ ਕਰਕੇ ਹੀ ਲਿਆ ਜਾ ਸਕਦਾ ਹੈ ਪਰ ਸੂਬੇ ਦੇ ਮੁਲਾਜ਼ਮਾਂ ਦੇ ਤਨਖਾਹ ਤੇ ਭੱਤੇ ਸੋਧਣ ਲਈ ਪਿਛਲੀ ਸਰਕਾਰ ਵੱਲੋਂ ਗਠਿਤ ਕੀਤੇ ਗਏ ਤਨਖਾਹ ਕਮਿਸ਼ਨ ਨੇ ਅਜੇ ਤੱਕ ਗੋੜੇ ਚੋਂ ਪੂਣੀ ਵੀ ਨਹੀਂ ਕੱਤੀ ਜਦੋਂ ਕਿ ਕੇਂਦਰੀ ਮੁਲਾਜ਼ਮਾਂ ਉਪਰ ਤਨਖਾਹ ਕਮਿਸ਼ਨ ਦੀ ਰਿਪੋਰਟ January 2016 ਤੋਂ ਲਾਗੂ ਵੀ ਹੋ ਚੁੱਕੀ ਹੈ। ਇਸ ਸਮੇਂ ਪੰਜਾਬ ਵਿਚ 1.25 ਲੱਖ ਦੇ ਕਰੀਬ ਉਹ ਮੁਲਾਜ਼ਮ ਨੇ ਜਿਹੜੇ ਵੱਖ ਵੱਖ ਸਕੀਮਾਂ ਅਧੀਨ ਬਹੁਤ ਹੀ ਨਿਗੁਣੀਆਂ ਤਨਖਾਹਾਂ ਉਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਹ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿਚ ਕੀਤੇ ਗਏ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ ਦੇ ਫੈਸਲੇ ਦੀ ਵੀ ਸਪਸ਼ਟ ਉਲੰਘਣਾ ਹੈ। ਇਸ ਤੋਂ ਇਲਾਵਾ ਹਜ਼ਾਰਾਂ ਹੀ ਉਹ ਮੁਲਾਜ਼ਮ ਨੇ ਜਿਨ੍ਹਾਂ ਨੂੰ ਭਰਤੀ ਤਾਂ ਰੈਗੂਲਰ ਤੌਰ ਤੇ ਕੀਤਾ ਗਿਆ ਪਰ ਉਨ੍ਹਾਂ ਨੂੰ ਤਨਖਾਹਾਂ ਦੇ ਨਾਮ ਉਤੇ ਸਿਰਫ਼ ਮੁੱਢਲਾ ਪੇ ਬੈਡ ਹੀ ਦਿੱਤਾ ਜਾ ਰਿਹਾ ਹੈ। ਹੁਣ ਲੋੜ ਇਨ੍ਹਾਂ ਮੁਲਾਜ਼ਮਾਂ ਨੂੰ ਬਰਾਬਰ ਦੀ ਅਸਾਮੀ ਵਾਲੀ ਮੁੱਢਲੀ ਤਨਖਾਹ ਤੇ ਸਮੂਹ ਪੱਤੇ ਦੇਣ ਦੀ ਹੈ। ਪਿਛਲੀ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ 28,000 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣਾ ਬਾਕੀ ਹੈ। ਉਨ੍ਹਾਂ ਬਾਕੀ ਰਹਿੰਦੇ ਮੁਲਾਜ਼ਮਾਂ ਨੂੰ ਵੀ ਪੱਕਾ ਕਰਨਾ ਬਣਦਾ ਹੈ ਜਿਹੜੇ ਇਨ੍ਹਾਂ ਸਬੰਧੀ ਨੋਟੀਫਿਕੇਸ਼ਨ ਦੇ ਘੇਰੇ ਤੋਂ ਬਾਹਰ ਰਹਿ ਗਏ। ਤਨਖਾਹ ਕਮਿਸ਼ਨ ਨੂੰ ਮਿਤੀਬੱਧ ਕਰਨ ਦੀ ਵੀ ਲੋੜ ਹੈ। ਡਾਕਟਰ ਚੀਮਾ ਹੋਰੀ ਆਖਦੇ ਨੇ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਆਉਣ ਤੱਕ 5ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ 100% ਮਹਿੰਗਾਈ ਭੱਤੇ ਨੂੰ ਮੁੱਢਲੇ ਤਨਖਾਹ ਵਿਚ ਸ਼ਾਮਲ ਕਰਕੇ ਉਸ ਅਨੁਸਾਰ ਦੂਜੇ ਭੱਤੇ ਵੀ ਦਿੱਤੇ ਜਾਣੇ ਬਣਦੇ ਨੇ। ਇਸ ਤਰ੍ਹਾਂ ਦੇ ਵਾਅਦੇ ਚੋਣਾਂ ਸਮੇਂ ਕੈਪਟਨ ਨੇ ਕੀਤੇ ਵੀ ਸਨ। ਇਸੇ ਲਈ ਇਨ੍ਹਾਂ ਚੋਣ ਵਾਅਦਿਆਂ ਨੂੰ ਅਮਲ ਵਿਚ ਲਿਆਉਣਾ ਇਸ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਇਨ੍ਹਾਂ ਵਾਅਦਿਆਂ ਨੂੰ ਅਮਲ ਵਿਚ ਲਿਆਉਣ ਲਈ ਪੈਸਾ ਜੁਟਾਉਣ ਵਾਸਤੇ ਸਰਕਾਰ ਨੂੰ ਸਭ ਤਰ੍ਹਾਂ ਦੇ ਫਜ਼ੂਲ ਖਰਚੇ ਬੰਦ ਕਰਨੇ ਪੈਣਗੇ, ਲਾਲ ਬੱਤੀ ਕਲਚਰ ਖਤਮ ਕਰਨ ਤੇ ਗੈਰ ਉਤਪਾਦਕ ਕੰਮਾਂ ਉਪਰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਨੂੰ ਤਰਕ ਸੰਗਤ ਬਣਾਉਣਾ ਪਵੇਗਾ, ਨਹੀਂ ਤਾਂ ਸਾਦੇ ਸਹੁੰ ਚੁੱਕ ਸਮਾਗਮਾਂ ਨੂੰ ਲੋਕ ਫਿਰ ਸਿਰਫ਼ ਵਿਖਾਵਾ ਹੀ ਸਮਝਣਗੇ। ਇਹ ਤਾਂ ਸਨ ਡਾਕਟਰ ਹਜ਼ਾਰਾ ਸਿੰਘ ਚੀਮਾ ਦੇ ਵਿਚਾਰ ਤੇ ਕੈਪਟਨ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਤਾਰੀਫ ਕਰਦਿਆਂ ਇਕ ਹੋਰ ਲੇਖਕ ਕੁਲਦੀਪ ਸਿੰਘ ਧਨੌਲਾ ਨੇ ਵੀ ਇਕ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੈਪਟਨ ਸਾਹਿਬ ਨਸ਼ਾ ਹੀ ਨਹੀਂ ਭ੍ਰਿਸ਼ਟਾਚਾਰ ਨੱਪਣ ਦੀ ਵੀ ਲੋੜ ਹੈ। ਇਕ ਘਟਨਾ ਦਾ ਜ਼ਿਕਰ ਕਰਦਿਆਂ ਕੁਲਦੀਪ ਸਿੰਘ ਧਨੌਲਾ ਨੇ ਦਸਿਆ ਹੈ ਕਿ ਦਿਨ ਢਲੇ ਮੂੰਹ ਹਨੇਰੇ ਜਦੋਂ ਸ਼ਹਿਰ ਜਾਂ ਪਿੰਡ ਦੇ ਗੁਰਦੁਆਰੇ ਵਿਚੋਂ ਭਾਈ ਜੀ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੇ ਨਗਰ ਵਾਸੀਆਂ ਦਾ ਧਿਆਨ ਉਨ੍ਹਾਂ ਵੱਲ ਹੋ ਜਾਂਦਾ ਹੈ ਕਿਉਂਕਿ ਅਜਿਹੇ ਮੌਕੇ ਕੋਈ ਅਹਿਮ ਸੂਚਨਾ ਸੰਬੰਧੀ ਹੀ ਬੇਨਤੀ ਕੀਤੀ ਜਾਂਦੀ ਹੈ। ਕਿਸੇ ਦਾ ਬੱਚਾ ਗੁਆਚ ਗਿਆ, ਕਿਸੇ ਦੀ ਮੱਝ ਗਾਂ ਵਗੈਰਾ ਗੁੰਮ ਹੋਣ ਤੇ ਅਕਸਰ ਇਹੋ ਜਿਹੀਆਂ ਸੂਚਨਾਵਾਂ ਆਉਣੀਆਂ ਆਮ ਜੀ ਗੱਲ ਹੈ। ਉਹ ਦੱਸਦੇ ਨੇ ਕਿ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਚ ਅਕਾਲੀ ਭਾਜਪਾ ਗਠਜੋੜ ਹੱਥੋਂ ਸੱਤਾ ਖੁੱਸਣ ਤੋਂ ਬਾਅਦ ਹੁਣ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਅਲੱਗ ਕਿਸਮ ਦੀ ਹੀ ਬੇਨਤੀ ਸੁਣਨ ਨੂੰ ਮਿਲ ਰਹੀ ਹੈ। ਉਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸੀ ਵਿਧਾਇਕਾਂ ਦੇ ਨਾਵਾਂ ਉਤੇ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਜੇ ਕੋਈ ਵਿਅਕਤੀ ਪਿੰਡ ਚ ਨਸ਼ਾ ਵੇਚਦਾ ਹੈ ਤਾਂ ਉਹ ਬੰਦ ਕਰਕੇ ਕੋਈ ਹੋਰ ਕਾਰੋਬਾਰ ਕਰ ਲਵੇ, ਜੇ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ, ਅਜਿਹਾ ਧੰਦਾ ਕਰਨ ਵਾਲੇ ਦੇ ਹੱਕ ਵਿਚ ਪੰਚਾਇਤ ਜਾਂ ਪਿੰਡ ਦਾ ਕੋਈ ਵਿਅਕਤੀ ਥਾਣੇ ਨਹੀਂ ਜਾਏਗਾ, ਅਜਿਹੇ ਵਿਅਕਤੀ ਵਿਧਾਇਕ ਕੋਲ ਆਉਣ ਦੀ ਖੇਚਲ ਵੀ ਨਾ ਕਰਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚੋਂ ਨਸ਼ੇ ਬੰਦ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਇਹ ਸੂਚਨਾ ਸੋਸ਼ਲ ਮੀਡੀਆ ਉਤੇ ਵੀ ਅੱਜ ਕੱਲ ਬੜੀ ਵਾਇਰਲ ਹੋ ਰਹੀ ਹੈ। ਕੁਲਦੀਪ ਸਿੰਘ ਧਨੌਲਾ ਹੋਰੀ ਆਖਦੇ ਨੇ ਕਿ ਇਹ ਤਾਂ ਠੀਕ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਬੇਸ਼ੁਮਾਰ ਵਾਧਾ ਹੋਇਆ ਹੈ ਜਿਹਦੇ ਕਰਕੇ ਨੌਜਵਾਨ ਮੁੰਡਿਆਂ ਦੇ ਸਰੀਰ ਬਜ਼ੁਰਗਾਂ ਵਰਗੇ ਜਾਪਣ ਲੱਗੇ ਨੇ। ਇਸੇ ਕਾਰਨ ਹੀ ਪਹਿਲੀ ਸਰਕਾਰ ਨੇ ਪੁਲਿਸ ਭਰਤੀ ਵਿਚ ਨੌਜਵਾਨਾਂ ਦੀ ਛਾਤੀ ਮਿਲਣ ਦੀ ਸ਼ਰਤ ਹਟਾ ਕੇ ਸਿਰਫ ਕੱਦ ਨਾਲ ਹੀ ਕੰਮ ਸਾਰਿਆ ਸੀ। ਪੰਜਾਬ ਦੇ ਨੌਜਵਾਨਾਂ ਦੀ ਨਸ਼ਿਆਂ ਕਾਰਨ ਮਾੜੀ ਹੋ ਰਹੀ ਸਥਿਤੀ ਨੂੰ ਦੇਖਦਿਆਂ ਕੈਪਟਨ ਸਰਕਾਰ ਨਸ਼ੇ ਬੰਦ ਕਰਨ ਬਾਰੇ ਤਾਂ ਚੌਕਸ ਹੋ ਗਈ ਪਰ ਨਸ਼ਿਆਂ ਦੇ ਨਾਲ ਨਾਲ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਨੇ ਵੀ ਤਾਂ ਕੰਗਾਲ ਕੀਤਾ ਹੋਇਆ ਹੈ। ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਲੋਕਾਂ ਦਾ ਕਿਸੇ ਕੰਮ ਸੰਬੰਧੀ ਸਰਕਾਰੀ ਦਫ਼ਤਰ ਜਾਣਾ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਨੂੰ ਤਾਂ ਸੜਕਾਂ ਤੋਂ ਲੰਘਣਾ ਵੀ ਔਖਾ ਹੋਇਆ ਪਿਆ ਹੈ। ਇਹਦੀ ਤਾਜ਼ਾ ਮਿਸਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਸੜਕ ਕਿਨਾਰੇ ਲਏ ਜਾਂਦੇ ਪੈਸਿਆਂ ਦੀ ਬਣਾਈ ਵੀਡੀਓ ਸਾਹਮਣੇ ਆ ਚੁੱਕੀ ਹੈ। ਅਕਾਲੀ ਭਾਜਪਾ ਸਰਕਾਰ ਸਮੇਂ MP ਭਗਵੰਤ ਮਾਨ ਵੱਲੋਂ ਵੀ ਮਾਨਸਾ ਚ ਇਸੇ ਤਰ੍ਹਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਉਗਰਾਹੇ ਜਾਂਦੇ ਪੈਸਿਆਂ ਦੀ ਵੀਡੀਓ ਜਨਤਕ ਕੀਤੀ ਗਈ ਸੀ ਪਰ ਉਦੋਂ ਸਰਕਾਰ ਨੇ ਇਹਨੂੰ ਅਣਗੌਲਿਆ ਕਰ ਦਿੱਤਾ ਸੀ ਪਰ ਹੁਣ ਤਾਂ ਮੰਤਰੀ ਹੀ ਭ੍ਰਿਸ਼ਟਾਚਾਰ ਵਿਰੁੱਧ ਵੀਡੀਓ ਬਣਾ ਕੇ ਸਰਗਰਮੀ ਦਿਖਾਉਣ ਲੱਗੇ ਨੇ। ਇਹ ਗੱਲ ਸੋਨੇ ਤੇ ਸੁਹਾਗੇ ਵਾਲੀ ਹੋਵੇਗੀ ਜੇ ਧਾਰਮਿਕ ਅਸਥਾਨਾਂ ਦੇ ਸਪੀਕਰਾਂ ਤੋਂ ਨਸ਼ਾਬੰਦੀ ਦੇ ਨਾਲ ਨਾਲ ਭ੍ਰਿਸ਼ਟਾਚਾਰੀ ਚ ਲਿਪਟੇ ਅਧਿਕਾਰੀਆਂ ਕਰਮਚਾਰੀਆਂ ਲਈ ਵੀ ਸੂਚਨਾ ਦੇਣ ਵਾਸਤੇ ਕੈਪਟਨ ਸਰਕਾਰ ਵੱਲੋਂ ਬੇਨਤੀਆਂ ਕਰਵਾਈਆਂ ਜਾਣ। ਇਹ ਸਨ ਕੈਪਟਨ ਸਰਕਾਰ ਨੂੰ ਮਿਲ ਰਹੀਆਂ ਮੁਫ਼ਤ ਦੀਆਂ ਪਰ ਪਾਏਦਾਰ ਸਲਾਹਾਂ। ਅਮਲ ਕਰਨਾ ਨਾ ਕਰਨਾ ਸਰਕਾਰ ਦੀ ਮਰਜ਼ੀ ਹੈ। ਦੋਸਤੋ ਆਪਾਂ ਕੱਲ ਫੇਰ ਕੋਈ ਹੋਰ ਨੁਕਤਾ ਵਿਚਾਰਾਂਗੇ। ਹੁਣ ਮੈਨੂੰ ਅਮਨ ਦੀ ਫਾਂਸ ਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਦਾ ਖਬਰਸਾਰ ਸੈਗਮੈਂਟ। ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਖਬਰਸਾਰ ਹਰਮਨ ਰੇਡੀਓ ਦੇ ਉੱਤੇ, ਗੱਲਬਾਤ ਜਿਹੜੀ ਚੱਲ ਰਹੀ ਆ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ, ਤੇ ਨਾਲ ਨੇ ਮੇਰੇ ਅਜੇਪਾਲ ਜੀ। ਅਜੇਪਾਲ ਜੀ ਵੀ ਬ੍ਰਿਸਬੇਨ ਤੋਂ ਆਪਣੇ ਨਾਲ ਜੁੜੇ ਹੋਏ ਨੇ। ਅਜੇਪਾਲ ਜੀ, ਜਲ ਬੱਸ ਦਾ ਕੁਛ ਯਾਦ ਆ ਜੇ, ਜਾਂ ਮੈਂ ਜਲ ਵਾਲਾ ਘੁੜੋਕਾ ਕਵਾਂ?
ਨਹੀਂ ਨਹੀਂ ਯਾਦ ਹੈ ਜੀ, ਪੂਰਾ ਯਾਦ ਹੈ ਮੈਨੂੰ। ਇਹ ਵੀ ਯਾਦ ਹੈ ਕਿ ਜਿੱਦਣ ਪਹਿਲੇ ਦਿਨ ਆਪਣੀ ਉਹ ਬੱਸ ਚੱਲੀ ਸੀ, ਆਪਾਂ ਸਟੂਡੀਓ 'ਚ ਬਹਿ ਕੇ ਡਿਸਕਸ਼ਨ ਕੀਤੀ ਸੀ ਉਹਦੇ ਤੇ। ਹਾਂਜੀ
ਜੀ ਬਿਲਕੁਲ, ਤੇ ਦੇਖੋ ਯਾਦਾਂ ਰਹਿ ਜਾਂਦੀਆਂ ਹਨਾ।
ਕਿੱਦਾਂ ਹੁਣ ਕੁਛ ਖਾਸ ਹੈ ਹੁਣ ਅੱਜ ਜਲ ਬੱਸ ਦਾ ਜੀ? ਕਿਵੇਂ
ਜੀ, ਤੇ ਅੱਜ ਇੱਦਾਂ ਹੋਇਆ ਵੀ ਜਲ ਬੱਸ ਦੇ ਜਿਹੜੇ ਸੁਪਨੇ ਆ ਉਹਨੂੰ ਪੂਰਾ ਕਰਨ ਲਈ ਪੁਰਾਣੀ ਜਿਹੜੀ ਸਰਕਾਰ ਆ ਬਹੁਤ ਪੈਸਾ ਵੀ ਵਹਾਇਆ, ਹੜ੍ਹ ਵੀ ਲੈ ਆਉਂਦਾ ਸੀ ਕਈ ਏਕੜ ਦੇ ਵਿੱਚ ਪਾਣੀ ਪਾਣੀ ਵੀ ਘੁਮਾ ਦਿੱਤਾ ਸੀ, ਸਰੋਤਿਆਂ ਨੂੰ ਯਾਦ ਹੋਣਾ ਆ। ਵੈਸੇ ਤਾਂ ਅਜੇ ਤੱਕ ਕੋਈ ਚੜਿਆ ਨੀ ਹੈਗਾ, ਤੇ ਘੁੱਗੀ ਸਾਹਿਬ ਵੀ ਆਪਣੇ ਗਏ ਸੀਗੇ, ਗੁਰਪ੍ਰੀਤ ਸਿੰਘ ਬੜੈ ਤੇ ਉਹ ਗਏ ਸੀ, ਕਹਿੰਦੇ ਵੀ ਬੱਸ ਤਾਂ ਉੱਥੇ ਸਾਨੂੰ ਦਿਸੀ ਨੀ, ਵੀ ਬੱਸ ਤਾਂ ਵੈਸੇ ਹੈਗੀ ਆ ਜਿਹੜੀ ਗਰਾਜ ਦੇ ਵਿੱਚ ਹੀ ਆ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਵੀ ਇੱਕ ਉਦਾਂ ਦੀ ਬੱਸ ਜਿਹੜੀ ਵਧੀਆ ਤਰੀਕੇ ਦੀ ਉਹ ਲੈ ਆਂਦੀ ਗਈ ਆ। ਪਰ ਹੁਣ ਆਪਾਂ ਜਿਹੜੀ ਅੱਜ ਖਬਰ ਜਿਹੜੀ ਸਾਂਝੀ ਕਰਨੀ ਆ ਬੱਸ ਦੇ ਨਾਲ ਜੁੜੀ ਹੋਈ, ਉਹ ਹੈਗੀ ਆ ਕਿ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਬੋਰਡ ਜਿਹੜਾ ਚੰਡੀਗੜ੍ਹ ਆ ਉਹਦੇ ਲੋਕ ਸੂਚਨਾ ਅਫਸਰ ਨੇ ਆਪਣੇ ਪੱਤਰ ਨੰਬਰ 576 ਦੇ ਵਿੱਚ RTI ਕਾਰਕੁਨ ਸਤਪਾਲ ਗੋਇਲ ਰਾਹੀਂ 28 ਮਾਰਚ 2017 ਨੂੰ ਦੱਸਿਆ ਆ ਕਿ ਇਸ ਜਿਹੜੇ ਹੈਰੀਟੇਜ ਦੇ ਟੂਰਿਜ਼ਮ ਵਿਭਾਗ ਨੇ ਹੁਣ ਤੱਕ 6,83,73,254 ਰੁਪਏ ਖਰਚ ਕਰ ਦਿੱਤੇ ਗਏ ਆ। ਜਾਣੀ ਇਹ ਬੱਸ ਜਿਹੜੀ ਆ ਨੀਅਰਲੀ 7 ਕਰੋੜ ਦੇ ਵਿੱਚ ਪੈ ਚੁੱਕੀ ਆ, ਤੇ ਇਹਦੇ ਵਿੱਚ ਅਫਸਰਾਂ ਦੇ ਦੇਸ਼ ਤੇ ਵਿਦੇਸ਼ਾਂ ਦੇ ਦੌਰਿਆਂ ਦੇ ਉੱਤੇ 2,65,628 ਰੁਪਇਆ ਤਾਂ ਸਿਰਫ ਜਿਹੜੇ ਉੱਚ ਅਫਸਰ ਆ ਉਹ ਬਾਹਰ ਘੁੰਮ ਕੇ ਫਿਰ ਕੇ ਆਏ ਆ, ਤੇ ਅਫਸਰਾਂ ਦੇ ਵਿਦੇਸ਼ੀ ਦੌਰਿਆਂ ਦਾ ਵੀ ਜਿਹੜਾ ਖਰਚਾ ਆ ਉਹ ਦੱਸ ਦਿੱਤਾ ਗਿਆ। ਪਰ ਇਹਦੀ ਜਿਹੜੀ ਆਮਦਨੀ ਆ ਉਹ ਅਜੇ ਤੱਕ ਨੀ ਦੱਸੀ ਗਈ ਵੀ ਇਹਦੀ ਆਮਦਨੀ ਵੀ ਕੋਈ ਹੈਗੀ ਆ 7 ਕਰੋੜ ਰੁਪਈਏ ਤੱਕ ਲਾ ਕੇ। ਤੇ ਇਹ ਜਿਹੜਾ ਡ੍ਰੀਮ ਪ੍ਰੋਜੈਕਟ ਸੀਗਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਤੇ ਹੁਣ ਇੱਕ ਗੱਲ ਇਹ ਜ਼ਰੂਰ ਸਾਬਤ ਹੋ ਗਈ ਆ ਵੀ ਜੈਦ ਦਾ ਤੇ ਸ਼ੌਂਕ ਦਾ ਕੋਈ ਮੁੱਲ ਨੀ ਹੁੰਦਾ। ਜੀ, ਤੇ ਜੈਦ ਤੇ ਸ਼ੌਂਕ ਦਾ ਮੈਂ ਗੱਲ ਕਰਦਾ ਸੀ ਵੀ ਜੈਦ ਤੇ ਸ਼ੌਂਕ ਦਾ ਕੋਈ ਮੁੱਲ ਨੀ ਹੁੰਦਾ, ਤੇ ਪਾਣੀ ਦੇ ਵਿੱਚ ਮੁੜ ਦਿੱਤੇ ਪੈਸੇ।
ਇਹ ਤਾਂ ਹਾਂਜੀ, ਹੁਣ ਸੁਖਬੀਰ ਬਾਦਲ ਸਾਹਿਬ ਦਾ ਆਪਣੀ ਜਿੱਦ ਵੀ ਪਗਾ ਗਏ ਤੇ ਸ਼ੌਂਕ ਵੀ ਪਗਾ ਗਏ। ਸ਼ੌਂਕ ਤਾਂ ਮੇਰੇ ਖਿਆਲ ਚ ਖੈਰ ਉਹਨਾਂ ਦਾ ਪਹਿਲੇ ਦਿਨ ਹੀ ਪੂਰਾ ਹੋਇਆ, ਜਿਹੜਾ 10-20 ਮਿੰਟ ਉਹਨਾਂ ਨੇ ਹੂਟਾ ਲੈ ਲਿਆ, ਮੁੜ ਕੇ ਕਿਸੇ ਦਾ ਸ਼ੌਂਕ ਨੀ ਪੂਰਾ ਹੋਇਆ ਜੀ, ਕਿਸੇ ਨੂੰ ਹੂਟਾ ਨੀ ਮਿਲਿਆ, ਤੇ ਉਹਨਾਂ ਦੀ ਆਪਦੀ ਜਿੱਦ ਜ਼ਰੂਰ ਪੂਰੀ ਹੋ ਗਈ ਜੀ। ਕਰੋੜਾਂ ਰੁਪਇਆ ਜਿੱਦਾਂ ਉਹਨਾਂ ਨੇ ਪਾਣੀ ਦੇ ਵਿੱਚ, ਜਿਵੇਂ ਕਹਿੰਦੇ ਉਹਨਾਂ ਨੇ ਕਹਾਵਤ ਸੱਚ ਕਰਤੀ, ਜਿੱਦਾਂ ਹੁੰਦਾ ਨਾ ਵੀ ਕਿਸੇ ਚੀਜ਼ ਕੋ ਪਾਣੀ ਮੈਂ ਬਹਾ ਦੇਣਾ, ਪੈਸਾ ਪਾਣੀ ਕੀ ਤਰ੍ਹਾਂ ਬਹਾਇਆ, ਉਹਨਾਂ ਨੇ ਉਹ ਸੱਚ ਕਰਕੇ ਬਹਾਇਆ ਵੀ ਆਹ ਲੋ ਅਸੀਂ 7 ਕਰੋੜ ਸੱਚੀ ਪਾਣੀ ਚ ਬਹਾ ਦਿੰਦੇ ਆ।
ਹਾਂਜੀ ਹਾਂਜੀ ਜੀ ਬਿਲਕੁਲ। ਪਰ
ਮੰਤਰੀ ਵੀ ਬਾਹਰ ਦੇ ਦੌਰੇ ਵੀ ਲਾ ਕੇ ਆਏ ਆ, ਤੇ ਮੈਨੂੰ ਯਾਦ ਹੈ ਵੀ ਜਿੱਦਾਂ ਜਦੋਂ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਹੁੰਦੇ ਸੀਗੇ ਬਾਦਲ ਸਰਕਾਰ ਦੇ ਵਿੱਚ, ਤੇ ਉਦੋਂ ਕੁਛ ਮੰਤਰੀਆਂ ਨੇ ਬਾਹਰ ਜਾਣਾ ਚਾਹਿਆ ਸੀ, ਤੇ ਪਲੱਸ ਨਾਲ ਉਹਨਾਂ ਦੇ MLA ਸੀ 2-4 ਤੇ 2-4 ਮੰਤਰੀ ਸੀ, ਕਹਿੰਦੇ ਸੀ ਅਸੀਂ ਸੜਕਾਂ ਦੇਖ ਕੇ ਆਉਣੀਆਂ ਬਾਹਰ ਦੀਆਂ, ਤੇ ਉਹਦੇ ਹਿਸਾਬ ਨਾਲ ਅਸੀਂ ਆਪਾਂ ਫਿਰ ਇੰਡੀਆ ਚ ਪੰਜਾਬ ਦੇ ਵਿੱਚ ਉਦਾਂ ਦੀਆਂ ਸੜਕਾਂ ਬਣਾਉਣੀਆਂ, ਤੇ ਉਹਨਾਂ ਨੂੰ ਮਨਪ੍ਰੀਤ ਬਾਦਲ ਨੇ ਕੰਪਿਊਟਰ ਤੇ ਬਿਠਾ ਕੇ ਨੈਟ ਤੇ ਸਾਰਾ ਕੁਛ ਦਿਖਾਤਾ ਸੀ ਵੀ ਬਾਹਰ ਜਾਣ ਦੀ ਲੋੜ ਨੀ ਆ, ਤੁਸੀਂ ਜਿਹੜੀ ਇਨਫੋਰਮੇਸ਼ਨ ਲੈਣੀ ਮੈਨੂੰ ਦੱਸੋ, ਮੈਂ ਤੁਹਾਨੂੰ ਹੁਣੇ ਦਿੰਦਾ। ਹਾਂਜੀ, ਤੇ ਪਰ ਚਲੋ ਇੱਥੇ ਤਾਂ ਗੱਲ ਹੁਣ ਸ਼ੌਂਕ ਤੇ ਜਿੱਦ ਦੀ ਸੀ ਉਹਨਾਂ ਦੀ, ਤੇ ਉਹਨਾਂ ਨੇ ਸ਼ੌਂਕ ਤੇ ਜਿੱਦ ਪੁਗਾਈ ਜੀ ਆਪਦੀ। ਜੀ
ਜੀ ਬਿਲਕੁਲ। ਤੇ ਇੱਕ ਹੋਰ ਵੀ ਹੁੰਦਾ ਸੀ ਵੀ ਪਹਿਲਾਂ ਹਨਾ ਪਤਾ ਵੀ ਨੀ ਲੱਗਦਾ ਹੁੰਦਾ ਸੀ ਵੀ ਕਦੋਂ ਲੀਡਰ ਆਉਂਦੇ ਹੁੰਦੇ ਸੀ, ਕਾਗਜ਼ਾਂ 'ਚ ਕੰਮ ਚੱਲਦਾ ਹੁੰਦਾ ਸੀ, ਇਧਰੋਂ ਘੁੰਮ ਫਿਰ ਕੇ ਚਲੇ ਜਾਂਦੇ ਹੁੰਦੇ ਸੀ। ਪਹਿਲੀ ਵਾਰ ਤਾਂ ਉਦੋਂ ਹੀ ਪਤਾ ਲੱਗਾ ਸੀਗਾ ਜਦੋਂ ਤੋਤਾ ਸਿੰਘ ਹੁਣੀ ਗਏ ਸੀ ਸ਼ਾਇਦ ਕੈਨੇਡਾ ਜਾਂ ਅਮਰੀਕਾ ਦੇ ਦੌਰੇ ਦੇ ਉੱਤੇ, ਉਦੋਂ ਹੀ ਪਤਾ ਲੱਗਾ ਸੀ ਵੀ MLA ਬਾਹਰ ਵੀ ਜਾਂਦੇ ਹੁੰਦੇ ਆ।
ਹਾਂਜੀ ਹਾਂਜੀ ਬਿਲਕੁਲ।
ਤੇ ਖੈਰ ਆਪਣੇ ਨਾਲ ਹਰਜਿੰਦਰ ਸਿੰਘ ਜੀ ਜੁੜੇ ਆ ਪਰਥ ਤੋਂ, ਆਪਣੇ ਨਾਲ ਸਾਂਝ ਉਹਨਾਂ ਨੇ ਬਣਾਈ ਆ, ਬਹੁਤ ਵਧੀਆ ਵਿਚਾਰ ਰੱਖਦੇ ਹੋ ਤੇ ਬਹੁਤ ਬਹੁਤ ਧੰਨਵਾਦ ਹਰਜਿੰਦਰ ਸਿੰਘ ਜੀ ਹੋਣਾ ਦਾ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਇਸ ਪ੍ਰੋਗਰਾਮ ਦੇ ਵਿਚ ਤੇ ਨਾਲ ਦੇ ਨਾਲ ਉਹਨਾਂ ਨੇ ਗਾਣਾ ਸੁਣਨ ਦੀ ਵੀ ਫਰਮਾਇਸ਼ ਜਿਹੜੀ ਕੀਤੀ ਆ ਤੇ ਆਪਾਂ ਉਹਨਾਂ ਦੀ ਫਰਮਾਇਸ਼ ਦਾ ਗਾਣਾ ਜਿਹੜਾ ਆ ਜਰੂਰ ਲਾਵਾਂਗੇ ਇਸ ਪ੍ਰੋਗਰਾਮ ਦੇ ਵਿਚ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਵੈਸੇ ਤਾਂ ਇੰਡੀਆ ਦੇ ਵਿਚ ਜਿਹੜੇ ਸੰਵਿਧਾਨ ਬਣਾਉਣ ਦੇ ਮੋਢੀ ਜਿਹੜੇ ਹੋਏ ਆਪਣੇ ਉਹਨਾਂ ਨੇ ਇਹ ਸੁਪਨਾ ਦੇਖਿਆ ਸੀ ਬਈ ਜਿਹੜਾ ਪੰਚਾਇਤੀ ਰਾਜ ਸਿਸਟਮ ਜਿਹੜਾ ਆ ਉਹ ਲਾਗੂ ਹੋਣਾ ਚਾਹੀਦਾ ਆ ਪੰਚਾਇਤਾਂ ਨੂੰ ਵੱਧ ਤੋਂ ਵੱਧ ਅਧਿਕਾਰ ਜਿਹੜੇ ਆ ਦਿੱਤੇ ਜਾਣੇ ਚਾਹੀਦੇ ਆ ਭਾਵੇਂ ਉਹਦੇ ਵਿਚ ਬਹੁਤ ਸਾਰੀਆਂ ਅਜੇ ਤੱਕ ਖਾਮੀਆਂ ਹੈਗੀਆਂ ਆ ਪਰ ਆਪਾਂ ਗੱਲ ਅੱਜ ਕਰਨੀ ਆ ਕਿ ਤਿੰਨ ਸਰਪੰਚਾਂ ਨੇ ਕੋਈ 42 ਲੱਖ ਰੁਪਏ ਦਾ ਗਬਨ ਕਰ ਲਿਆ ਤੇ ਇਹ ਜਿਹੜੇ ਤਿੰਨੇ ਅਕਾਲੀ ਸਰਪੰਚ ਹੈਗੇ ਆ ਪਿੰਡਾਂ ਦੇ ਵਿਚ ਪਖਾਨੇ ਬਣਾਉਣ ਦੇ ਲਈ ਫੰਡ ਆਇਆ ਸੀਗਾ ਇਹ ਪਿੰਡ ਕੋਟਲੀ ਨਸੀਰ ਖਾਨ ਦੌਕੇ ਤੇ ਭਾਸਰਕੇ ਇੱਥੇ ਦੇ ਸਰਪੰਚ ਹੈਗੇ ਆ ਤੇ 42 ਲੱਖ ਰੁਪਇਆ ਜਾਣੀ ਗਬਨ ਕਰ ਲਿਆ ਤੇ ਇਹ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਸਾਹਮਣੇ ਇਹ ਮਾਮਲਾ ਜਦੋਂ ਆਇਆ ਤੇ ਉਹਨਾਂ ਨੇ ਜਿਹੜੇ ਬੀ ਡੀ ਓ ਸੀਗੇ ਇਕਬਾਲਜੀਤ ਸਿੰਘ ਤੇ ਜਾਂਚ ਤੋਂ ਬਾਅਦ ਜਿਹੜੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਨ ਦੀ ਸ਼ਿਕਾਇਤ ਜਿਹੜੀ ਆ ਐਸ ਐਸ ਪੀ ਦਿਹਾਤੀ ਨੂੰ ਦਿੱਤੀ ਆ ਤੇ ਅਗਸਤ 2016 ਦੇ ਵਿਚ ਇਹ 18 ਹਲਕੇ ਦੇ ਪਿੰਡ ਹੈਗੇ ਆ ਆਪਣੇ ਪਿੰਡ ਕੋਟਲੀ ਨਸੀਰ ਖਾਨ ਦੌਕੇ ਤੇ ਭਾਸਰਕੇ ਇਹਨਾਂ ਦੇ ਉੱਤੇ 50 ਲੱਖ ਰੁਪਏ ਦੇ ਕਰੀਬ ਕੋਈ ਰਾਸ਼ੀ ਐਚ ਡੀ ਐਫ ਸੀ ਬੈਂਕ 8262 ਚ ਆਈ ਸੀਗੀ ਕੋਟਲੀ ਨਸੀਰ ਖਾਨ ਦੇ ਸਰਪੰਚ ਹੈਗੇ ਅਮਨਦੀਪ ਸਿੰਘ ਭਾਸਰਕੇ ਦੇ ਸੁਰਿੰਦਰ ਸਿੰਘ ਤੇ ਦੌਕੇ ਪਿੰਡ ਦੀ ਸਰਪੰਚ ਮਨਜੀਤ ਕੌਰ ਤੇ ਉਦੋਂ ਦੇ ਪੰਚਾਇਤ ਸਕੱਤਰ ਭੁਪਿੰਦਰ ਸਿੰਘ ਤੇ ਬੀ ਡੀ ਪੀ ਓ ਤੇਜਿੰਦਰ ਕੁਮਾਰ ਇਹਨਾਂ ਨੇ ਮਿਲੀ ਭੁਗਤ ਕਰਕੇ ਜਿਹੜੀ ਇਹ ਰਾਸ਼ੀ ਆ ਕਢਾਈ ਆ ਤੇ ਗਾਇਬ ਕਰ ਦਿੱਤੀ ਆ ਤੇ ਇਹਦੇ ਵਿਚ ਜਿਹੜੇ ਕੋਟਲੀ ਨਸੀਰ ਖਾਨ ਦੇ ਸਰਪੰਚ ਹੈਗੇ ਅਮਨਦੀਪ ਸਿੰਘ ਇਹਨਾਂ ਨੇ 16,80,000 ਰੁਪਇਆ ਦੌਕੇ ਦੇ ਮਨਜੀਤ ਕੌਰ ਇਹਨਾਂ ਨੇ 17,97,000 ਰੁਪਇਆ ਤੇ 500 ਰੁਪਏ ਤੇ ਜਦਕਿ ਭਾਸਰਕੇ ਦੇ ਸਰਪੰਚ ਸੁਰਿੰਦਰ ਸਿੰਘ ਨੇ 15,22,000 ਰੁਪਏ ਦਾ ਜਿਹੜਾ ਰਾਸ਼ੀ ਦਾ ਗਬਨ ਜਿਹੜਾ ਆ ਕੀਤਾ ਗਿਆ ਤੇ ਗ੍ਰਾਂਟਾਂ ਦਾ ਹੁਣ ਪਤਾ ਲੱਗਣ ਲੱਗ ਜਾਂਦਾ ਵੀ ਕਿੱਧਰ ਜਾਂਦੀਆਂ ਕਿੱਧਰ ਨੂੰ ਡਿਵੈਲਪਮੈਂਟ ਹੋਣ ਰਹੀ ਹੈ
ਇਹ ਬਿਲਕੁਲ ਭਾਜੀ ਤੇ ਹੁਣ ਜਿਹੜੇ ਗਬਨ ਨਿਕਲ ਰਹੇ ਨੇ ਇੰਨੇ ਲੱਖ ਦਾ ਗਬਨ ਹੋ ਗਿਆ ਇੰਨੇ ਲੱਖ ਦਾ ਗਬਨ ਹੋ ਗਿਆ ਇਹ ਮੇਰੇ ਖਿਆਲ ਚ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਵੇਂ ਈਡੀ ਨੇ ਮਤਲਬ ਉਹਨਾਂ ਤੇ ਕੁਛ ਐਮ ਐਲ ਏ ਤੇ ਸਕੰਜਾ ਕੱਸਿਆ ਤੇ ਏਦਾਂ ਹੀ ਮੇਰੇ ਖਿਆਲ ਦੇ ਵਿਚ ਤਾਂ ਜੇ ਆਪਾਂ ਕੱਲੀ ਪੰਜਾਬ ਸਟੇਟ ਦੀ ਗੱਲ ਕਰੀਏ ਵੀ ਜਿੰਨੇ ਵੀ ਡਿਪਾਰਟਮੈਂਟ ਨੇ ਜੇ ਹਰ ਡਿਪਾਰਟਮੈਂਟ ਦੇ ਉੱਪਰ ਹੀ ਇਨਕੁਆਇਰੀ ਬਿਠਾ ਦਿੱਤੀ ਜਾਵੇ ਈਚ ਐਂਡ ਐਵਰੀ ਡਿਪਾਰਟਮੈਂਟ ਦੇ ਮੇਰੇ ਖਿਆਲ ਚ ਪਤਾ ਨੀ ਭਾਜੀ ਕਿੰਨੇ ਗਬਨ ਤੇ ਕਿੰਨਾ ਹਜ਼ਾਰਾਂ ਕਰੋੜ ਰੁਪਏ ਨਿਕਲ ਆਉਣਾ ਜਿਹੜਾ ਮਤਲਬ ਇੱਧਰ ਉੱਧਰ ਜਿਹਨੂੰ ਕਹਿੰਦੇ ਉਲਦ ਗੁਲਦ ਹੋ ਗਿਆ ਸੋ ਇਹ ਆ ਕਿ ਜਿਹੜੇ 2-4 ਸਰਪੰਚ ਜਾਂ 2-4 ਆਫੀਸਰ ਜਿਹੜੇ ਫਸਣਗੇ ਉਹਨਾਂ ਤੇ ਗਾਜ ਡਿੱਗੇਗੀ ਬਾਕੀਆਂ ਨੇ ਮਤਲਬ ਕਹਿੰਦੇ ਨੇ ਕੱਛਾਂ ਵਜਾਉਣੀਆਂ ਪੰਜਾਬੀ ਚ ਤੇ ਬਾਕੀ ਭੰਗੜਾ ਪਾਉਣਗੇ ਹਾਂਜੀ ਮੇਰੇ ਖਿਆਲ ਚ ਉਹ ਫਸੇ ਵੀ ਉਹੀ ਹੋਣੇ ਆ ਜਿਨ੍ਹਾਂ ਨੇ ਥੋੜਾ ਬਹੁਤ ਉੱਪਰ ਕਮਿਸ਼ਨ ਨਹੀਂ ਪਹੁੰਚਾਇਆ ਹੋਣਾ ਮੈਨੂੰ ਇਹ ਲੱਗਦਾ
ਬਸ ਆਹੇ ਇਹਦੇ ਵਿਚ ਇੱਕ ਪੱਖ ਇਹ ਵੀ ਹੈਗਾ ਆ ਵੀ ਜਿਆਦਾਤਰ ਜਿਹੜੇ ਸਰਪੰਚ ਹੁੰਦੇ ਆ ਕਈ ਵਾਰੀ ਅਣਗਹਿਲੀ ਜਾਂ ਕਹਿ ਲੋ ਅਨਪੜ੍ਹਤਾ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨੂੰ ਸਭ ਤੋਂ ਤਗੜਾ ਆਫੀਸਰ ਬੀ ਡੀ ਓ ਲੱਗਦਾ ਹੁੰਦਾ ਜਾਂ ਜਿਹੜਾ ਸੈਕਟਰੀ ਹੁੰਦਾ ਉਹ ਸੈਕਟਰੀ ਇੱਕ ਇੰਜੀਨੀਅਰ ਤੇ ਇੱਕ ਬੀ ਡੀ ਓ ਉਹ ਤਿੰਨੇ ਬੰਦੇ ਇੰਨੇ ਜਿਆਦਾ ਚਲਾਕ ਹੁੰਦੇ ਕਈ ਵਾਰੀ ਜਾਣੀ ਮੈਂ ਸਾਰੇ ਕੇਸਾਂ ਦੇ ਵਿਚ ਨਹੀਂ ਕਰ ਦੱਸ ਰਿਹਾ ਜਿਆਦਾਤਰ ਉਹ ਇੰਨੇ ਹੁੰਦੇ ਆ ਵੀ ਉਹ ਗੁਮਰਾਹ ਕਰ ਲੈਂਦੇ ਆ ਜਿਹੜੇ ਸਰਪੰਚ ਹੁੰਦੇ ਆ ਮੋਸਟਲੀ ਉਹ ਨਾ ਵਿਚਾਰੇ ਕਈ ਵਾਰੀ ਸਰਪੰਚਾਂ ਦਾ ਲੱਗ ਜਾਂਦਾ ਹੁੰਦਾ ਤੇ ਕਈ ਵਾਰੀ ਸਰਪੰਚਾਂ ਦੇ ਘਰ ਜਾਂਦਾ ਕਹਿ ਲੋ ਵੀ ਖਾਣ ਨੂੰ ਆਟਾ ਵੀ ਨੀ ਹੁੰਦਾ ਤੇ ਉਹਨਾਂ ਤੇ ਗਬਨ ਦਾ ਦੋਸ਼ ਪਾਇਆ ਹੁੰਦਾ ਆ 15-20 ਲੱਖ ਰੁਪਏ ਦਾ ਉਹ ਸਮਝ ਨੀ ਲੱਗਦੀ ਵੀ 15-20 ਲੱਖ ਰੁਪਏ ਦਾ ਉਹਨੇ ਕੀਤਾ ਕੀ ਆ ਹਨਾ ਤੇ ਉਹ ਵਿਚਾਰੇ ਪੇਸ਼ੀਆਂ ਭੁਗਤਦੇ ਆ ਉਹਨਾਂ ਨੂੰ ਨੌਲੇਜ ਨੀ ਹੁੰਦੀ ਵੀ ਅਸੀਂ ਆਪਣੇ ਜਿਹੜੇ ਪੈਸੇ ਆ ਕਿੱਦਾਂ ਖਰਚਣੇ ਆ ਉਹ ਸਾਰੀ ਜਿਹੜੀ ਗੱਲਬਾਤ ਆ ਉਹ ਸੈਕਟਰੀ ਤੇ ਬੀ ਡੀ ਓ ਦੇ ਉੱਤੇ ਸੈੱਟ ਦਿੰਦੇ ਆ ਕਈ ਵਾਰੀ ਬੀ ਡੀ ਓ ਕਹਿ ਦਿੰਦਾ ਆ ਵੀ ਪਹਿਲਾਂ ਹੀ ਇੰਨੇ ਦੇ ਵਿੱਚੋਂ ਜੀ ਇਹਦਾ ਇੰਨਾ ਟੈਕਸ ਆ ਇਹਦਾ ਇੰਨਾ ਟੈਕਸ ਆ ਆਹ ਇੰਨਾ ਟੈਕਸ ਆ ਕੱਟ ਕਟਾ ਕੇ ਉਹਨਾਂ ਨੂੰ ਦੇਣ ਦਾ ਤੇ ਸਰਪੰਚ ਵਿਚਾਰਾ ਭੋਲਾ ਹੁੰਦਾ ਮੋਰੇ ਜਿਆਦਾਤਰ ਕੇਸਾਂ ਦੇ ਵਿੱਚ ਮੈਂ ਦੇਖਿਆ ਆ ਕਈ ਵਾਰੀ ਜਿਹੜੇ ਅਣਜਾਣ ਬੰਦੇ ਫਸ ਗਏ
ਹਾਂਜੀ ਇਹ ਜਦੋਂ ਭਾਜੀ ਸਰਪੰਚ ਚੁਣੇ ਜਾਂਦੇ ਆ ਜਦੋਂ ਬੰਦਾ ਸਰਪੰਚ ਬਣ ਜਾਂਦਾ ਔਰ ਜਿੱਦਾਂ ਉਹੀ ਗੱਲ ਵੀ ਆਪਾਂ ਚਲੋ ਸਾਰਿਆਂ ਨੂੰ ਨੀ ਕਹਿੰਦੇ ਪਰ ਬਹੁਤੀ ਤਾਦਾਦ ਦੇ ਵਿੱਚ ਜਦੋਂ ਸਰਪੰਚ ਬੰਦਾ ਬਣਦਾ ਇੱਕ ਬੁੱਕ ਮਿਲਦੀ ਤੁਹਾਡੀ ਗਾਈਡੈਂਸ ਤੁਹਾਨੂੰ ਉੱਚ ਦਿੰਦੇ ਆ ਵੀ ਤੁਹਾਡੇ ਕੀ ਅਧਿਕਾਰ ਨੇ ਹਨਾ ਤੁਹਾਡੇ ਅਧਿਕਾਰਕ ਖੇਤਰ ਵਿੱਚ ਕੀ ਕੀ ਕੰਮ ਆਉਂਦੇ ਨੇ ਤੁਸੀਂ ਕਿੱਦਾਂ ਕਿੱਦਾਂ ਆਪਣਾ ਹੁਣ ਸਰਪੰਚੀ ਦਾ ਕਾਰਜਕਾਲ ਚਲਾਉਣਾ ਉਹ ਸਾਰਾ ਕੁਛ ਉਹਨਾਂ ਨੇ ਬੁੱਕ ਦੇ ਵਿੱਚ ਲਿਖਿਆ ਹੁੰਦਾ ਔਰ ਮੈਨੂੰ ਨੀ ਲੱਗਦਾ ਕਿ 100 ਚੋ ਮੈਨੂੰ ਲੱਗਦਾ ਕਿ 2-4 ਸਰਪੰਚ ਬੇਸ਼ੱਕ ਹੁਣ ਵੀ ਅੱਜ ਕੱਲ ਜਿਹੜੇ ਯੰਗ ਮੁੰਡੇ ਕੁੜੀਆਂ ਬਣ ਰਹੇ ਨੇ ਸ਼ਾਇਦ ਉਹ ਪੜ੍ਹਦੇ ਹੁਣ ਨੇ, ਤਾਂ ਮੇਰੇ ਖਿਆਲ ਚ 100 ਚੋ 90 ਤਾਂ ਪੜ੍ਹਦੇ ਹੀ ਨੀ ਆ ਵੀ ਉਹ ਬੁੱਕ ਕਿੱਥੇ ਆ, ਕਿੱਥੋਂ ਮਿਲਦੀ ਆ ਤੇ ਉਹਦੇ ਵਿੱਚ ਕੀ ਲਿਖਿਆ।
ਜੀ ਬਿਲਕੁਲ, ਉਹ ਬੁੱਕ ਤਾਂ ਰਸਤੇ ਵਿੱਚ ਕਿਤੇ ਸਿੱਟੇ ਆਉਂਦੇ ਆ, ਜਿਹੜੀ ਬੱਸ ਵਿੱਚ ਜਾਂਦੇ ਆ ਉਹਦੀ ਸੀਟ ਤੇ ਛੱਡੇ ਆਉਂਦੇ ਹੁੰਦੇ ਆ, ਘਰ ਤਾਂ ਉਹ ਸਿਰਫ ਇੱਕ ਮੋਹਰੇ ਲੈ ਕੇ ਆਉਂਦੇ ਹੁੰਦੇ ਆ, ਜਿਹੜੀ ਬੋਲ ਲਾਉਣੀ ਹੁੰਦੀ ਆ ਉਹਦਾ ਜਿਆਦਾ ਧਿਆਨ
ਲੈ ਕੇ ਆਉਂਦੇ ਤੇ। ਹਾਂਜੀ ਹਾਂਜੀ, ਤੇ ਇਹ ਜਿਹੜੇ ਸਰਪੰਚ ਦੇ ਨਾਲ ਸੈਕਟਰੀ ਸਾਹਿਬ ਹੁੰਦੇ ਨੇ ਇਹਨਾਂ ਦਾ ਵਾਕਈ ਬਹੁਤ ਅਹਿਮ ਰੋਲ ਹੁੰਦਾ, ਔਰ ਜੇ ਸਰਪੰਚ ਨੂੰ ਕੁਛ ਨਹੀਂ ਪਤਾ ਤੇ ਉਹ ਸਾਰਾ ਕੁਛ ਘੁਮਾ ਤੇ ਤੁਹਾਡੀ, ਜੇ ਤੁਸੀਂ ਗੱਲ ਕੀਤੀ ਵੀ ਸਾਰਾ ਕੁਛ ਸੈਕਟਰੀ ਨੇ ਦੇਣਾ ਤੇ ਉਹ ਗਬਨ ਦਾ ਦੋਸ਼ ਵਿਚਾਰੇ ਸਰਪੰਚ ਤੇ ਲੱਗ ਜਾਣਾ, ਕਿਉਂਕਿ ਉਹਦੀ ਮੋਹਰ ਤੇ ਸਾਈਨ ਹਰ ਥਾਂ ਤੇ ਹੋਏ ਹੁੰਦੇ ਆ।
ਬਸ ਇਹ ਗੱਲ ਹੈ, ਇਸ ਕਰਕੇ ਸਰਪੰਚਾਂ ਨੂੰ ਸਾਰਿਆਂ ਨੂੰ ਤਾਕੀਦ ਹੈਗੀ ਆ ਵੀ ਤੁਸੀਂ ਜਰੂਰ ਪੰਚਾਇਤੀ ਰਾਜ ਜਿਹੜਾ ਐਕਟ ਆ ਉਹ ਜਰੂਰ ਪੜੋ, ਪੰਚਾਇਤ ਦੀਆਂ ਕਿਹੜੀਆਂ ਕਿਹੜੀਆਂ ਅਧਿਕਾਰ ਹੁੰਦੇ ਆ, ਤੁਸੀਂ ਕਿੱਦਾਂ ਵਰਤ ਸਕਦੇ ਆ, ਕਿਉਂਕਿ ਬੀਡੀਓ ਸਿਰਫ ਸਾਡੀ ਹੈਲਪ ਕਰਨ ਲਈ ਆ, ਤੁਸੀਂ ਉਸ ਤੋਂ ਵੀ ਉੱਤੇ ਆ, ਉਹ ਸਾਡੀ ਸਿਰਫ ਸਹਾਇਤਾ ਕਰ ਸਕਦਾ, ਉਹ ਇੱਕ ਸਾਡੇ ਵਿਚੋਲੇ ਦਾ ਕੰਮ ਕਰਦਾ ਆ ਸਰਕਾਰ ਦੇ ਵਿੱਚ ਤੇ ਸਰਕਾਰ ਵਿੱਚ ਤੇ ਪੰਚਾਇਤ ਦੇ ਵਿੱਚ। ਤੇ ਆਪਣੇ ਨਾਲ ਨਿੱਕਾ ਢਿੱਲੋਂ ਜੀ ਜੁੜੇ ਆ, ਨਿੱਕਾ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਰੋਜ਼ ਰੋਜ਼ਾਨਾ ਜੁੜਦੇ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਨਾਲ ਦੀ ਨਾਲ ਤੁਸੀਂ ਸੁਝਾਅ ਵਗੈਰਾ ਜਰੂਰ ਦਿਆ ਕਰੋ ਪ੍ਰੋਗਰਾਮ ਦੇ ਵਿੱਚ ਕਿ ਆਪਾਂ ਕਿਹੜੀ ਕਿਹੜੀ ਗੱਲਬਾਤ ਜਿਹੜੀ ਕਰ ਸਕਦੇ ਆ। ਤੇ ਇੱਕ ਆਪਾਂ ਗੀਤ ਸੁਣਦੇ ਆ, ਗੀਤ ਸੁਣ ਕੇ ਅਜੇਪਾਲ ਜੀ ਫੇਰ ਜੁੜਦੇ ਆ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ 200 ਚੱਲ ਰਿਹਾ ਖਬਰਸਾਰ ਤੇ ਹਰਮ ਰੇਡੀਓ ਦੇ ਨਾਲ, ਤੁਸੀਂ ਸਾਰੇ ਬਣਾਈ ਹੋਈ ਹੈ, ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਖਸਤਾ ਕਰਕੇ ਬਹਿ ਗਏ ਆਪਣਾ ਹੀ ਤਿੰਨ ਭਰ ਕੇ, ਪਿੰਡ ਦੀ ਹਾਲਤ ਖਸਤਾ ਕਰਕੇ ਬਹਿ ਗਏ ਆਪਣਾ ਹੀ ਤਿੰਨ ਭਰ ਕੇ, ਚੌਧਰ ਖਾਤਰ ਦਿੱਤਾ ਇਹਨਾਂ ਦੇ ਜੀਵਾਨਾਂ ਨੂੰ, ਹੁਣ ਅੱਗੇ ਆਉਣਾ ਪੈਣਾ ਭਾਬੀ ਨੌਜਵਾਨਾਂ ਨੂੰ, ਹੁਣ ਅੱਗੇ ਆਉਣਾ ਪੈਣਾ ਭਾਬੀ ਨੌਜਵਾਨਾਂ ਨੂੰ।
ਪੰਚੀ ਨੇੜੇ ਤੇ ਉਹਦਾ ਕਿੱਥੇ ਆ ਰਹੀ ਵੇ, ਆ ਗਈ ਸਰਪੰਚੀ ਨੇ।
ਨੂੰ ਆਈ ਇੱਕ ਦੂਜੇ ਨਾਲ ਲੋਕਾਂ ਦੇ ਨੇ ਰੱਖਦੇ ਸਿੰਘ ਪਸਾਈ ਪਾੜੋ ਰਾਜ ਕਰੋ ਦੀ ਨੀਤੀ ਰਾਸ ਇਹਨਾਂ ਨੂੰ ਆਈ ਇੱਕ ਦੂਜੇ ਨਾਲ ਲੋਕਾਂ ਦੇ ਨੇ ਰੱਖਦੇ ਸਿੰਘ ਪਸਾਈ ਸਰਬਸੰਮਤੀ ਕਿੱਥੇ ਪਚਦੀ ਬੇਈਮਾਨਾਂ ਨੂੰ ਹੁਣ ਅੱਗੇ ਆਉਣਾ ਪੈਣਾ ਭਾਬੀ ਨੌਜਵਾਨਾਂ ਨੂੰ ਹੁਣ ਅੱਗੇ ਆਉਣਾ ਪੈਣਾ ਭਾਬੀ ਨੌਜਵਾਨਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉਂਦੀ 9 ਅਪ੍ਰੈਲ ਦਿਨ ਐਤਵਾਰ ਨੂੰ ਡੈਂਡੀਨੋਂਗ ਵਿਖੇ ਵਿਸਾਖੀ ਦੇ ਸੰਦਰਭ ਦੇ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋ ਕੇ ਡੈਂਡੀਨੋਂਗ ਪਾਰਕ ਤੱਕ ਪਹੁੰਚੇਗਾ ਇਸ ਨਗਰ ਕੀਰਤਨ ਵਿਚ ਹਜ਼ੂਰੀ ਰਾਗੀ ਭਾਈ ਜਸਵੀਰ ਸਿੰਘ ਜੀ ਆਪਣੇ ਜਥੇ ਨਾਲ ਕੀਰਤਨ ਦੀ ਹਾਜ਼ਰੀ ਲਗਾਉਣਗੇ ਇਸ ਤੋਂ ਇਲਾਵਾ ਭਾਈ ਫੌਜਾ ਸਿੰਘ ਜੀ ਸਾਗਰ ਜੀ ਦਾ ਢਾਡੀ ਜਥਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ 9 ਅਪ੍ਰੈਲ ਦਿਨ ਐਤਵਾਰ ਨੂੰ ਇਹ ਨਗਰ ਕੀਰਤਨ ਸਵੇਰੇ 9:45 ਤੇ ਡੈਂਡੀਨੋਂਗ ਪਲਾਜ਼ਾ ਤੋਂ ਆਰੰਭ ਹੋਏਗਾ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਵਿਚ ਹੁੰਮ ਹਮਾ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 0451452018 ਤੇ ਜਾਂ ਫਿਰ 0400899612 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25,990 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 PMN. LMVD 2009.
10 to 15 saal de tajurbe naal Australia de Melbourne vich je tusi IELTS ya PTE naal sambandhit courses karna chahunde ho ta Laksh PTE Melbourne de rahe ne outstanding coaching for PTE and IELTS at very affordable prices. Laksh PTE Coaching Institute pure Australia vich apni sevaavan de rahe ne. Face-to-face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
14 April to 17 April. 4 ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ। ਮੈਲਬੋਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au। ਜਾ ਕਰੋ ਫੋਨ ਕਰਨ ਸੰਧੂ ਨੂੰ 0424111551। ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ, ਤਾਂ ਫਿਰ ਹੋ ਜਾਵੋ ਤਿਆਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਸਾਂਝ ਜਿਹੜੀ ਆ ਬਣਾਈ ਹੋਈ ਆ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ, ਤੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਤੇ ਆਪਣੇ ਨਾਲ ਅਜੇਪਾਲ ਜੀ ਵੀ ਬ੍ਰਿਸਬੇਨ ਤੋਂ ਹੈਗੇ ਆ। ਤੇ ਅਜੇਪਾਲ ਜੀ, ਹੁਣ ਆਪਾਂ ਪਹਿਲਾਂ ਗੱਲ ਕਰ ਲਈਏ ਕਿ ਗਰਮੀ ਜਿਹੜੀ ਆ ਹੁਣ ਆਉਣੀ ਸ਼ੁਰੂ ਹੋ ਗਈ ਆ। ਵੈਸੇ ਤਾਂ ਸਮੇਂ ਤੋਂ ਪਹਿਲਾਂ ਆ ਗਈ, ਆਪਾਂ ਜੇ ਗੱਲ ਕਰੀਏ ਵੀ ਸਮੇਂ ਤੋਂ ਪਹਿਲਾਂ ਹੀ ਗਰਮੀ ਆ ਗਈ, ਪਰ ਉਹ ਜੇ ਗਰਮੀ ਆਈ ਆ ਤਾਂ ਉਹਦੇ ਨਾਲ ਨਾਲ ਕੀ ਹੋਇਆ ਕਿ ਜੀ, ਤੇ ਨਾਲ ਦੀ ਨਾਲ ਇਹ ਹੋਇਆ ਕਿ ਜਿਹੜੀ ਆਪਣੇ ਵਾਢੀ ਆ ਕਣਕ ਦੀ, ਉਹ ਜਿਹੜੀ ਆ ਹੁਣੇ ਪਹਿਲਾਂ ਅਗੇਤੀ ਜੇ ਕਹਿ ਲਈਏ ਉਹ ਹੋ ਗਈ ਆ। ਤੇ ਅੱਜ ਕੱਲ ਜਿਹੜੀ, ਵੈਸੇ ਪਹਿਲਾਂ ਹੁੰਦਾ ਸੀਗਾ ਵੀ ਮਹੀਨਾ ਮਹੀਨਾ ਡੇਢ ਡੇਢ ਮਹੀਨਾ ਹੱਥੀ ਵਾਢੀ ਹੁੰਦੀ ਸੀ ਕਣਕਾਂ ਦੀ, ਫਿਰ ਉਦੋਂ ਬਾਅਦ ਹੜੰਬਾ ਮਸ਼ੀਨਾਂ ਚੱਲਦੀਆਂ ਹੁੰਦੀਆਂ ਸੀ, ਤੁਹਾਨੂੰ ਪਤਾ ਹੋਣਾ ਤੂੜੀ ਦੇ ਬੋਲ ਜਿਹੜੇ ਲੱਗਦੇ ਹੁੰਦੇ ਸੀ, ਪਰ ਜਦੋਂ ਦੀ ਆ ਕੰਬਾਈਨਾਂ ਆਈਆਂ ਆ ਉਦੋਂ ਤੋਂ ਜਿਹੜਾ ਆ ਬਹੁਤ ਜ਼ਿਆਦਾ ਕੰਮ ਜਿਹੜਾ ਆ 15-20 ਦਿਨਾਂ ਦਾ ਮੈਨੂੰ ਲੱਗਦਾ ਹੁਣ ਵਾਢੀ ਦਾ ਕੰਮ ਰਹਿ ਗਿਆ। ਤੇ ਪਹਿਲਾਂ ਇਹ ਕੰਬਾਈਨ ਚੱਲਦੀ ਆ, ਉਦੋਂ ਬਾਅਦ ਵਿੱਚ ਉਹ ਰੀਪਰ ਆਉਂਦੇ ਆ ਤੇ ਉਹ ਤੂੜੀ ਬਣਾ ਕੇ ਤੇ ਘਰ ਤੱਕ ਕੰਮ ਜਿਹੜਾ ਆ ਪਹੁੰਚ ਜਾਂਦਾ ਜੀ। ਤੇ ਪਰ ਹੁਣ ਇੱਕ ਇਹ ਹੁੰਦਾ ਵੀ ਪਰਾਲੀ ਜਿਹੜੀ ਬਚ ਜਾਂਦੀ ਆ, ਤੇ ਉਹ ਤੋਂ ਬਾਅਦ ਜਿੱਦਾਂ ਹੁਣ ਕੰਬਾਈਨਾਂ ਆ ਉਹ ਕਣਕ ਦੇ ਵੇਲੇ ਤਾਂ ਇਹ ਕੰਮ ਆ ਜਾਂਦੇ ਆ, ਜਿੱਦਾਂ ਨਾੜੀ ਜਿਹੜੀ ਆ ਉਹਦੀ ਦੂਜੀ ਪਰ ਤੂੜੀ ਬਣਾ ਲਈ ਜਾਂਦੀ ਆ, ਪਰ ਜਦੋਂ ਪਰਾਲੀ ਬਚਦੀ ਆ ਝੋਨੇ ਦੀ ਉਹਦੇ ਵਿੱਚ ਜਿਹੜਾ ਆ ਕਾਫੀ ਨੁਕਸਾਨ ਹੁੰਦਾ ਧੂੰਏ ਵਗੈਰਾ ਦਾ ਵੀ। ਹੁਣ ਕੰਬਾਈਨਾਂ ਦਾ ਕੰਮ ਦੋਨਾਂ ਤੇ ਹੀ ਡਿਪੈਂਡ ਕਰਦਾ ਆ ਵੀ, ਯਾਨੀ ਜੇ ਝੋਨੇ ਦਾ ਵੀ ਸੀਜ਼ਨ ਲੱਗਣਾ ਆ, ਦੋ ਹੀ ਵੇਲੇ ਹੁੰਦੇ ਜਿਹੜੇ ਕੰਬਾਈਨਾਂ ਦੇ ਮਾਲਕ ਆ, ਦੋ ਸਾਲ ਚ ਦੋ ਵਾਰੀ ਸਿਰਫ ਜੇ ਆਪਾਂ ਕਹਿ ਦਈਏ ਮਹੀਨਾ ਮਹੀਨਾ, ਯਾਨੀ ਸਾਲ ਚ ਦੋ ਕੁ ਮਹੀਨੇ ਕੰਮ ਦੀਆਂ ਕੰਬਾਈਨਾਂ ਹੁੰਦੀਆਂ। ਪਰ ਹੁਣ ਪੰਜਾਬ ਦੇ ਵਿੱਚ ਕੰਬਾਈਨਾਂ ਦਾ ਧੰਦਾ ਜਿਹੜਾ ਆ ਇਹ ਠੱਪ ਹੋਣ ਦੇ ਕਿਨਾਰੇ ਹੈਗਾ, ਕਿਉਂਕਿ ਨੈਸ਼ਨਲ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਨੇ ਪਰਾਲੀ ਨੂੰ ਅੱਗ ਲਾਉਣ ਦੇ ਪ੍ਰਬੰਧ ਕੀਤੇ ਆ। ਉਹ ਤੋਂ ਬਾਅਦ ਜਿਹੜੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਆ ਉਹਨਾਂ ਨੇ ਸਾਰੀਆਂ ਕੰਬਾਈਨਾਂ ਦੇ ਉੱਤੇ ਪਰਾਲੀ ਦਾ ਪ੍ਰਬੰਧ ਕਰਨ ਵਾਲੇ ਯੰਤਰ ਲਾਏ ਜਾਣ ਤੱਕ ਰਜਿਸਟ੍ਰੇਸ਼ਨ ਰੋਕ ਦਿੱਤੀ ਆ ਵੀ ਜੇ ਰਜਿਸਟਰ ਤਾਂ ਹੋਣੀ ਆ ਉਹ ਕੰਬਾਈਨ, ਜੇ ਤੁਸੀਂ ਉਹ ਪਰਾਲੀ ਨੂੰ ਸਾਂਭਣ ਦਾ ਯੰਤਰ ਜਿਹੜਾ ਆ ਉਹ ਲਾਇਆ, ਜੇ ਉਹ ਨਹੀਂ ਹੈਗਾ ਤੇ ਜਿਹੜਾ ਤੁਸੀਂ ਆਪਣੀ ਕੰਬਾਈਨ ਜਿਹੜੀ ਆ ਉਹ ਨਹੀਂ ਚਲਾ ਸਕਦੇ। ਉਹਦੇ ਨਾਲ ਹੁਣ ਕੰਬਾਈਨਾਂ ਦੀ ਵਿਕਰੀ ਜਿਹੜੀ ਆ ਠੱਪ ਹੋ ਗਈ ਆ। ਉਧਰੋਂ ਸੂਤਰਾਂ ਨੇ ਵੀ ਦੱਸਿਆ ਵੀ ਜਿਹੜਾ ਟਰਾਂਸਪੋਰਟ ਵਿਭਾਗ ਦਾ ਇਹ ਜਿਹੜਾ ਹੁਕਮ ਆ ਵੈਸੇ ਵੀ ਗੈਰ ਕਾਨੂੰਨੀ ਆ, ਕਿਉਂਕਿ ਕੰਬਾਈਨਾਂ ਦਾ ਜਿਹੜਾ ਮਾਡਲ ਜਿਹੜਾ ਪਾਸ ਕੀਤਾ ਹੋਇਆ ਅਧਿਕਾਰਕ ਤੌਰ ਤੇ, ਉਸ ਦੇ ਉੱਤੇ ਵਿਭਾਗ ਜਿਹੜਾ ਰੋਕ ਨਹੀਂ ਲਗਾ ਸਕਦਾ ਵੀ ਤੁਸੀਂ ਪਹਿਲਾਂ ਉਹ ਮਾਡਲ ਜਿਹੜਾ ਪਾਸ ਕੀਤਾ ਆ ਹੁਣ ਤੁਸੀਂ ਉਹਦੇ ਉੱਤੇ ਹੀ ਰੋਕ ਲਾ ਰਹੇ ਆ। ਤੇ ਇਦੋਂ ਇਲਾਵਾ ਕੰਬਾਈਨਾਂ ਤੇ ਹੋਰ ਖੇਤੀਬਾੜੀ ਮਸ਼ੀਨਰੀ ਨੂੰ ਜਿਹੜਾ ਨਾਰਦਰਨ ਰੀਜਨ ਫਾਰਮ ਆ ਮਸ਼ੀਨਰੀ ਟ੍ਰੇਨਿੰਗ ਤੇ ਟੈਸਟਿੰਗ ਸਟੇਸ਼ਨ ਹਿਸਾਰ ਤੋਂ ਵੀ ਮਨਜ਼ੂਰੀ ਮਿਲਦੀ ਆ, ਤੇ ਜੇ ਉਹਦੀ ਸਿਫਾਰਿਸ਼ ਤੋਂ ਬਿਨਾਂ ਵੀ ਕੰਬਾਈਨਾਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਜਿਹੜਾ ਰੋਕ ਆ ਉਹ ਨਹੀਂ ਲੱਗ ਸਕਦੀ। ਅਤੇ ਕਾਫੀ ਹੁਣ ਚਿੱਤੀ ਦੇ ਵਿੱਚ ਕਿਸਾਨ ਜਿਹੜੇ ਆ ਫਸੇ ਹੋਏ ਆ, ਕਿਉਂਕਿ ਜੇ ਹੁਣ ਕਹਿ ਲਓ ਵੀ ਕਣਕ ਦੇ ਵਿੱਚ ਤਾਂ ਚਲੋ ਸਰ ਜਾਂਦਾ ਆ, ਹਾਂ ਤੂੜੀ ਬਣ ਜਾਂਦੀ ਆ, ਪਰ ਝੋਨੇ ਦੀ ਵਾਰ ਨੂੰ ਬਹੁਤ ਜਿਹੜਾ ਔਖਾ ਹੋ ਜਾਂਦਾ। ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਇੱਕ ਪਾਸੇ ਹੁਣ ਕੀ ਆਪਾਂ ਕਿੱਧਰ ਨੂੰ ਜਾਈਏ ਵੀ ਇਨਵਾਇਰਮੈਂਟ ਦਾ ਵੀ ਆਪਾਂ ਇੱਕ ਪਾਸੇ ਸੋਚਣਾ, ਦੂਜੇ ਪਾਸੇ ਹੁਣ ਕੰਬਾਈਨਾਂ ਵਾਲਿਆਂ ਦਾ ਵੀ ਰੌਲਾ ਪੈ ਗਿਆ।
ਹਾਂਜੀ ਹਾਂਜੀ, ਇਹ ਭਾਜੀ ਗੱਲ ਮੁੜ ਕੁੜ ਕੇ ਆਉਂਦੀ ਤਾਂ ਆਪਾਂ ਆਪਣੇ ਦੇਸ਼ ਬਾਰੇ ਜਿੱਥੋਂ ਵੀ ਕੋਈ ਗੱਲ ਕਰਦੀ ਨਾ, ਗੱਲ ਤਾਂ ਸਾਰੀ ਸਿਸਟਮ ਤੇ ਹੀ ਆਉਂਦੀ ਆ ਮੁੜ ਕੁੜ ਕੇ ਵੀ, ਸਿਸਟਮ ਹੀ ਸਾਡਾ ਏਦਾਂ ਦਾ ਬਣਿਆ ਹੋਇਆ, ਜਦੋਂ ਜੇ ਕੋਈ ਡਿਸੀਜਨ ਲੈਣਾ ਹੁੰਦਾ ਤਾਂ ਉਹ ਫੱਟ ਤੁਰਤ ਫੁਰਤ ਡਿਸੀਜਨ ਲੈ ਲੈਂਦੇ, ਹਨਾ ਆਹ ਗੱਲ ਹੁਣ ਏਦਾਂ ਹੋਊਗੀ ਜੀ, ਆਹ ਗੱਲ ਏਦਾਂ ਹੋਊਗੀ, ਪਰ ਉਹ ਇਹ ਬਹੁਤ ਘੱਟ ਵੇਖਦੇ ਵੀ ਇਹਦੇ ਨਾਲ ਕੀ ਕੌਣ ਕੌਣ ਇਫੈਕਟ ਹੋਊਗਾ ਤੇ ਕਿੰਨੂੰ ਫਾਇਦੇ ਹੋਣਗੇ ਕਿੰਨੂੰ ਨੁਕਸਾਨ ਹੋਣਗੇ। ਹੁਣ ਬਿਲਕੁਲ ਗੱਲ ਜਿਨ੍ਹਾਂ ਨੇ ਸਪੋਜ਼ ਕਰੋ ਜਿਵੇਂ ਹੁਣ ਲਾਗੂ ਕਰ ਰਹੇ ਨੇ, ਜਿਨ੍ਹਾਂ ਨੇ ਮੰਨ ਲਓ ਰੀਸੈਂਟਲੀ ਲਾਸਟ ਈਅਰ ਹੀ ਕੰਬਾਈਨਾਂ ਖਰੀਦੀਆਂ, ਤੁਹਾਨੂੰ ਮੇਰੇ ਖਿਆਲ ਚ ਕੰਬਾਈਨ ਮਹਿੰਗੀ ਵੀ ਬਹੁਤ ਆਉਂਦੀ ਹੈ, ਇਹ ਤਾਂ ਹੈ ਨੀ ਕੋਈ 10-20 ਹਜ਼ਾਰ ਦਾ ਜਾਂ ਲੱਖ ਰੁਪਏ ਦਾ ਪੁਰਜਾ ਆ ਉਹ, ਤਾਂ ਇਹ ਤਾਂ ਸਰਕਾਰ ਨੂੰ ਫਿਰ ਗੱਲ ਹੁਣ ਮੱਦੇ ਨਜ਼ਰ ਰੱਖਣੀ ਚਾਹੀਦੀ ਹੈ ਨਾ ਕਿ ਮਤਲਬ ਵੀ ਜੋ ਅਸੀਂ ਲਾਗੂ ਕਰ ਰਹੇ ਹਾਂ, ਜੋ ਵੀ ਅਸੀਂ ਕਾਨੂੰਨ ਅੱਗੇ ਬਣਾਉਣਾ ਚਾਹੁੰਦੇ ਹਾਂ ਵੀ ਜਾਂ ਤੇ ਪਿਛਲਿਆਂ ਨੂੰ ਫ੍ਰੀ ਕਰਨ ਵੀ ਹਾਂ ਤੁਹਾਨੂੰ ਅਸੀਂ ਇਸ ਕੰਬਾਈਨ ਦੇ ਨਾਲ ਇਹ ਚੀਜ਼ ਤੁਸੀਂ ਐਡ ਕਰਵਾਓ ਤੇ ਅਸੀਂ ਤੁਹਾਨੂੰ ਆਹ ਸਬਸਿਡੀ ਦਿੰਦੇ ਹਾਂ ਜਾਂ ਫ੍ਰੀ ਹੀ ਕਰਕੇ ਦਿੰਦੇ ਹਾਂ। ਪਰ ਇਹ ਤਾਂ ਰਾਈਟ ਨਹੀਂ ਹੈ ਨਾ ਵੀ ਜਿਨ੍ਹਾਂ ਨੇ ਹੁਣ ਆਲਰੇਡੀ ਉਹ ਪਹਿਲਾਂ ਉਹ ਸਿਸਟਮ ਦੇ ਵਿੱਚ ਢਲੇ ਹੋਏ ਨੇ ਉਹਨਾਂ ਨੂੰ ਇੱਕਦਮ ਨਵੇਂ ਸਿਸਟਮ ਚ ਜਾਣਾ ਲੱਗਦਾ ਤੇ ਥੋੜਾ ਔਖਾ ਹੀ ਆ। ਪਰ ਬਾਕੀ ਦੇਖੋ ਹੁਣ ਜੀ
ਬਿਲਕੁਲ, ਵੈਸੇ ਵੀ ਜਿਹੜੇ ਲੁਭਾਵ ਨੇ ਜਿਹੜੇ ਚੋਣਾਂ ਦੇ ਵਿੱਚ ਜਿਹੜੇ ਆਪਾਂ ਵਾਅਦੇ ਕਰਦੇ ਆ ਜਨਤਾ ਦੇ ਨਾਲ, ਉਹਦੇ ਵਿੱਚ ਇਹ ਵਾਅਦਾ ਤਾਂ ਆਪਾਂ ਕਰ ਦਿੰਨੇ ਆ ਵੀ ਕਣਕ ਦਾਲ ਜਿਹੜਾ ਆ ਆਪਾਂ ਫ੍ਰੀ ਦਵਾਂਗੇ ਤੁਹਾਨੂੰ, ਜਾਂ ਤੁਹਾਨੂੰ ਜਿਹੜਾ ਆ ਜਿਹੜਾ ਆਈਫੋਨ ਹੈ ਜਾਂ ਸਮਾਰਟ ਫੋਨ ਹੈ ਤੁਹਾਨੂੰ ਫ੍ਰੀ ਦਵਾਂਗੇ। ਪਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਇਹਨਾਂ ਬਾਰੇ ਕਦੀ ਨਾ ਤਾਂ ਪਹਿਲਾਂ ਕੰਬਾਈਨਾਂ ਵਾਲਿਆਂ ਨੇ ਕੋਈ ਅਪਰੋਚ ਕੀਤੀ ਹੋਣੀ ਆ ਤੇ ਨਾ ਹੀ ਸਰਕਾਰ ਨੇ ਇਹਨਾਂ ਬਾਰੇ ਸੋਚਿਆ। ਪਰ ਜਦੋਂ ਫੇਰ ਏਦਾਂ ਜਿਆਦਾ ਕੰਮ ਜਿਹੜਾ ਖਰਾਬ ਹੋ ਜਾਂਦਾ ਫੇਰ ਇਹ ਗੱਲ ਬਣਦੀ ਆ। ਖੈਰ ਉਧਰੋਂ ਆਮ ਆਦਮੀ ਪਾਰਟੀ ਦੀ ਵੀ ਗੱਲ ਆਪਾਂ ਥੋੜੀ ਜਿਹੀ ਕਰ ਲਈਏ ਜੀ। ਜੀ ਅਜੇ ਭਾਜੀ
ਹਾਂਜੀ, ਆਪਾਂ ਜਿਵੇਂ ਦੇਖਿਆ ਵੀ ਜਿਵੇਂ ਇਹਨਾਂ ਦੇਸ਼ਾਂ ਚ ਕੋਈ ਵੀ ਕਾਨੂੰਨ ਬਣਦਾ ਹਨਾ, ਕੋਈ ਵੀ ਚੀਜ਼ ਨਵੀਂ ਲਾਗੂ ਕਰਦੇ ਆ ਉਹਦੀ ਡੇਟ ਰੱਖਦੇ ਆ ਜਾਂ ਟਾਈਮ ਦਿੰਦੇ ਆ ਜਾਂ ਹਰ ਚੀਜ਼ ਉਹਦੇ ਵਾਸਤੇ ਨਿਰਧਾਰਿਤ ਕੀਤੀ ਜਾਂਦੀ ਆ ਵੀ ਆਹ ਸਾਡੀ ਚੀਜ਼ ਇਦੋਂ ਤੋਂ ਲਾਗੂ ਹੋਊਗੀ ਤੇ ਇਸ ਇਸ ਵਾਸਤੇ ਲਾਗੂ ਹੋਊਗੀ, ਇਸ ਤੋਂ ਪਹਿਲਾਂ ਜੋ ਵੀ ਹੋ ਚੁੱਕਿਆ ਉਹ ਪੁਰਾਣੇ ਦੇ ਹਿਸਾਬ ਨਾਲ ਹੀ ਚੱਲੂਗਾ, ਜਾਂ ਫਿਰ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਕਿ ਭਾਈ ਤੁਸੀਂ ਆਪਦੀ ਆਹ ਚੀਜ਼ ਇਦੋਂ ਤੱਕ ਆਪਦੀ ਬਦਲਾ ਲਓ ਹਨਾ। ਪਰ ਸਾਡੇ ਇੰਡੀਆ ਇੱਦਾਂ ਦਾ ਕਦੀ ਨੀ ਪੜਨ ਸੁਣਨ ਨੂੰ ਮਿਲਿਆ ਵੀ ਆਹ ਚੀਜ਼ ਇਦਾਂ ਨਿਰਧਾਰਿਤ ਕੀਤੀ ਗਈ ਆ ਵੀ, ਤਾਂ ਇਹ ਇੰਡੀਆ ਸਿੱਧਾ ਉਠਾ ਸੋਟਾ ਜਾ ਮਾਰਦੇ ਆ ਵੀ ਆਹ ਨਵਾਂ ਕਾਨੂੰਨ ਬਣ ਗਿਆ ਜੀ ਬਸ ਬਣ ਗਿਆ ਦੈਟਸ ਇਟ
ਬਣ ਗਿਆ। ਤੇ ਇਹਦਾ ਹੁਣ ਜੇ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲਈਏ ਰੇਤਾ ਬਜਰੀ ਦੀ ਲੈ ਲਈਏ ਐਗਜ਼ਾਮਪਲ, ਹੁਣ ਇਹਨਾਂ ਨੇ ਅਜੇ ਤੱਕ ਚਿੱਠੀ ਦੇ ਵਿੱਚ ਪੰਜਾਬ ਸਰਕਾਰ ਪਈ ਹੋਈ ਆ, ਉਹਦੇ ਨਾਲ ਹੁਣ ਜਿਹੜੇ ਕਾਨੂੰਨ ਜਿਹੜੇ ਨਵੇਂ ਨਵੇਂ ਆ ਰਹੇ ਆ ਮਾਫੀਏ ਨੂੰ ਜਿਹੜਾ ਖਤਮ ਕਰਨ ਦੇ ਲਈ ਕਈ ਇਹਨਾਂ ਨੇ ਸਟੈਪ ਚੱਕੇ ਆ, ਪਰ ਉਹਦੇ ਨਾਲ ਕੀ ਹੋਇਆ ਜਿਹੜੀ ਕ੍ਰੈਸ਼ਰ ਇੰਡਸਟਰੀ ਜਿਹੜਾ ਕ੍ਰੈਸ਼ ਕਰਦੀ ਉਹਨੂੰ ਬਣਾਉਂਦੀ ਆ ਰੇਤਾ ਬਜਰੀ ਵਗੈਰਾ, ਤੇ ਉਹ ਜਿਹੜੀ ਇੰਡਸਟਰੀ ਉਹ ਬਿਲਕੁਲ ਜਿਹੜੀ ਬੰਦ ਹੋਈ ਪਈ ਆ, ਬਹੁਤ ਥੋੜਾ ਜਿਹੜਾ ਕੰਮ ਕਰ ਰਹੀ ਆ। ਹੁਣ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਆ ਵੀ ਜੇ ਇਹੀ ਤਰੀਕਾ ਰਿਹਾ ਕੋਈ ਕਾਨੂੰਨ ਵਧੀਆ ਅਜੇ ਤੱਕ ਨਾ ਬਣ ਕੇ ਆਇਆ ਤਾਂ ਪੰਜਾਬ ਦੇ ਵਿੱਚ ਕਿੱਲਤ ਹੋ ਜਾਣੀ ਆ ਰੇਤਾ ਬਜਰੀ ਦੀ, ਸ਼ਾਇਦ ਉਦੋਂ ਵੀ ਜ਼ਿਆਦਾ ਰੇਟ ਵੱਧ ਜਾਣ। ਤੁਹਾਡੀ ਗੱਲ ਵੈਸੇ ਸਹੀ ਆ। ਖੈਰ ਹੁਣ ਆਪਾਂ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲ ਨੂੰ ਵੀ ਦੋ ਕੁ ਗੱਲ ਕਰ ਲਈਏ। ਉਹ ਕਹਿੰਦੇ ਬਈ ਇਹ ਤਲੋਚਨ ਸਿੰਘ ਹੋਣਾ ਨੇ ਰਿਪੋਰਟ ਦਿੱਤੀ ਆ, ਉਹ ਕਹਿੰਦੇ ਵੀ ਹਾਰ ਤੋਂ ਬਾਅਦ ਨਜ਼ਰ ਨੀ ਆ ਰਹੇ ਆਪ ਦੇ ਜਿਹੜੇ ਕੌਮੀ ਜਿਹੜੇ ਬੁਲਾਰੇ ਹੈਗੇ ਆ ਜਾਂ ਕਹਿ ਦੋ ਬਈ ਜਿਹੜੀ ਕੌਮੀ ਲੀਡਰਸ਼ਿਪ ਆ। ਉਸ ਤੋਂ ਬਾਅਦ ਸੰਜੇ ਸਿੰਘ ਇੱਕ ਦੋ ਵਾਰ ਕਹਿੰਦੇ ਵੀ ਚੁੱਪ ਚਪੀਤੇ ਚੰਡੀਗੜ੍ਹ ਦਾ ਗੇੜਾ ਲਾ ਕੇ ਪਰਤ ਗਏ ਆ। ਦੁਰਗੇਸ਼ ਪਾਠਕ ਨੇ 11 ਮਾਰਚ ਤੋਂ ਬਾਅਦ ਕਹਿੰਦੇ ਵੀ ਪੰਜਾਬ ਵੱਲ ਮੂੰਹ ਹੀ ਨੀ ਕੀਤਾ।
ਵੈਸੇ ਤਾਂ ਵੇਖਿਆ ਜਾਵੇ ਤਾਂ ਹੁਣ ਉਹਨਾਂ ਨੇ ਮੂੰਹ ਕਰਨਾ ਵੀ ਕਿਉਂ ਹੈ, ਤੇ ਉਹ ਜਿਹੜਾ ਆਪਦਾ ਕੰਮ ਕਰਨ ਆਏ ਸੀ ਕਰਕੇ ਚੱਲ ਗਏ। ਵੈਸੇ ਤਾਂ ਉਹਨਾਂ ਨੂੰ ਠੀਕ ਹੈ ਵੀ ਚਲੋ ਜੇ ਉਹਨਾਂ ਦੀ ਇੰਟੈਂਸ਼ਨ ਗਲਤ ਨਹੀਂ ਸੀਗੀਆਂ ਤਾਂ ਉਹਨਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਸੀ ਲੋਕਾਂ ਦੇ ਸਾਹਮਣੇ, ਮੀਡੀਆ ਦੇ ਸਾਹਮਣੇ ਕਿ ਸਾਡੀਆਂ ਇੰਟੈਂਸ਼ਨ ਗਲਤ ਨਹੀਂ ਸੀਗੀਆਂ ਵੀ ਠੀਕ ਹੈ ਅਸੀਂ ਕੰਮ ਕੀਤਾ ਤੇ ਪਰ ਜੋ ਵੀ ਕਾਰਨ ਬਣੇ ਉਹਨਾਂ ਕੋਲ ਸਹੀ ਨੀਤੀਆਂ ਨਹੀਂ ਬਣ ਪਾਈਆਂ ਜਾਂ ਲੋਕਾਂ ਦੇ ਗਾੜੀ ਆਪਣੀ ਗੱਲ ਸਾਹਮਣੇ ਨਹੀਂ ਰੱਖ ਪਾਏ ਪ੍ਰੋਪਰ ਤਰੀਕੇ ਨਾਲ, ਤੇ ਉਹਨਾਂ ਨੂੰ ਮੰਨਣੀ ਚਾਹੀਦੀ ਹੈ ਗੱਲ, ਹਾਰ ਸਵੀਕਾਰ ਕਰਨੀ ਚਾਹੀਦੀ ਹੈ ਔਰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ। ਔਰ ਜੇ ਜਿੱਦਾਂ ਇਹ ਲੋਕਾਂ ਛਿਪੀ ਜੀ ਖੇਡ ਰਹੇ ਨੇ ਜਿਵੇਂ ਨਹੀਂ ਸਾਹਮਣੇ ਆ ਰਹੇ ਤੇ ਜਿਹੜੇ ਆਪਾਂ ਦੇਖਿਆ ਵੀ ਚਲੋ ਉਹਨਾਂ ਦੇ ਕੋਈ ਪ੍ਰੂਫ ਤਾਂ ਨਹੀਂ ਹੈਗੇ ਜੇ ਮੈਂ ਵੀ ਗੱਲ ਕਰ ਰਿਹਾ ਤਾਂ, ਪਰ ਜਿੱਦਾਂ ਐਲੀਗੇਸ਼ਨ ਜਿਹੜੇ ਸੰਜੇ ਤੇ ਦੁਰਗੇਸ਼ ਤੇ ਖਾਸ ਕਰਕੇ ਲੱਗ ਰਹੇ ਨੇ ਤੇ ਉਹਨਾਂ ਨੂੰ ਮੇਰੇ ਖਿਆਲ ਚ ਥੋੜਾ ਹੋਰ ਮਤਲਬ ਬਲ ਮਿਲਦਾ ਉਹਨਾਂ ਚੀਜ਼ਾਂ ਨੂੰ ਕਿ ਹਾਂ ਵਾਕਈ ਇਹ ਗੱਲਾਂ ਸਹੀ ਹੋਣੀਆਂ ਕਿ ਜਿਹੜਾ ਵੀ ਹੁਣ ਲੋਕਾਂ ਦੇ ਸਾਹਮਣੇ ਉਹ ਨਹੀਂ ਆ ਰਹੇ। ਜੀ
ਜੀ ਬਿਲਕੁਲ, ਤੇ ਨਾਲ ਦੀ ਨਾਲ ਵੈਸੇ ਗੁਰਪ੍ਰੀਤ ਸਿੰਘ ਬੜੈਚ ਹੋਣਾ ਨੇ ਪਾਰਟੀ ਉਮੀਦਵਾਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤੇ ਹਾਰ ਦੇ ਕਾਰਨਾਂ ਦੀ ਪੜਚੋਲ ਵੀ ਵੈਸੇ ਕੀਤੀ ਆ। ਵੈਸੇ ਇਹ ਬੜਾ ਜਿੱਦਾਂ ਤੁਸੀਂ ਗੱਲ ਕਹੀ ਆ ਵੀ ਕੁਛ ਕੁ ਗੱਲਾਂ ਹੈਗੀਆਂ ਜਿੱਦਾਂ ਅੰਮ੍ਰਿਤਸਰ ਦੇ 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਸੀ ਆਮ ਆਦਮੀ ਪਾਰਟੀ ਨੇ, ਮਨੀਸ਼ ਅਗਰਵਾਲ ਤੇ ਅਜੇ ਗੁਪਤਾ। ਇਹਨਾਂ ਨੂੰ ਸਿਰਫ ਇੱਕ ਦਿਨ ਪਹਿਲਾਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ, ਦੂਜੇ ਦਿਨ ਇਹਨਾਂ ਨੂੰ ਟਿਕਟ ਦੋਨਾਂ ਨੂੰ ਦਿੱਤੀਆਂ। ਏਦਾਂ ਹੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਲਈ ਉਮੀਦਵਾਰ ਬਣਾਏ ਸੀ ਉਪਕਾਰ ਸਿੰਘ ਸੰਧੂ, ਉਹਨਾਂ ਨੂੰ ਵੀ ਮੌਕੇ ਤੇ ਪਾਰਟੀ ਦਾ ਮੈਂਬਰ ਬਣਾਇਆ ਗਿਆ, ਉਸੇ ਵੇਲੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਏਦਾਂ ਦੀਆਂ ਕੁਛ ਗੱਲਾਂ ਹੋਈਆਂ ਜਿਹਦੇ ਨਾਲ ਜਿਹੜੇ ਵਲੰਟੀਅਰ ਆ ਉਹ ਪੂਰੀ ਤਰ੍ਹਾਂ ਪਾਰਟੀ ਤੋਂ ਕਿਨਾਰਾ ਕਰ ਗਏ, ਤੇ ਇਸ ਕਰਕੇ ਉਹ ਹੁਣ ਵਰਕਰਾਂ ਨੇ ਇਹ ਕਿਹਾ ਵੀ ਇਹ ਜਿਹੜੀ ਜ਼ਰੂਰ ਭਰੇ ਪੀਤੇ ਜੇ ਆਪਾਂ ਕਹਿ ਦਈਏ ਵੀ ਹੁਣ ਬੈਠੇ ਆ ਤੇ ਹੁਣ ਉਹ ਪੜਾਸ ਵੀ ਕੱਢ ਰਹੇ ਆ, ਪਰ ਇਹ ਗੱਲ ਚਲੋ ਹਾਰ ਜਿੱਤ ਹੁੰਦੀ ਹੁੰਦੀ ਆ, ਇਹ ਅਜੇ ਪਾਲ ਜੀ ਕੋਈ ਬਹੁਤੀ ਵੱਡੀ ਗੱਲ ਨੀ ਹੈਗੀ, ਪਰ ਕਾਰਨ ਜਿਹੜੇ ਆ ਜਰੂਰ ਘੋਖਣੇ ਚਾਹੀਦੇ, ਘੋਖਣੇ ਜਰੂਰ ਚਾਹੀਦੇ ਆ ਵੀ ਕੀ ਕੀ ਕਾਰਨ ਜਿਹੜੇ ਆ ਰਹੇ ਆ ਜਿਹਦੇ ਨਾਲ ਇਹ ਇਹੋ ਜਿਹੇ ਨਤੀਜੇ ਜਿਹੜੇ ਆਏ ਆ ਉਹਦੇ, ਉਹ ਸ਼ਾਇਦ ਉਹ ਮੰਨਣ ਲਈ ਅਜੇ ਤਿਆਰ ਨੀ। ਇਹਦਾ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਹੁਣ, ਕਿਉਂਕਿ ਹੁਣ ਨਗਰ ਨਿਗਮ ਦੀਆਂ ਵੀ ਚੋਣਾਂ ਵਗੈਰਾ ਆਉਣੀਆਂ ਬਹੁਤ ਵਧੀਆ, ਅੱਗੇ ਤੋਂ ਅੱਗੇ ਵੱਧ ਸਕਦੇ ਆ, ਹੋਰ ਕਿਹੜੀਆਂ ਚੋਣਾਂ ਆਉਣੀਆਂ ਨੀ, ਪਰ ਆਪਾਂ ਨੂੰ ਇੱਕ ਸਿਸਟਮ ਜਿਹੜਾ ਬਣਾਉਣਾ ਚਾਹੀਦਾ ਆ, ਨਾ ਕਿ ਤੁਸੀਂ ਜਿਹੜਾ ਬਿਲਕੁਲ ਕੰਨੀ ਕਤਰਾ ਜਾਓ, ਏਦਾਂ ਦੀ ਗੱਲ ਨੀ ਹੋਣੀ ਚਾਹੀਦੀ।
ਕਤਰਾ ਜਾਓ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਨਾਲੇ ਹੁਣ ਜਿੰਨਾ ਇਹ ਮਤਲਬ ਲੁਕ ਛਿਪ ਕੇ ਰਹਿਣਗੇ, ਜਿੰਨਾ ਇਸ ਗੱਲ ਨੂੰ ਕੋਸ਼ਿਸ਼ ਕਰਨਗੇ ਦਬਾਉਣ ਦੀ, ਉਹ ਗੱਲ ਓਨੀ ਜ਼ਿਆਦਾ ਸਗੋਂ ਉਭਰਨੀ ਹੈ। ਈਵਨ ਕਿ ਇਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ, ਜਿੱਦਾਂ ਹੁਣ ਕੋਈ ਜੇ ਬਿਮਾਰੀ ਹੋਵੇ ਬੰਦੇ ਨੂੰ ਸਰੀਰ ਦੇ ਵਿੱਚ, ਤੇ ਜੇ ਮੰਨ ਲਓ ਡਾਕਟਰ ਨੂੰ ਪ੍ਰੋਪਰ ਆਪਾਂ ਨਾ ਦੱਸੀਏ ਜਾਂ ਉਹਨੂੰ ਦਬਾ ਕੇ ਰੱਖੀਏ ਜਾਂ ਰੋਕ ਕੇ ਰੱਖੀਏ, ਤਾਂ ਉਹ ਫਿਰ ਬਿਮਾਰੀ ਕੁਛ ਟਾਈਮ ਤੋਂ ਬਾਅਦ ਫਿਰ ਇੱਕਦਮ ਉਭਰੇਗੀ, ਹਨਾ, ਜ਼ਿਆਦਾ ਉਹ ਮਤਲਬ ਆਪਦਾ ਅਟੈਕ ਕਰੇਗੀ ਤੁਹਾਡੇ ਸਰੀਰ ਨੂੰ ਜੇ ਤੁਸੀਂ ਉਹਦਾ ਟਾਈਮ ਸਿਰ ਉਹਦੀ ਰੋਕਥਾਮ ਨਹੀਂ ਕਰਦੇ। ਸੋ ਇਹ ਗੱਲ ਇਹਨਾਂ ਤੇ ਵੀ ਲਾਗੂ ਹੁੰਦੀ ਹੈ ਵੀ ਹੁਣ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ, ਚਲੋ ਠੀਕ ਆ। ਹੁਣ ਉਹ ਜਿਵੇਂ ਕਹਿੰਦੇ ਨਾ ਜੀ ਕਈ ਬੁੱਧੀਜੀਵੀ ਵੀ ਚਲੋ 20-22 ਸੀਟਾਂ ਆ ਗਈਆਂ, ਇੰਨੀਆਂ ਬਹੁਤ ਆ, ਕੋਈ ਜਿਵੇਂ ਕਹਿੰਦਾ ਅੱਧਾ ਗਲਾਸ ਪਾਣੀ ਦਾ ਕੋਈ ਉਹਨੂੰ ਭਰਿਆ ਕਹਿ ਦਿੰਦਾ, ਕੋਈ ਅੱਧਾ ਖਾਲੀ ਕਹਿ ਦਿੰਦਾ। ਸੋ ਏਦਾਂ ਮੈਂ ਇੱਕ ਦਿਨ ਇੱਕ ਸੱਜਣ ਨੂੰ ਕਿਹਾ ਸੀ ਮੈਂ ਏਦਾਂ ਤਾਂ ਚਲੋ ਕੋਈ ਗੱਲ ਨੀ, ਜੇ ਇੱਕ ਸੀਟ ਆਉਂਦੀ ਫਿਰ ਆਪਾਂ ਇਹ ਕਹਿੰਦਾ ਚਲੋ ਥੱਲਾ ਤਾਂ ਟੱਕਿਆ ਗਿਆ ਗਲਾਸ ਦਾ, ਤਾਂ ਖੈਰ ਵੱਖਰੀ ਗੱਲ ਹੈ। ਹਾਂਜੀ, ਤੇ ਉਹ ਇਹਨਾਂ ਨੂੰ ਹੁਣ ਵਰਕਰਾਂ ਦੇ ਸਾਹਮਣੇ, ਉਹ ਵਲੰਟੀਅਰਸ ਦੇ ਸਾਹਮਣੇ ਆਉਣਾ ਚਾਹੀਦਾ। ਹਾਂਜੀ, ਆਪਦਾ ਪੱਖ ਰੱਖਣਾ ਚਾਹੀਦਾ, ਉਹਨਾਂ ਨੂੰ ਮਿਲਣਾ ਚਾਹੀਦਾ, ਉਹਨਾਂ ਨਾਲ ਮੀਟਿੰਗਸ ਕਰਨੀਆਂ ਚਾਹੀਦੀਆਂ, ਤੇ ਇਹ ਜਿੰਨਾ ਇਸ ਤੋਂ ਦੂਰ ਭੱਜਣਗੇ, ਜਿੰਨਾ ਲੋਕਾਂ ਨੂੰ ਛੇਪਣਗੇ, ਉਹ ਗੱਲ ਓਨੀ ਹੀ ਇਹਨਾਂ ਦੇ ਖਿਲਾਫ ਜਾਏਗੀ। ਹਾਂਜੀ
ਜੀ ਬਿਲਕੁਲ। ਤੇ ਉਧਰ ਦਿੱਲੀ ਨਗਰ ਨਿਗਮ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਵਰਕਰਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਹਦੇ ਵਿੱਚ ਤਿੰਨੋ ਜਿਹੜੇ ਪ੍ਰਮੁੱਖ ਸਿਆਸੀ ਦਲ ਹੈਗੇ, ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਆਮ ਆਦਮੀ ਪਾਰਟੀ, ਇਹਨਾਂ ਦੇ ਵਰਕਰ ਜਿਹੜੇ ਆ ਕਾਫੀ ਨਾਰਾਜ਼ ਹੈਗੇ ਆ, ਤੇ ਇਹਦਾ ਵਿਰੋਧ ਜਿਹੜਾ ਆ ਪਾਰਟੀ ਦੇ ਨੇਤਾਵਾਂ ਨੂੰ ਵੀ ਸਹਿਣਾ ਪੈ ਰਿਹਾ ਆ। ਤੇ ਟਿਕਟਾਂ ਜੇ ਨਾ ਮਿਲਣ ਦੇ ਕਰਕੇ ਭਾਜਪਾ ਵਰਕਰਾਂ ਨੇ ਕੱਲ ਪਾਰਟੀ ਦੇ ਪ੍ਰਦੇਸ਼ ਸਕੱਤਰ ਦੇ ਦਫ਼ਤਰ ਵਿਚ ਵੀ ਪਹੁੰਚੇ ਤੇ ਉੱਥੇ ਰੋਸ ਜਿਹੜਾ ਜਤਾਇਆ। ਏਦਾਂ ਹੀ ਕਾਂਗਰਸ ਦੇ ਵੀ ਜਿਹੜੇ ਕਦਾਵਰ ਨੇਤਾ ਤੇ ਸਾਬਕਾ ਮੰਤਰੀ ਅਸ਼ੋਕ ਕਵਾਲੀਆ ਆ, ਉਹ ਆਪਣੇ ਸਮਰਥਕਾਂ ਨੂੰ ਟਿਕਟਾਂ ਨਾ ਮਿਲਣ ਕਰਕੇ ਵੀ ਨਾਰਾਜ਼ ਜਿਹੜੇ ਆ ਦੱਸੇ ਜਾ ਰਹੇ ਆ। ਇਦੋਂ ਇਲਾਵਾ ਜਿਹੜੇ ਸਵਰਾਜ ਇੰਡੀਆ ਹੈਗੇ ਆ, ਤੇ ਉਹਨਾਂ ਦੇ ਉਮੀਦਵਾਰਾਂ ਨੂੰ ਇੱਕ ਹੀ ਚੋਣ ਨਿਸ਼ਾਨ ਦੇਣ ਤੋਂ ਅਦਾਲਤ ਵੱਲੋਂ ਇਨਕਾਰ ਕਰ ਦਿੱਤਾ ਗਿਆ ਆ। ਇਹਦੀ ਇਹਨਾਂ ਨੇ ਪਟੀਸ਼ਨ ਪਾਈ ਸੀ ਦਿੱਲੀ ਹਾਈ ਕੋਰਟ ਦੇ ਵਿੱਚ ਦਵਿੰਦਰ ਯਾਦਵ ਦੀ ਅਗਵਾਈ ਵਾਲੀ ਸਵਰਾਜ ਇੰਡੀਆ, ਤੇ ਉਹਨਾਂ ਨੇ ਰੱਦ ਕਰ ਦਿੱਤੀ ਆ। ਤੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਹੁਣ ਅਲੱਗ ਅਲੱਗ ਜਗ੍ਹਾ ਤੇ ਚੋਣ ਨਿਸ਼ਾਨ ਦਿੱਤੇ ਜਾਣ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਸੀਗੀ, ਪਰ ਇੱਕੋ ਹੀ ਚੋਣ ਨਿਸ਼ਾਨ ਜਿਹੜਾ ਉਹ ਕਹਿੰਦੇ ਵੀ ਅਲਾਟ ਕਰਨਾ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਬਰਾਬਰ ਮੰਨਿਆ ਆ ਅਦਾਲਤ ਨੇ। ਤੇ ਖੈਰ
ਹਾਂਜੀ ਜੀ
ਜੀ ਖੈਰ ਆਵਾਜ਼ ਦੇ ਵਿੱਚ ਸ਼ਾਇਦ ਪ੍ਰੋਬਲਮ ਆ ਰਹੀ ਆ, ਤੇ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਅਜੇਪਾਲ ਜੀ ਉਦੋਂ ਤੱਕ, ਤੇ ਗਾਣਾ ਸੁਣ ਕੇ ਫੇਰ ਜੁੜਦੇ ਹਾਂ ਦੋਸਤੋ ਖਬਰਸਾਰ ਪ੍ਰੋਗਰਾਮ ਦੇ ਵਿੱਚ। ਤਦ ਤੱਕ ਟੈਕਨੀਕਲ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਵੀ ਸੋਲਵ ਆਪਾਂ ਕਰਦੇ ਆ, ਤੇ ਇੱਕ ਗਾਣਾ ਸੁਣ ਕੇ ਫੇਰ ਜੁੜਦੇ ਹਾਂ ਜੀ ਪ੍ਰੋਗਰਾਮ ਖਬਰਸਾਰ ਦੇ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਖਬਰਸਾਰ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇਸ ਪ੍ਰੋਗਰਾਮ ਦੇ ਵਿਚ ਜੁੜਿਆ ਹੋਇਆ ਤੇ ਨਾਲ ਨੇ ਆਪਣੇ ਅਜੇਪਾਲ ਜੀ ਅਜੇਪਾਲ ਜੀ ਅੱਜ ਕੱਲ ਤਾਂ ਵੈਸੇ ਅਮਰਿੰਦਰ ਸਰਕਾਰ ਕਾਫੀ ਜਿੱਦਾਂ ਕਹਿ ਲਓ ਕਿ ਵੈਸੇ ਤਾਂ ਇਹਨਾਂ ਦਿਨਾਂ ਨੂੰ ਹਨੀਮੂਨ ਪੀਰੀਅਡ ਕਿਹਾ ਜਾਂਦਾ ਕਿਸੇ ਵੀ ਸਰਕਾਰ ਦਾ ਬਈ ਸਮਾਰੋਹ ਕੀਤੇ ਜਾਂਦੇ ਆ ਵੈਲਕਮ ਕਿਹਾ ਜਾਂਦਾ ਆ ਪਰ ਇਹਨਾਂ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਾਫੀ ਜਿਹੋ ਜਿਹਾ ਵੈਸੇ ਤਵੱਕੋ ਵੀ ਇਹਨਾਂ ਤੋਂ ਰੱਖੀ ਜਾ ਰਹੀ ਸੀਗੀ ਬਹੁਤ ਵਧੀਆ ਕੰਮ ਜਿਹੜੇ ਆ ਕਰ ਰਹੇ ਆ ਏਦਾਂ ਲੱਗਦਾ ਵੀ ਪਹਿਲੇ ਦਿਨ ਤੋਂ ਹੀ ਜਾਣੀ ਸੋਚ ਕੇ ਚੱਲੇ ਆ ਵੀ ਕੁਛ ਕਰਨਾ ਆ ਕੋਈ ਦਿਨ ਏਦਾਂ ਦਾ ਲੱਗਾ ਨੀ ਵੀ ਵਿਹਲੇ ਬੈਠੇ ਆ ਤੇ ਹੁਣ ਸੱਤਾ ਤਬਦੀਲੀ ਤਾਂ ਹੋ ਗਈ ਆ ਵੈਸੇ ਹੁਣ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਰੇਤ ਤੇ ਸ਼ਰਾਬ ਮਾਫੀਏ ਤੇ ਸਕੰਜਾ ਤਾਂ ਵੈਸੇ ਥੋੜਾ ਜਿਹਾ ਲਾ ਵੀ ਦਿੱਤਾ ਆ ਹੁਣ ਟਰਾਂਸਪੋਰਟ ਮਾਫੀਏ ਦੇ ਉੱਤੇ ਕਾਰਵਾਈ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤੇ ਤੁਹਾਨੂੰ ਕੀ ਲੱਗਦਾ ਆ ਵੀ ਕਾਮਯਾਬ ਹੋ ਜਾਣਗੇ ਕਿਉਂਕਿ ਕਾਫੀ ਇੱਕ ਵੱਡਾ ਮਾਫੀਆ ਆ ਇਹਦੇ ਵਿੱਚ ਵੀ
ਹਾਂਜੀ ਜੇ ਭਾਜੀ ਨੀਅਤ ਸਾਫ਼ ਹੋਵੇ ਨੀਅਤ ਚ ਇਮਾਨਦਾਰੀ ਹੋਵੇ ਫਿਰ ਤੇ ਕੋਈ ਵੱਡੀ ਗੱਲ ਨੀ ਆ ਮਤਲਬ ਕਿਸੇ ਵੀ ਚੀਜ਼ ਚ ਕਾਮਯਾਬੀ ਮਤਲਬ ਕਿ ਬੰਦੇ ਨੂੰ ਨਾ ਮਿਲੇ ਖਾਸ ਕਰਕੇ ਆਪਾਂ ਜੇ ਰਾਜਨੀਤੀ ਕੈਰੀਅਰ ਦੀ ਗੱਲ ਕਰੀਏ ਤਾਂ ਜੇ ਚਾਹੁਣ ਤਾਂ ਕਰ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਸਰਕਾਰਾਂ ਕੋਲ ਸਾਰੀਆਂ ਪਾਵਰਾਂ ਹੁੰਦੀਆਂ ਤੇ ਪਰ ਜਿਵੇਂ ਪਹਿਲਾਂ ਸੀ ਕੈਪਟਨ ਦੀ ਸਰਕਾਰ ਤੇ ਉਦੋਂ ਮੇਰੇ ਖਿਆਲ ਅਵਤਾਰ ਹੈਨਰੀ ਹੋਣਾਂ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਬਾਦਲ ਸਰਕਾਰ ਆ ਗਈ ਬਾਦਲ ਦੀਆਂ ਬੱਸਾਂ ਚੱਲਣ ਲੱਗ ਪਈਆਂ ਤੇ ਹੁਣ ਵੈਸੇ ਕਈ ਲੋਕ ਅੰਦਰ ਦਬੀ ਜ਼ਬਾਨ ਚ ਗੱਲ ਕਰ ਰਹੇ ਨੇ ਵੀ ਚਲੋ ਵੀ ਜੇ ਹੁਣ ਬਾਦਲਾਂ ਦੀਆਂ ਰੋਕਣਗੀਆਂ ਬੱਸਾਂ ਨੂੰ ਦੇਖਦੇ ਫਿਰ ਵੀ ਜਿਹੜੇ ਪਹਿਲਾਂ ਕਾਂਗਰਸ ਦੀਆਂ ਬੱਸ ਚੱਲਦੀਆਂ ਸੀ ਜਾਂ ਨਹੀਂ ਚੱਲਦੀਆਂ ਵੀ ਕਿੱਦਾਂ ਹੁੰਦਾ ਬਾਕੀ ਜੇ ਚਾਹੁਣ ਤਾਂ ਸਰਕਾਰ ਕਰ ਤਾਂ ਸਕਦੀ ਆ ਸਾਰਾ ਕੁਛ ਹਾਂਜੀ ਜਿੱਦਾਂ ਮੈਂ ਛੋਟੀ ਜਿਹੀ ਗੱਲ ਐਗਜ਼ਾਮਪਲ ਦਿੱਲੀ ਆਮ ਆਦਮੀ ਪਾਰਟੀ ਦਾ ਮਤਲਬ ਜੋ ਸਰਕਾਰ ਬਣੀ ਸੀ ਤਾਂ ਉੱਥੇ ਪਾਣੀ ਵਾਸਤੇ ਟੈਂਕਰ ਮਾਫੀਆ ਚੱਲਦਾ ਹੁੰਦਾ ਸੀ ਬਹੁਤ ਜ਼ਿਆਦਾ ਜਿਹੜੇ ਇਲਾਕਿਆਂ ਦੇ ਵਿੱਚ ਮਤਲਬ ਉੱਥੇ ਪਾਣੀ ਨਹੀਂ ਸੀ ਪਹੁੰਚਿਆ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਪਹੁੰਚਾਇਆ ਜਿਹੜੀਆਂ ਕਲੋਨੀਆਂ ਕੁਛ ਇਲੀਗਲ ਕਲੋਨੀਆਂ ਸੀ ਉੱਥੇ ਟੈਂਕਰਾਂ ਦੇ ਨਾਲ ਉਹ ਪਾਣੀ ਵੇਚਦੇ ਹੁੰਦੇ ਸੀ ਬਾਲਟੀਆਂ ਦੇ ਨਾਲ ਲੀਟਰਾਂ ਦੇ ਹਿਸਾਬ ਨਾਲ ਤਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਦਿੱਲੀ ਤਾਂ ਉਹਨਾਂ ਨੂੰ ਇੱਕ ਵਾਰ ਤਾਂ ਬਹੁਤ ਮੁਸ਼ਕਿਲ ਆਈ ਸੀ ਬਟ ਉਹਨਾਂ ਨੇ ਟੋਟਲੀ ਹੀ ਉਸ ਤੇ ਕੰਟਰੋਲ ਕਰਕੇ ਉਹ ਸਾਰਾ ਟੈਂਕਰ ਮਾਫੀਆ ਖਤਮ ਕਰਤਾ ਸੀਗਾ ਤੇ ਹੁਣ ਪ੍ਰੋਪਰ ਤਰੀਕੇ ਸਮੂਥਲੀ ਮਤਲਬ ਸਾਰਾ ਕਿਸੇ ਨੂੰ ਪਾਣੀ ਮਿਲ ਰਿਹਾ ਦਿੱਲੀ ਦੇ ਵਿੱਚ ਸੋ ਜੇ ਵੀ ਚਾਹੁਣ ਸਰਕਾਰਾਂ ਦੀ ਨੀਅਤ ਹੋਵੇ ਤੇ ਪਾਤ ਕਰ ਤਾਂ ਸਕਦੇ ਨੇ ਕੰਟਰੋਲ ਮੇਰੇ ਹਿਸਾਬ ਨਾਲ ਹਾਂਜੀ
ਜੀ ਬਿਲਕੁਲ ਤੇ ਹੁਣ ਟਰਾਂਸਪੋਰਟ ਵਿਭਾਗ ਵੀ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਹੈਗਾ ਜਿੱਦਾਂ ਇਹਨਾਂ ਨੇ ਕਿਹਾ ਆ ਵੀ ਕਦੀ ਹੈਨਰੀ ਗਰੁੱਪ ਹੁੰਦਾ ਸੀ ਜਦੋਂ ਕਾਂਗਰਸ ਸਰਕਾਰ ਰਹੀ ਸੀ ਪਰ ਇੱਥੇ ਹੁਣ ਇਹ ਗੱਲ ਹੋ ਜਾਂਦੀ ਹੈ ਕਿ ਕਾਂਗਰਸ ਦੀਆਂ ਬਹੁਤ ਸਾਰੇ ਹੈਗੇ ਆ ਮੰਤਰੀ ਜਿਨ੍ਹਾਂ ਦਾ ਕਾਰੋਬਾਰ ਹੈਗਾ ਟਰਾਂਸਪੋਰਟ ਦੇ ਵੀ ਉਹ ਕਿਹੋ ਜਿਹਾ ਆਪਣਾ ਪੱਖ ਰੱਖਦੇ ਆ ਅਮਰਿੰਦਰ ਸਿੰਘ ਉਹਨਾਂ ਦੇ ਅੱਗੇ ਪਰ ਜੀ ਪਰ ਕੈਪਟਨ ਸਾਹਿਬ ਮੈਨੂੰ ਲੱਗਦਾ ਨੀ ਕਿਉਂਕਿ ਆਖਰੀ ਉਹਨਾਂ ਦੀ ਇਹ ਪਾਰੀ ਆ ਤੇ ਉਹ ਕੁਛ ਕਰਕੇ ਜਾਣਾ ਚਾਹੁੰਦੇ ਆ ਤੇ ਟਰਾਂਸਪੋਰਟ ਨਾਲ ਜਿਹੜੇ ਸੰਬੰਧਿਤ ਨਿਯਮ ਆ ਸਖਤੀ ਨਾਲ ਲਾਗੂ ਕਰਾਉਣ ਦੇ ਯਤਨ ਵੈਸੇ ਉਹ ਕਹਿੰਦੇ ਵੀ ਕਰ ਰਹੇ ਆ ਤੇ ਸਰਕਾਰੀ ਬੱਸ ਸੇਵਾ ਨੂੰ ਉਹਨਾਂ ਨੇ ਸੋਚਿਆ ਕਿ ਪੂਰੀ ਅਹਿਮੀਅਤ ਦਿੱਤੀ ਜਾਣੀ ਆ ਕਿਉਂਕਿ ਪਿਛਲੇ ਸਮੇਂ ਚ ਸਿਰਫ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਰਿਹਾ ਉਹਨਾਂ ਨੂੰ ਲਾਭ ਜਿਹੜਾ ਦਿੱਤਾ ਗਿਆ ਸੀਗਾ ਤੇ ਇਦੋਂ ਇਲਾਵਾ ਸਰਕਾਰੀ ਬੱਸ ਸੇਵਾ ਜਿਹੜੀ ਆ ਉਹਨੂੰ ਅਨੁਪਾਤ ਅਨੁਸਾਰ ਜਿਹੜੀਆਂ ਬੱਸਾਂ ਆ ਵੱਖ ਵੱਖ ਰੂਟਾਂ ਤੇ ਚੱਲਣ ਦੀ ਮਨਜ਼ੂਰੀ ਜਿਹੜੀ ਆ ਦਿੱਤੀ ਜਾਣੀ ਆ ਵੈਸੇ ਨਾਲ ਦੀ ਨਾਲ ਜਿੱਦਾਂ ਆਪਾਂ ਗੱਲ ਕਹੀ ਆ ਕਿ ਪ੍ਰਾਈਵੇਟ ਟਰਾਂਸਪੋਰਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਸਿਆਸੀ ਪਾਰਟੀਆਂ ਦੇ ਨੇਤੇ ਵੈਸੇ ਹੈਗੇ ਆ ਜਿਨ੍ਹਾਂ ਦੀਆਂ ਬੱਸਾਂ ਵੀ ਵੱਖ ਵੱਖ ਰੂਟਾਂ ਦੇ ਉੱਤੇ ਚੱਲਦੀਆਂ ਪਿਛਲੇ 10 ਸਾਲਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਆ ਉਹਨਾਂ ਦੀਆਂ ਜਿਹੜੀਆਂ ਬੱਸਾਂ ਆ ਬੱਸ ਕੰਪਨੀਆਂ ਜ਼ਿਆਦਾ ਗਾਇਬ ਹੋ ਗਈਆਂ ਜਾਂ ਸਰਕਾਰੀ ਦਬਾਅ ਦੇ ਨਾਲ ਉਹਨਾਂ ਨੂੰ ਵੱਡੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਸੀ ਉਹਨਾਂ ਸਾਹਮਣੇ ਸਰੈਂਡਰ ਕਰ ਦਿੱਤਾ ਗਿਆ ਇਹਨਾਂ ਉੱਤੇ ਵਿਚਾਰ ਕਰਨਾ ਪੈਣਾ ਵੀ ਜਿਹੜੇ ਛੋਟੇ ਟਰਾਂਸਪੋਰਟਰ ਆ ਉਹਨਾਂ ਲਈ ਵੀ ਕੋਈ ਨੀਤੀ ਜਿਹੜੀ ਆ ਬਣਾਈ ਜਾਣੀ ਚਾਹੀਦੀ ਆ ਤੇ ਇਹਦੇ ਵਿੱਚ ਸਰਕਾਰੀ ਬੱਸ ਸੇਵਾ ਜਿਹੜਾ ਉਹਨਾਂ ਨੂੰ ਜ਼ਿਆਦਾ ਜਿਹੜੀ ਆ ਪਹਿਲ ਦਿੱਤੀ ਜਾਣੀ ਚਾਹੀਦੀ ਆ ਖੈਰ ਦੋਸਤੋ ਇਹ ਅੱਜ ਦਾ ਪ੍ਰੋਗਰਾਮ ਸੀ ਖਬਰਸਾਰ ਤੇ ਤੁਸੀਂ ਸਾਡੇ ਨਾਲ ਜਿਹੜਾ ਬਣਾ ਕੇ ਰੱਖਿਆ ਕੋਈ ਡੇਢ ਘੰਟੇ ਦੇ ਕਰੀਬ ਸਾਲ ਸਾਡਾ ਤੇ ਜਾਂਦੇ ਜਾਂਦੇ ਅਜੇਪਾਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ
ਬਸ ਇਹੋ ਜੀ ਬਹੁਤ ਬਹੁਤ ਮਿਹਰਬਾਨੀ ਸਰੋਤਿਆਂ ਦੀ ਸੋ ਧੰਨਵਾਦ ਸ਼ੁਕਰੀਆ ਹੱਸਦੇ ਵਸਦੇ ਰਹੋ
ਜੀ
ਆਨੰਦ ਮਾਣੋ ਜੀ
ਜੀ ਜੀ ਤੇ ਬਹੁਤ ਬਹੁਤ ਧੰਨਵਾਦ ਅਜੇਪਾਲ ਜੀ ਦਾ ਵੀ ਤੇ ਦੋਸਤੋ ਹੁਣ ਆਪਾਂ ਕੱਲ ਨੂੰ ਮਿਲਾਂਗੇ ਆਸਟ੍ਰੇਲੀਆ ਸਿਡਨੀ ਮੈਲਬੋਰਨ ਬ੍ਰਿਸਬੇਨ ਟਾਈਮ ਦੇ ਹਿਸਾਬ ਦੇ ਨਾਲ 7 ਵਜੇ ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਵਾਂਗੇ ਹੋਰ ਵੀ ਜਿਹੜੀਆਂ ਖਬਰਾਂ ਆ ਪੰਜਾਬ ਦੀਆਂ ਜਾਂ ਇੱਧਰ ਉੱਧਰ ਦੀਆਂ ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ ਤੰਦਰੁਸਤ ਰਹਿਓ ਰੱਬ ਰੱਖਾ ਰਾਹਾਂ ਵਿੱਚ ਪਲਕਾਂ ਵਿਛਾਉ ਪਾਉਂਦੇ ਅਪਣ